सतनाम श्री वाहे गुरु गुरु नानक ते आद लै दसवें गुर करियं बारंबार है बंदना बारंबार है बंदना आदि श्री गुरु ग्रंथ छाए जाती एकता अनेकता बुलाए जाती होती खिलता ते बन कुरान की पाप पर पक जाते धर्म तो सक जाते वर्ण रख जाते साहित्य विधान की देवी देव देहोरे संतोख सिंगा दूर होते रीत मिट जाती कथा वेदन पुराण की श्री गुरु गोविंद सिंह पावन परम सूर श्री गुरु गोविंद सिंह पावन परम सूर मूर्त ना होती जोप करुणा निधान की गुजरी दे चन वर्गा चन होर कोई नहीं हो सकता मां गुजरी दे चन वर्गा होर कोई नहीं हो सकता चन होर कोई नहीं गुजरी से चन वर्गा चन होर कोई नहीं हो सकदा
कोई नहीं हो सकता
पुरुषा तू जो अगमी बाधा वाले शहनशाह तू जो अगमी छत धर्म दी रख ली दे सिरां दी थम्मी छत धर्म दी रख ली दे सिरां दी थम्मी अमर कहानी पातशाह है बहुत ही लंबी अमर कहानी पातशाह है बहुत ही लंबी पुत्र कोई जम लवे तेरे वर्गा पुत्र कोई जम लवे मां अजे ना जमी वर्गा पुत्र कोई जम लवे मां अजे ना जमी
कोई होना ना कोई होना पिता दश में रज ना कोई होया ते ना कोई होना पिता दश में रज
प्यारे आरे ने नाल दी नाल तन उस अपने पिता दे चरणा ते सिर रख दे होए शुकराना करिए
मेरी नमस्कार तेरे चरणा ते पंथ सजान वाले मेरी नमस्कार तेरे चरणां ते पंथ सजान वाले शीस रख मेरी नमस्कार बाजा वाले नू चरना ते शीस रख के प्रगट्यो मर्द अगमड़ा
मारिया बोल के ला
हो वाहो गोविंद सिंह
आपे बोल के ला
गुरु दी जे लोड होवे गुरु भी अजेहा होवे जैसे दशमेश माता गुजरी के लाल जी बेंती आ ਸਾਧ ਸੰਗਤ ਜੀ ਬਹਿ ਜਾਓ ਜਿੱਥੇ ਖਲੋਤੇ ਹੋ ਬੈਠ ਜਾਓ ਬਾਕੀ ਸੰਗਤ ਦੇ ਚਰਨਾਂ ਚ ਬੇਨਤੀ ਹੈ ਕਿ ਕਿਸੇ ਨੇ ਭੱਜ ਭੱਜ ਕੇ ਅੱਗੇ ਨਹੀਂ ਆਉਣਾ ਜਦੋਂ ਬਾਬਾ ਓਮਕਾਰ ਸਿੰਘ ਜੀ ਕੀਰਤਨ ਕਰ ਰਹੇ ਸਨ ਤੇ ਮੈਂ ਵੇਖ ਰਿਹਾ ਸਾਂ ਸੁਣਦੇ ਘੱਟ ਤੇ ਰੌਲਾ ਬਹੁਤਾ ਪਾ ਰਹੇ ਸੀ ਏਦਾਂ ਆਨੰਦ ਨਹੀਂ ਮੈਂ ਪਰਸੋਂ ਵੀ ਅਰਜ਼ ਕੀਤੀ ਸੀ ਤਲਵਾਰ ਦੇ ਫੱਟ ਦਾ ਤਲਵਾਰ ਵੱਜੀ ਦੇ ਫੱਟ ਦਾ ਦਰਦ ਘੱਟ ਹੁੰਦਾ
ਕੋਈ ਵਕਤਾ ਬੋਲ ਰਿਹਾ ਹੋਵੇ ਜਦੋਂ ਅਸੀਂ ਧਿਆਨ ਨਾ ਦਈਏ ਉਹਨੂੰ ਉਦੋਂ ਵੱਧ ਦੁੱਖ ਹੁੰਦਾ। ਸੋ ਪਿਆਰਿਓ ਇਕਾਗਰਤਾ ਬੜੀ ਜ਼ਰੂਰੀ ਹੈ। ਆਓ ਰਲ ਮਿਲ ਕੇ ਆਪਾਂ ਉਸ ਪਿਆਰ ਵਿੱਚ ਕੁਝ ਸਮਾਂ ਹਾਜ਼ਰੀ ਭਰਨੀ ਹੈ। ਬਾਕੀ ਸਮਾਂ ਤੇ ਲੰਘ ਹੀ ਰਿਹਾ ਅਜਾਈ, ਦਿਨ ਰਾਤ ਰਹਿਣ ਗਵਾਈ, ਸੋਏ ਕਾ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ, ਤੇ ਆਹ ਸਮਾਂ ਸਾਨੂੰ ਮਿਲਿਆ ਲਾਹਾ ਲਈਏ। ਕਿੱਡੇ ਵੱਡੇ ਭਾਗ ਨੇ ਸਾਡੇ ਜਿੱਥੇ ਸਾਧੂਆਂ ਦੀਆਂ ਮੰਡਲੀਆਂ ਬੇਅੰਤ ਮਹਾਂਪੁਰਸ਼ਾਂ ਦੇ ਦਰਸ਼ਨ ਹੋ ਰਹੇ ਨੇ, ਉੱਥੇ ਨਾਲ ਗੁਰੂ ਰੂਪ ਪੰਥ ਖਾਲਸੇ ਦੇ ਪੰਜ ਪਿਆਰਿਆਂ ਦੇ ਵੀ ਦੀਦਾਰ ਹੋ ਰਹੇ ਨੇ। ਭਾਗਾਂ ਵਾਲੇ ਆ ਸੱਚੇ ਪਾਤਸ਼ਾਹ ਦੀ ਮਿਹਰ ਨਾਲ 121 ਪ੍ਰਾਣੀ ਗੁਰੂ ਕੇ ਜਹਾਜ਼ ਚੜ੍ਹੇ ਨੇ।
ਸਾਹਿਬ ਸ੍ਰੀ ਅਕਾਲ।
ਭਾਵੇਂ ਕਿ ਨੇੜੇ ਨੇੜੇ ਬੜੇ ਅੰਮ੍ਰਿਤ ਸੰਚਾਰ ਹੋਏ ਵੀ ਨੇ, ਤੇ ਹੁਣ ਦੀਵਾਨ ਫਿਰ ਨੇੜੇ ਮੇਰੇ ਖਿਆਲ ਕੁੰਭੜੇ ਵੀ ਔਰ ਹੋਰ ਵੀ ਸਮਾਗਮ ਇੱਥੇ ਨੇੜੇ ਨੇੜੇ ਆ ਰਹੇ ਨੇ। ਮਹਾਰਾਜ ਦੀ ਮਿਹਰ ਹੈ। ਔਰ ਕਈਆਂ ਦਾ ਖਿਆਲ ਇਹ ਵੀ ਹੁੰਦਾ ਕਿ ਆਪਣੇ ਇਲਾਕੇ 'ਚ ਦੀਵਾਨ ਆਉਣਗੇ ਤੇ ਅੰਮ੍ਰਿਤ ਛਕਾਂਗੇ, ਸਾਡੇ ਪਿੰਡ 'ਚ ਆਉਣਗੇ ਤੇ ਛਕਾਂਗੇ। ਅਸੀਂ ਵੀ ਕਹੀਏ ਵੀ ਸਾਡੇ ਪਿੰਡ 'ਚ ਸਾਡੇ ਇਲਾਕੇ 'ਚ ਇੰਨਿਆਂ ਨੇ ਅੰਮ੍ਰਿਤ ਛਕਿਆ। ਆਓ ਜਿਹੜੇ ਜਿਹੜੇ ਗੁਰੂ ਕੇ ਜਹਾਜ਼ੇ ਚੜ੍ਹੇ ਨੇ ਸਾਰਿਆਂ ਨੂੰ ਲੱਖ ਲੱਖ ਵਧਾਈ। ਜਿਨ੍ਹਾਂ ਦਾ ਅੱਜ ਗੁਰੂ ਘਰ ਵਿੱਚ ਜਨਮ ਹੋਇਆ, ਸਤਿਗੁਰ ਕੇ ਜਨਮੇ ਗਵਨ ਮਟਾਇਆ। ਸਭ ਤੋਂ ਪਹਿਲਾਂ ਰਸਨਾ ਪਵਿੱਤਰ ਕਰੀਏ, ਗੁਰਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਮਹਾਨ ਰਹਿਮਤ, ਮਹਾਂਪੁਰਖਾਂ ਦਾ ਜੋ ਉਦਮ ਉਪਰਾਲਾ, ਦਿਨ ਰਾਤ ਇੱਕ ਕਰਕੇ ਜੋ ਸਤਿਗੁਰਾਂ ਦੀ ਬਖਸ਼ਿਸ਼ ਦੇ ਨਾਲ, ਸਤਿਗੁਰ ਦੀ ਰਹਿਮਤ ਨਾਲ ਇਹ ਮਹਾਨ ਸਮਾਗਮ ਉਲੀਕੇ ਗਏ ਨੇ ਔਰ ਅੱਜ ਪੰਜਵਾਂ ਦੀਵਾਨ ਸੰਪੂਰਨ ਤਾਈਆਂ ਵੱਲ ਜਾ ਰਿਹਾ। ਇਸ ਸਮਾਗਮ ਦੀ ਆਰੰਭਤਾ ਸਤਿਗੁਰ ਦੇ ਪਾਵਨ ਹੁਕਮਨਾਮੇ ਨਾਲ ਹੋਈ ਹੈ ਔਰ ਸਤਿਗੁਰਾਂ ਦੇ ਪਾਵਨ ਹੁਕਮਨਾਮੇ ਨਾਲ ਹੀ ਇਸ ਸਮਾਗਮ ਦੀ ਸੰਪੂਰਨਤਾਈ ਹੋ ਜਾਣੀ ਹੈ। ਅੱਜ ਦਾ ਹੀ ਦਿਨ ਆ ਥੋੜਾ ਸਮਾਂ, ਕੁਛ ਘੜੀਆਂ ਹੀ ਆਪਣੇ ਕੋਲ ਬਾਕੀ ਰਹਿ ਗਈਆਂ ਨੇ। ਸੋ ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਬੈਠਣ ਦਾ ਯਤਨ ਕਰੀਏ। ਇੱਥੇ ਸਾਡਾ ਇੱਕ ਇੱਕ ਸਵਾਸ ਜਿਹੜਾ ਲੇਖੇ ਪੈਣਾ ਚਾਹੀਦਾ, ਬਾਕੀ ਸਮਾਂ ਤੇ ਲੰਘ ਹੀ ਰਿਹਾ। ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਹੈ ਹਰ ਨਾਮਾ, ਮਨ ਮੰਤ ਧਨ ਸੇ ਸੇਈ ਨਾਨਕ ਪੂਰਨ ਸੋਈ ਸੰਤ। ਹੁਣ ਮੈਂ ਕਈ ਵਾਰੀ ਜਦੋਂ ਇਸ ਗੱਲ ਤੇ ਵਿਚਾਰ ਕਰੀਦੀ ਆ, ਮੈਂ ਕੁਛ ਦਿਨ ਪਹਿਲਾਂ ਇੰਗਲੈਂਡ ਵਿੱਚ ਸਾਂ ਤੇ ਮੈਨੂੰ ਇੱਕ ਪ੍ਰੇਮੀ ਨੇ ਉੱਥੇ ਪੁੱਛਿਆ, ਵੈਸੇ ਤੇ ਆਪ ਜੀ ਨੂੰ ਪਤਾ ਹੀ ਹੈ ਇੰਨਾ ਸਮਾਂ ਹੀ ਨਹੀਂ ਮਿਲਦਾ ਕਦੇ ਕਿਸੇ ਨਾਲ ਗੱਲ ਕਰਨ ਦਾ, ਉਹਨੂੰ ਮੌਕਾ ਮਿਲ ਗਿਆ ਤੇ ਉਹ ਮੈਨੂੰ ਕਹਿੰਦਾ, ਬਾਬਾ ਜੀ ਲੋਕ ਸੰਤ ਕਹਿੰਦੇ ਆ ਜੀ ਤੇ ਸੰਤ ਨਹੀਂ ਹੋਣਾ ਚਾਹੀਦਾ। ਮੈਂ ਉਹਨੂੰ ਅਰਜ਼ ਕੀਤੀ, ਮੈਂ ਕਿਹਾ ਜੀ ਨਹੀਂ ਹੋਣਾ ਚਾਹੀਦਾ, ਕਿਵੇਂ ਕਹਿ ਰਹੇ ਹੋ ਆਪ ਜੀ? ਕਹਿੰਦੇ ਵੀ ਤੁਹਾਨੂੰ ਲੋਕ ਸੰਤ ਕਹਿੰਦੇ ਨੇ। ਮੈਂ ਕਿਹਾ ਵੀ ਮੈਂ ਕਦੇ ਨਹੀਂ ਕਿਸੇ ਨੂੰ ਆਖਿਆ, ਇਹ ਆਮ ਕਰਕੇ ਇੱਕ ਗੱਲ ਪ੍ਰਚਲਿਤ ਹੋ ਗਈ ਆ, ਧਿਆਨ ਦੇਣਾ। ਕੋਈ ਜੋੜੀ ਵਜਾ ਰਿਹਾ, ਨਾਲ ਦੋ ਸਿੰਘ ਕੀਰਤਨ ਕਰ ਰਹੇ ਨੇ, ਰੀਤਾਂ ਪੜ੍ਹ ਰਹੇ ਨੇ, ਅਸੀਂ ਆਮ ਕਰਕੇ ਕਹਿੰਦੇ ਹਾਂ ਜੀ ਰਾਗੀ ਸਿੰਘ ਨੇ। ਆ ਚਿਮਟਿਆਂ ਵਾਲਾ ਕੀਰਤਨ ਕੋਈ ਵੀ ਕਰਨ ਲੱਗ ਜਾਏਗਾ, ਆਮ ਕਰਕੇ ਉਹਨੇ ਪ੍ਰਚਲਿਤ ਹੋ ਜਾਣਾ, ਲੋਕਾਂ ਨੇ ਕਹਿਣਾ ਜੀ ਇਹ ਸੰਤ ਨੇ, ਜੀ ਇਹ ਬਾਬੇ ਨੇ। ਜਦੋਂ ਇਹ ਧਾਰਨਾ ਵਾਲਾ ਕੀਰਤਨ ਕੋਈ ਵੀ ਕਰਦਾ ਤੇ ਆਪਣੇ ਆਪ ਹੀ ਇੱਕ ਗੱਲ ਪ੍ਰਚਲਿਤ ਹੋ ਜਾਂਦੀ। ਮੈਂ ਇਹਨੂੰ ਅਰਜ਼ ਕੀਤੀ, ਮੈਂ ਕਿਹਾ ਭਾਈ ਸਾਹਿਬ ਜੀ ਮੈਂ ਕਿਹੜਾ ਕਿਸੇ ਨੂੰ ਕਿਹਾ ਕਦੇ ਸੰਤ ਤੇ, ਇਹ ਤੇ ਕਹਿੰਦੇ ਜੀ ਗੁਰਬਾਣੀ ਦੇ ਵਿੱਚ ਜੋ ਸੰਤ ਦੀ ਪਰਿਭਾਸ਼ਾ ਹੈ ਬੜੀ ਵੱਡੀ ਹੈ। ਕਹਿੰਦੇ ਨੇ ਸੰਤ ਉਹ ਆ ਜਿਹੜਾ ਸਵਾਸ ਸਵਾਸ ਜਪੇ, ਸੰਤ ਉਹ ਆ ਜਿਹੜਾ ਇੱਕ ਵੀ ਸਵਾਸ ਬਿਰਥਾ ਨਾ ਜਾਣ ਦੇਵੇ, ਸੰਤ ਉਹ ਆ ਜਿਹਦੀ ਸੁਰਤ ਧਿਆਨ ਜਿਹਦਾ ਹਰ ਸਮੇਂ ਮਰ ਦੇ ਚਰਨਾਂ ਨਾਲ ਬਾਣੀ ਨਾਲ ਜੁੜਿਆ ਰਵੇ, ਉਹ ਆ ਸੰਤ। ਸੰਤ ਦੀ ਪਰਿਭਾਸ਼ਾ ਤੇ ਬੜੀ ਵੱਡੀ ਹੈ। ਤੇ ਦਾਸ ਨੇ ਅਰਜ਼ ਕੀਤੀ, ਭਾਈ ਸਾਹਿਬ ਤੁਸੀਂ ਕੌਣ ਹੋ? ਕਹਿੰਦੇ ਜੀ ਅਸੀਂ ਤੇ ਇੱਕ ਸਿੱਖ ਹਾਂ, ਅਸੀਂ ਸੰਤ ਨਹੀਂ ਕਹਾਉਂਦੇ। ਤੇ ਮੈਂ ਉਹਨੂੰ ਅਰਜ਼ ਕੀਤੀ ਸੀ, ਮੈਂ ਕਿਹਾ ਭਾਈ ਸਾਹਿਬ ਜੀ ਜੇ ਸੰਤ ਦੀ ਪਰਿਭਾਸ਼ਾ ਹੈ ਵੀ ਜਿਹੜਾ ਸਵਾਸ ਸਵਾਸ ਜਪੇ ਉਹ ਸੰਤ ਆ, ਤੇ ਗੁਰਸਿੱਖ ਦੀ ਪਰਿਭਾਸ਼ਾ ਗੁਰੂ ਗ੍ਰੰਥ ਸਾਹਿਬ ਮਰ ਵਿੱਚ ਪੜ੍ਹੋ, ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੈ। ਜੇ ਸੰਤ ਦੀ ਪਰਿਭਾਸ਼ਾ ਸਵਾਸ ਸਵਾਸ ਜਪਣ ਦੀ ਹੈ ਨਾ, ਤੇ ਗੁਰਸਿੱਖ ਵੀ ਉਹੀ ਹੈ ਜਿਹੜਾ ਸਵਾਸ ਸਵਾਸ ਜਪਿਆ ਖੁਸਾਹਣਾ
ਸ੍ਰੀ ਵਾਹਿਗੁਰੂ
ਉਹੀ ਹੈ ਨਾ ਫਿਰ ਗੁਰਸਿੱਖ ਉਹੀ ਪਾਏਗਾ ਜਿਹੜਾ ਸਵਾਸ ਸਵਾਸ ਜਪੇਗਾ ਸੰਤੋ ਪਾਏਗਾ ਜਿਹੜਾ ਸਵਾਸ ਸਵਾਸ ਜਪੇਗਾ ਜੇ ਸੇਵਕ ਦੀ ਡੈਫੀਨੇਸ਼ਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚੋਂ ਪੜ੍ਹੋਗੇ ਤੇ ਤੁਹਾਨੂੰ ਉਹ ਵੀ ਇਹੀ ਮਿਲੇਗੀ ਜੇ ਕਿਸੇ ਜਨ ਦੀ ਪਰਿਭਾਸ਼ਾ ਪੜ੍ਹੋਗੇ ਜਨ ਕੌਣ ਆ ਤੇ ਵੇਖੋ ਪੜ੍ਹ ਕੇ ਪਰਿਭਾਸ਼ਾ ਉਹਦੀ ਵੀ ਇਹੀ ਹੈ ਸੰਤ ਦੀ ਵੀ ਸਾਧੂ ਦੀ ਵੀ ਗੁਰਸਿੱਖ ਦੀ ਵੀ ਗੁਰਮੁਖ ਦੀ ਵੀ ਜਨ ਦੀ ਵੀ ਸਾਰਿਆਂ ਦੇ ਵਾਸਤੇ ਕੰਡੀਸ਼ਨ ਇੱਕੋ ਲਾਈ ਹੈ ਸ਼ਬਦਾਂ ਦਾ ਹੀ ਹੇਰ ਫੇਰ ਹੈ ਕਮਾਈ ਮਹਾਰਾਜ ਕਹਿੰਦੇ ਗੁਰਸਿੱਖ ਬਣਨ ਵਾਸਤੇ ਵੀ ਬੜੀ ਕਰਨੀ ਪੈਣੀ ਸਾਧੂ ਵਾਸਤੇ ਵੀ ਤੇ ਸਤ ਸੰਗਤ ਸੰਤ ਵਾਸਤੇ ਵੀ ਬ੍ਰਹਮ ਗਿਆਨੀ ਵਾਸਤੇ ਵੀ ਅੱਖਰਾਂ ਦਾ ਹੀ ਹੇਰ ਫੇਰ ਹੈ ਜੇ ਗੁਰਬਾਣੀ ਮੁਤਾਬਕ ਵੇਖੋਗੇ ਤੇ ਅਸੀਂ ਤੇ ਸਿੱਖੀ ਤੋਂ ਬਹੁਤ ਦੂਰ ਹਾਂ ਜੇ ਗੁਰਬਾਣੀ ਮੁਤਾਬਕ ਵੇਖੋਗੇ ਤੇ ਸੰਤ ਤੋਂ ਬਹੁਤ ਦੂਰ ਹੈ ਜੇ ਗੁਰਬਾਣੀ ਮੁਤਾਬਕ ਵੇਖੋਗੇ ਤੇ ਸਾਧੂਆਂ ਤੋਂ ਸਾਧ ਤੋਂ ਅਸੀਂ ਬੜੀ ਦੂਰ ਹੈ ਧਿਆਨ ਦੇਣਾ ਪਿਆਰਿਓ ਯਤਨ ਕਰਦੇ ਰਹਿਣਾ ਚਾਹੀਦਾ ਜੇ ਹੁਣ ਕੋਈ ਗੁਰਸਿੱਖ ਕਹੀ ਜਾਏ ਤੇ ਮਨ ਵਿੱਚ ਕਹਿਣਾ ਵੀ ਨਹੀਂ ਮੇਰੇ ਕੋਲ ਤੇ ਗੁਰਸਿੱਖਾਂ ਵਾਲੇ ਗੁਣ ਨਹੀਂ ਮੈਂ ਪਰਸੋਂ ਵੀ ਇੱਕ ਅਰਜ਼ ਕੀਤੀ ਸੀ ਕਈ ਪ੍ਰੇਮੀ ਅੱਜ ਸਟੇਜ ਤੋਂ ਤੇ ਬਿਆਨ ਕਰਦੇ ਨੇ ਮੈਂ ਤੇ ਗੁਰਸਿੱਖ ਨਹੀਂ ਮੇਰੇ 'ਚ ਤੇ ਗੁਰਸਿੱਖਾਂ ਵਾਲੇ ਵੀ ਗੁਣ ਨਹੀਂ ਹਨ ਤੇ ਜੇ ਹੁਣ ਕੋਈ ਗਾਂਹ ਤੋਂ ਕਹਿ ਦੇ ਹਾਂ ਜੀ ਇਹਦੇ 'ਚ ਕਿਹੜਾ ਕੋਈ ਸ਼ੱਕ ਹੈ ਸੱਚਮੁੱਚ ਗੁਣ ਤੇ ਹੈ ਹੀ ਤੇ ਅਸੀਂ ਕਹਾਂਗੇ ਸਭ ਤੋਂ ਵੱਡਾ ਦੁਸ਼ਮਣ ਹੀ ਮੇਰਾ ਇਹ ਅੱਜ ਕਿਉਂ ਬੋਲ ਗਿਆ ਜੇ ਹੁਣ ਕੋਈ ਕਵੇ ਮੈਂ ਤੇ ਬੜਾ ਪਾਪੀ ਹਾਂ ਤੇ ਪਿੱਛੋਂ ਹੀ ਕੋਈ ਮਾਈਕ ਲੈ ਕੇ ਕਹਿੰਦੇ ਹਾਂ ਜੀ ਇਹਦੇ 'ਚ ਕਿਹੜਾ ਕੋਈ ਸ਼ੱਕ ਹੈ ਤੁਸੀਂ ਤੇ ਪਾਪੀ ਹੋਈ ਹੋ ਤੇ ਫਿਰ ਗੁੱਸਾ ਚੜ੍ਹ ਜਾਏਗਾ ਨਾ ਫਿਰ ਕਾਹਦੀ ਨਿਮਰਤਾ ਹੋਈ ਆ ਖੁਸ਼ ਸਤਨਾਮ
ਸ੍ਰੀ ਵਾਹਿਗੁਰੂ
ਧਿਆਨ ਦੇਣਾ ਨਿਮਰਤਾ ਉਹੀ ਆ ਬਰਦਾਸ਼ਤ ਕਰ ਲੈਣਾ ਮਨੋਂ ਕਹਿਣਾ ਹਿਰਦੇ ਦੇ ਵਿੱਚੋਂ ਕਹਿਣਾ ਕਿ ਸੱਚੇ ਪਾਤਸ਼ਾਹ ਲੋਕ ਮੈਨੂੰ ਗੁਰਸਿੱਖ ਕਹਿੰਦੇ ਨੇ ਤੇ ਜਦੋਂ ਮੈਂ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਗੁਰਮਤ ਦੀ ਰੋਸ਼ਨੀ ਦੇ ਵਿੱਚ ਜਦੋਂ ਆਪਣੇ ਜੀਵਨ ਨੂੰ ਵੇਖਣਾ ਤੇ ਮੇਰੇ ਕੋਲ ਤੇ ਗੁਰਸਿੱਖਾਂ ਦਾ ਕੋਈ ਗੁਣ ਨਹੀਂ ਲੋਕ ਮੈਨੂੰ ਸੰਤ ਕਹਿੰਦੇ ਨੇ ਤੇ ਜਦੋਂ ਮੈਂ ਗੁਰਬਾਣੀ ਦੀ ਰੋਸ਼ਨੀ ਅੰਦਰ ਆਪਣੇ ਆਪ ਨੂੰ ਵੇਖਣਾ ਤੇ ਫਿਰ ਸਤਿਗੁਰਾਂ ਦੇ ਬਚਨਾਂ ਮੁਤਾਬਕ ਤੇ ਕੋਈ ਗੁਣ ਨਹੀਂ ਲੋਕ ਸਾਨੂੰ ਸੇਵਕ ਕਹਿੰਦੇ ਨੇ ਇਹ ਬੜਾ ਸੇਵਕ ਹੈ ਤੇ ਜਦੋਂ ਮੈਂ ਆਪਣੇ ਆਪ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਮੁਤਾਬਕ ਵੇਖਣਾ ਰੋਸ਼ਨੀ ਵਿੱਚ ਆਪਣੇ ਆਪ ਨੂੰ ਵੇਖਣਾ ਤੇ ਸੇਵਕਾਂ ਵਾਲੇ ਤੇ ਸਾਡੇ ਕੋਲ ਕੋਈ ਗੁਣ ਨਹੀਂ ਧਿਆਨ ਦੇਣਾ ਸੇਵਕ ਜਨ ਗੁਰਮੁਖ ਗੁਰਸਿੱਖ ਸਾਧੂ ਸੰਤ ਪਰਿਭਾਸ਼ਾ ਸਭ ਦੀ ਇੱਕੋ ਹੀ ਆ ਅਰਜ ਕਰਨੀ ਚਾਹੀਦੀ ਸੱਚੇ ਪਾਤਸ਼ਾਹ ਜੋ ਮਰਜ਼ੀ ਬਣਾ ਲਓ ਇਹ ਸਭ ਤੁਹਾਡੇ ਹੱਥ ਹੈ ਬੰਦੇ ਤੇ ਬਣਾਇਆ ਕੁਛ ਵੀ ਨਹੀਂ ਬਣਦਾ ਜਿਵੇਂ ਬਾਬਾ ਜੀ ਪਹਿਲਾਂ ਆਪ ਜੀ ਨੂੰ ਬੇਨਤੀ ਕਰ ਰਹੇ ਸਨ ਯਤਨ ਕੀਤਿਆਂ ਕੁਛ ਵੀ ਨਹੀਂ ਹੁੰਦਾ ਇਹ ਤੇ ਸਤਿਗੁਰ ਦੀ ਬਖਸ਼ਿਸ਼ ਰਹਿਮਤ ਦਾ ਮੇਘ ਵਰਸਦਾ ਹੈ ਮਹਾਰਾਜ ਦੀ ਕਿਰਪਾ ਹੁੰਦੀ ਹੈ ਸਤਿਗੁਰੂ ਸਰੀਰ ਦੇ ਨਾਲ ਨਾਲ ਜ਼ਮੀਰ ਦਾ ਜੀਵਨ ਬਖਸ਼ਦੇ ਨੇ ਤੇ ਕੋਈ ਭਾਗਾਂ ਵਾਲਾ ਹੁੰਦਾ ਜਿਹਦੇ ਉੱਤੇ ਸਤਿਗੁਰ ਕਿਰਪਾ ਕਰਦੇ ਨੇ ਬਹੁਤ ਵਾਰ ਅਰਜ਼ ਕਰਦਾ ਹੁੰਦਾ ਅਸੀਂ ਕੋਈ ਇਹ ਨਹੀਂ ਕਿ ਚੋਲੇ ਚੋਲਾ ਪਾ ਲਿਆ ਤੇ ਤਾਂ ਹੀ ਸੰਤ ਹੈ ਸੰਗਤ ਵਿੱਚ ਪਤਾ ਹੀ ਨਹੀਂ ਕਿੰਨੇ ਕੁ ਸੰਤ ਬੈਠੇ ਹੋਣਗੇ ਸਾਡੀਆਂ ਭੈਣਾਂ ਦੇ ਵਿੱਚ ਪਤਾ ਹੀ ਨਹੀਂ ਕਿੰਨੀਆਂ ਉਹ ਬੀਬੀਆਂ ਬੈਠੀਆਂ ਹੋਣਗੀਆਂ ਜਿਨ੍ਹਾਂ ਦੀ ਬਿਰਤੀ ਸੰਤਾਂ ਤੋਂ ਵੀ ਅੱਜ ਉੱਪਰ ਲੰਘ ਚੁੱਕੀ ਧਿਆਨ ਦਿਓ
ਸ੍ਰੀ ਅਕਾਲ
ਧਿਆਨ ਦਿਓ ਆ ਬਾਬਾ ਜੀ ਦੇ ਨਾਲ ਇੱਕ ਮਾਤਾ ਜੀ ਤੁਰੇ ਆਉਂਦੇ ਸਨ ਕਈ ਪ੍ਰੇਮੀ ਬੜੇ ਸ਼ੰਕਾਵਾਦੀ ਹੁੰਦੇ ਨੇ ਮਾੜੀ ਜੀ ਗੱਲ ਤੇ ਸ਼ੰਕਾ ਕਰ ਲੈਂਦੇ ਨੇ ਬੈਠੇ ਬੈਠੇ ਮੈਂ ਬੇਨਤੀ ਕਰ ਦਿੰਦਾ ਉਹ ਮਾਤਾ ਜੀ ਸਨ ਨਾ ਜਿਹੜੇ ਮੈਂ ਅੰਦਰ ਮਿਲਿਆ ਸਾਂ ਉਹਨਾਂ ਨੂੰ ਤੇ ਮੇਰੇ ਕੋਲ ਆਏ ਮੈਨੂੰ ਕਹਿੰਦੇ ਸਿੱਧਾ ਹੀ ਨਾਂ ਲੈ ਕੇ ਬਾਬਾ ਜੀ ਦਾ ਤੇ ਕਹਿੰਦੇ ਬਾਬਾ ਜੀ ਇਹ ਜਿਹੜੇ ਨੇ ਨਾ ਜੀ ਬਾਬਾ ਦਲਵੀਰ ਸਿੰਘ ਜੀ ਉਹ ਤੇ ਸਿੱਧਾ ਹੀ ਨਾਂ ਲੈ ਰਹੇ ਇਹ ਮੇਰੇ ਪੁੱਤਰ ਨੇ ਇਹ ਮੇਰੀ ਗੋਦ ਪਾਇਆ ਸੀ ਇਹਨਾਂ ਨੇ ਮੈਂ ਇਹਨਾਂ ਨੂੰ ਨਿੱਕਿਆਂ ਜਿਹਾ ਨੂੰ ਪੜ੍ਹਾਇਆ ਹੈ ਮੈਂ ਇਹਨਾਂ ਨੂੰ ਸੰਥਿਆ ਕਰਵਾਈ ਹੈ ਤੇ ਸਤ ਸੰਗਤ ਉਹ ਮੈਨੂੰ ਦੱਸ ਰਹੇ ਸਨ ਸਾਰੀ ਜ਼ਿੰਦਗੀ ਮੈਂ ਗੁਰੂ ਪੰਥ ਦੇ ਸੇਵਾ ਵਿੱਚ ਹੀ ਮਹਾਰਾਜ ਨੇ ਲਵਾਈ ਹੈ ਕਿਰਪਾ ਕੀਤੀ ਮੈਂ ਅਰਜ਼ੇ ਕਰ ਰਿਹਾ ਸਾਂ ਕਈ ਵਾਰੀ ਬਖਸ਼ਿਸ਼ ਇਹ ਨਹੀਂ ਪਤਾ ਕਦੋਂ ਹੋਣੀ ਹੈ ਤੇ ਕਿਹਦੇ ਤੇ ਹੋ ਜਾਣੀ ਕੋਈ ਪਤਾ ਨਹੀਂ ਤੇ ਸਤਿਗੁਰੂ ਰਹਿਮਤ ਕਰਨ ਬਖਸ਼ਿਸ਼ ਕਰਨ ਸਦਾ ਹੀ ਅਰਦਾਸ ਕਰਦੇ ਰਹੀਏ ਤੁਹਾਡੀ ਰਹਿਮਤ ਦੀ ਨਜ਼ਰ ਹੋ ਜਾਏ ਤੇ ਫਿਰ ਸਤਸੰਗ ਜੀ ਜਿਨ ਕੋ ਨਦਰ ਕਰਮ ਤਨਕਾਰ ਨਾਨਕ ਨਦਰੀ ਨਦਰ ਬਸ ਮਾੜੀ ਜੀ ਨਜ਼ਰ ਦੀ ਲੋੜ ਹੈ ਸਤਿਗੁਰ ਦੀ ਨਜ਼ਰ ਵਿੱਚ ਬੜੀ ਵੱਡੀ ਪਾਵਰ ਮੈਂ ਕਦੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਜੀਵਨ ਵੱਲ ਵੇਖੀਦਾ ਕਮਾਲ ਦਾ ਜੀਵਨ ਸਤਿਗੁਰਾਂ ਦਾ ਛੋਟੀ ਜੀ ਉਮਰ ਟੀਖਣ ਸ਼ਾਹ ਵਰਗੇ ਮਸਤਾਨੇ ਹੋਏ ਫਿਰਦੇ ਨੇ ਮਗਰ ਮਗਰ। ਕਿਸੇ ਦੇ ਪਿਆਰ ਵਿੱਚ ਪਾਗਲ ਹੋ ਜਾਣਾ, ਮਸਤ ਹੋ ਜਾਣਾ, ਇਹ ਵੀ ਬੜੀ ਵੱਡੀ ਗੱਲ। ਤੇ ਉਹ ਕਹਿੰਦੇ ਸਨ ਤੇ ਦਰਸ਼ਨ ਨਹੀਂ ਹੋਣੇ ਫਕੀਰ ਜੀ, ਚਲੇ ਜਾਓ। ਉਹ ਸਤਸੰਗ ਜੀ ਫਕੀਰ ਕੜਾਮ ਤੋਂ ਗਿਆ ਸੀ, ਕਿੱਥੇ ਕੜਾਮ ਮੈਂ ਹਾਜ਼ਰੀ ਭਰ ਕੇ ਆਇਆ ਉੱਥੇ, ਇੱਧਰ ਆਪਣੇ ਦੇਵੀਗੜ੍ਹ ਇਲਾਕਾ ਜਿਹੜਾ ਕੜਾਮ ਦਾ ਭੇਵੇ ਇਲਾਕੇ ਦੇ ਵੱਲ ਇੱਧਰ ਹੀ ਪੈਂਦਾ ਪਟਿਆਲੇ ਦੇ ਕੋਲ ਹੀ। ਤੇ ਉਹ ਕੜਾਮ ਦਾ ਫਕੀਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ, ਗੋਬਿੰਦ ਰਾਏ ਜੀ ਦੇ ਚਰਨਾਂ ਵਿੱਚ ਪਟਨਾ ਸਾਹਿਬ ਦੀ ਧਰਤੀ ਤੇ ਜਾਂਦਾ। ਮਾਮਾ ਕਿਰਪਾਲ ਚੰਦ ਜੀ ਨੇ ਅੱਗੋਂ ਕਹਿਤਾ, ਜੇ ਦਰਸ਼ਨ ਨਹੀਂ ਹੋਣੇ ਬਾਲ ਨਿਆਣਾ ਹੈ, ਗੋਬਿੰਦ ਰਾਏ ਅਜੇ ਛੋਟੀ ਜੀ ਉਮਰ, ਦਰਸ਼ਨ ਨਹੀਂ ਹੋਣੇ ਖਰੇ, ਕੌਣ ਆ ਗਿਆ ਕਿਤੇ ਕੁਝ ਕਰ ਹੀ ਨਾ ਜਾਏ। ਵਹਿਮ ਵੀ ਹੈ ਨਾ ਹੁਣ, ਭਾਵੇਂ ਪਰਿਵਾਰ ਵਿੱਚੋਂ ਵੀ ਸਨ, ਪਰ ਕਈ ਬੀਬੀਆਂ ਵਹਿਮ ਕਰਦੀਆਂ ਨੇ, ਨਾ ਬੱਚੇ ਨੂੰ ਲੈ ਕੇ ਜਾਇਓ, ਪਰ ਮਾਤਾ ਜੀ ਨੇ ਵਹਿਮ ਨਹੀਂ ਕੀਤਾ। ਉਹ ਕਹਿੰਦੇ ਕੋਈ ਨੀ, ਦਰਸ਼ਨ ਕਰਾਵਾਂਗੇ, ਪਰ ਠਹਿਰ ਜਾਓ, ਅਜੇ ਕੁਝ ਦਿਨ ਠਹਿਰ ਕੇ ਆਇਆ ਜੇ। ਫਕੀਰ ਕਹਿੰਦਾ ਜੋ ਮਰਜ਼ੀ ਕਰ ਲਓ। ਉਹ ਤਾਂ ਬੈਠਾ ਬੂਹਾ ਮੱਲ ਕੇ, ਮੈਂ ਦਰਸ਼ਨ ਕਰਕੇ ਜਾਵਾਂ। ਮੈਂ ਤੇ ਨੀ ਜਾਂਦਾ ਦਰਸ਼ਨ ਕੀਤੇ ਬਿਨਾਂ, ਮੈਨੂੰ ਤੇ ਗੋਬਿੰਦ ਰਾਏ ਜੀ ਦੇ ਦਰਸ਼ਨ ਕਰਾਓ। ਤੇ ਕਹਿੰਦੇ ਨੇ ਮਾਮਾ ਕਿਰਪਾਲ ਚੰਦ ਜੀ ਗੋਦੀ ਵਿੱਚ ਚੁੱਕ ਕੇ ਗੋਬਿੰਦ ਰਾਏ ਜੀ ਨੂੰ ਆ ਗਏ। ਜਦੋਂ ਸਾਹਮਣੇ ਕੀਤਾ ਨਿੱਕੇ ਨਿੱਕੇ ਚਰਨ, ਚਰਨਾਂ ਤੇ ਸਿਰ ਰੱਖ ਕੇ ਅੱਜ ਪੀਰ ਨੇ ਮੱਥਾ ਟੇਕਿਆ, ਜਿਹਨੇ ਅੱਲਾ ਤੋਂ ਬਿਨਾਂ, ਖੁਦਾ ਤੋਂ ਬਿਨਾਂ ਸਿਰ ਨਹੀਂ ਸੀ ਝੁਕਾਇਆ ਕਦੇ, ਝੁੱਕ ਗਿਆ ਅੱਜ। ਕਹਿੰਦੇ ਵੀ ਉਸੇ ਦਾ ਹੀ ਰੂਪ ਹੈ।
ਸਤਿ ਸ੍ਰੀ ਅਕਾਲ।
ਇਹ ਵੀ ਉਸੇ ਦਾ ਹੀ ਰੂਪ ਹੈ। ਤੇ ਸਤਸੰਗ ਜੀ ਜਦੋਂ ਨਮਸਕਾਰ ਕੀਤੀ ਚਰਨਾਂ ਦੇ ਉੱਤੇ, ਫਿਰ ਆਪ ਜੀ ਨੂੰ ਪਤਾ ਹੀ ਹੈ ਮੈਂ ਇੱਧਰ ਨਹੀਂ ਜਾਣਾ ਚਾਹੁੰਦਾ, ਕੁਜੀਆਂ ਵੀ ਲੈ ਕੇ ਆਇਆ, ਇੱਕ ਦੁੱਧ ਦੀ ਇੱਕ ਪਾਣੀ ਦੀ, ਅੱਗੇ ਕਰ ਦਿੱਤੀਆਂ ਅਰਦਾਸ। ਉਹਨੇ ਪਤਾ ਨਹੀਂ ਕੀ ਕੀਤੀ ਹੈ ਮਨ ਵਿੱਚ, ਦੋਵੇਂ ਕੁਜੀਆਂ ਅੱਗੇ ਕੀਤੀਆਂ, ਮਰ ਨੇ ਦੋਵਾਂ ਕੁਜੀਆਂ ਉੱਤੇ ਹੱਥ ਰੱਖ ਦਿੱਤੇ, ਛੋਟੇ ਛੋਟੇ ਨੰਨੇ ਨੰਨੇ ਹੱਥ ਨੇ ਅਜੇ। ਤੇ ਜਦੋਂ ਫਕੀਰ ਪਿੱਛੇ ਮੁੜਿਆ, ਨਾਲ ਦੀ ਨਾਲ ਮਰੀਦ ਪੁੱਛਦੇ ਨੇ, ਕਹਿੰਦੇ ਫਕੀਰ ਸਾਈ ਦੱਸੋ ਖਾਂ ਇਹ ਕੀ ਕੀਤਾ ਤੁਸੀਂ, ਆ ਕੀ ਕੁਜੀਆਂ ਦਾ ਇਹ ਜਿਹੜਾ ਇਹ ਕੀ ਖੇਡ ਵਰਤਾ ਰਹੇ ਹੋ। ਦੋਵੇਂ ਕੁਜੀਆਂ ਤੇ ਹੱਥ ਰੱਖ ਦਿੱਤੇ ਗੋਬਿੰਦ ਰਾਏ ਜੀ। ਉਸ ਸਮੇਂ ਉਹ ਫਕੀਰ ਕਹਿਣ ਲੱਗਾ, ਮੈਂ ਅਰਜ਼ ਇਹ ਕੀਤੀ ਸੀ, ਇਹ ਮੈਂ ਬੇਨਤੀ ਕੀਤੀ ਸੀ ਵੀ ਰੱਬ ਆਇਆ ਦੁਨੀਆਂ ਤੇ, ਇਹ ਦੱਸੋ ਵੀ ਹਾਮੀ ਕਿੰਨਾ ਦੀ ਭਰੋਗੇ, ਮੁਸਲਮਾਨਾਂ ਦੇ ਹਮਾਇਤੀ ਹੋਵੋਗੇ ਕਿ ਹਿੰਦੂਆਂ ਦੇ ਹੋਵੋਗੇ। ਜੇ ਤੇ ਹਿੰਦੂਆਂ ਦੇ ਨਾਲ ਖੜੋਗੇ ਤੇ ਦੁੱਧ ਵਾਲੀ ਕੁੱਜੀ ਤੇ ਹੱਥ ਰੱਖ ਦਿਓ, ਤੇ ਜੇ ਮੁਸਲਮਾਨਾਂ ਨਾਲ ਖੜੋਗੇ ਤੇ ਪਾਣੀ ਵਾਲੀ ਕੁੱਜੀ ਤੇ ਹੱਥ ਰੱਖ ਦਿਓ। ਪਰ ਇਹ ਜੋ ਆਇਆ ਨਾ, ਇਹ ਇੱਕ ਦਾ ਨਹੀਂ, ਇਹ ਤੇ ਸਭ ਦਾ ਹੀ ਸੰਗ। ਤੇ ਸਾਧ ਸੰਗਤ ਇਹਨਾਂ ਨੇ ਦੋਵਾਂ ਕੁੱਜੀਆਂ ਦੇ ਉੱਤੇ ਹੱਥ ਰੱਖ ਦਿੱਤਾ।
ਸਾਰੇ ਸੰਸਾਰ ਦਾ ਸਤਿਗੁਰ ਹੈ ਗੋਬਿੰਦ ਸਾਜਾ, ਸਾਰੇ ਸੰਸਾਰ ਦਾ ਜੀ ਸਤਿਗੁਰ ਹੈ ਗੋਬਿੰਦ ਸਾਜਾ।
ਸਾਰੇ ਵਾਹ ਵਾਹ ਸਾਂਝਾ ਹੋਏਗਾ। ਇਹ ਇੱਕ ਦਾ ਨਹੀਂ, ਇਹ ਸਾਰਿਆਂ ਦਾ ਹੀ ਹਮਾਇਤੀ ਹੋਏਗਾ। ਮੈਂ ਗੱਲ ਨਜ਼ਰ ਦੀ ਕਰ ਰਿਹਾ ਸਾਂ। ਬਚਪਨ ਵਿੱਚ ਇੱਕ ਕੜਾਮ ਦਾ ਫਕੀਰ ਮਰਦ ਚਰਨਾਂ ਵਿੱਚ ਚੁੱਕਿਆ, ਥੋੜੇ ਜਿਹੇ ਵੱਡੇ ਹੋਏ ਬਾਲ ਚੋਜ ਕਰਨੇ ਸ਼ੁਰੂ ਕਰ ਦਿੱਤੇ, ਬੜੀਆਂ ਨਰਾਲੀਆਂ ਖੇਡੀਆਂ, ਖੇਡਾਂ ਖੇਡਣੀਆਂ, ਹੱਥ ਵਿੱਚ ਗੁਲੇਲਾ ਫੜ ਲਿਆ, ਬੀਬੀਆਂ ਨੇ ਘੜੇ ਭਰਨ ਵਾਸਤੇ ਪਾਣੀ ਦੇ ਜਾਣਾ, ਜਦੋਂ ਪਾਣੀ ਭਰਨ ਵਾਸਤੇ ਸਿਰਾਂ ਉੱਤੇ ਘੜੇ ਲੈ ਕੇ ਜਾਣਾ, ਮਾਰਨਾ ਗੁਲੇਲਾ, ਘੜਾ ਭੰਨ ਦੇਣਾ ਤੇ ਘੜੇ ਭੰਨਣੇ, ਬੀਬੀਆਂ ਦੇ ਆ ਕੇ ਸ਼ਿਕਾਇਤ ਕਰਨੀ, ਘੜੇ ਮਾਰ ਕੇ ਗੁਲੇਲੇ ਘੜੇ ਭੰਨਦਾ, ਮਾਤਾ ਤੇਰਾ ਲਾਲ ਲਾਡਲਾ, ਇਹ ਤੇਰਾ ਲਾਲ ਹੈ ਨਾ ਜਿਹੜਾ, ਇਹ ਸਾਡੇ ਘੜੇ ਭੰਨ ਦਿੰਦਾ, ਗੁਲੇਲੇ ਮਾਰਦਾ ਘੜੇ ਭੰਨ ਦਿੰਦਾ। ਤੇ ਮਾਤਾ ਜੀ ਨੇ ਕਹਿਣਾ ਕੋਈ ਗੱਲ ਨਹੀਂ, ਜੇ ਘੜੇ ਭੰਨ ਦਿੱਤੇ ਤੇ ਤੁਸੀਂ ਹੋਰ ਲੈ ਜਾਓ, ਹੋਰ ਘੜੇ ਦੇ ਦੇਣੇ। ਤੇ ਸਤ ਸੰਗਤ ਘੜੇ ਬੀਬੀਆਂ ਨੇ ਨਵੇਂ ਲੈ ਕੇ ਜਾਣੇ, ਅਗਲੇ ਦਿਨ ਉਹ ਫਿਰ ਘੜੇ ਭੰਨ ਦੇਣੇ, ਤੀਜੇ ਦਿਨ ਹੋਰ ਘੜੇ ਲੈ ਕੇ ਜਾਣੇ, ਉਹ ਭੰਨ ਦੇਣੇ। ਮਾਤਾ ਜੀ ਨੇ ਆਖਿਆ ਕੋਈ ਗੱਲ ਨਹੀਂ, ਘੜੇ ਨਵੇਂ ਲੈ ਜਾ ਕਰੋ, ਪਰ ਮੈਂ ਆਪਣੇ ਲਾਲ ਨੂੰ ਕੁਛ ਨਹੀਂ ਕਹਿਣਾ, ਕਿਉਂਕਿ ਪਤਾ ਹੈ ਇਹ ਰੱਬ ਦਾ ਰੂਪ ਹੈ। 26 ਸਾਲ 9 ਮਹੀਨੇ ਭੋਰੇ ਅੱਗੇ ਖਲੋ ਕੇ ਪਹਿਰਾ ਦੇ ਕੇ ਚਿੜੀ ਨਹੀਂ ਫਰਕਣ ਦਿੱਤੀ, ਹੱਥ ਵਿੱਚ ਸੋਟਾ ਲੈ ਕੇ ਮਾਂ ਗੁਜਰੀ ਪੈਰ ਉੱਤੇ ਖਲੋਤੀ ਸੀ, ਫਿਰ ਗੋਬਿੰਦ ਰਾਏ ਗੋਦ ਵਿੱਚ ਖੇਡੇ ਸੀ, ਐਵੇਂ ਹੀ ਨਹੀਂ। ਮਾਵਾਂ ਧਿਆਨ ਦੇਣ, ਸਤਸੰਗ 26 ਸਾਲ 9 ਮਹੀਨੇ ਬੰਦਗੀ ਕੋਈ ਥੋੜੀ ਨਹੀਂ ਪਿਆਰੇ, 26 ਸਾਲ 9 ਮਹੀਨੇ 13 ਦਿਨ ਮੇਰਾ ਖਿਆਲ, ਇੰਨਾ ਕੁ ਸਮਾਂ ਲਿਖਿਆ ਇਤਿਹਾਸ ਵਿੱਚ ਕਿ ਉੱਥੇ ਤਪ ਕੀਤਾ। ਜੇ ਗੁਰੂ ਤੇਗ ਬਹਾਦਰ ਸਾਹਿਬ ਬੈਠੇ ਨੇ ਭੋਰੇ ਵਿੱਚ ਤੇ ਮਾਤਾ ਜੀ ਨੇ ਚਿੜੀ ਨਹੀਂ ਫਰਕਣ ਦਿੱਤੀ, ਹੱਥ ਵਿੱਚ ਸੋਟਾ ਲੈ ਕੇ ਖਲੋਤੇ ਰਹਿਣਾ ਬਾਹਰ, ਫਿਰ ਗੋਦ ਵਿੱਚ ਗੋਬਿੰਦ ਰਾਏ ਜੀ ਖੇਡੇ ਨੇ, ਐਵੇਂ ਹੀ ਨਹੀਂ। ਉਹ ਮਹਾਨ ਮਾਂ ਸੀ, ਆਪ ਜੀ ਬਾਬਾ ਪਰਮਜੀਤ ਸਿੰਘ ਹੋਣਾ ਤੋਂ ਸੁਣ ਰਹੇ ਸੋ। ਦਿਲ ਹੋ ਮੁਹੱਬਤ ਜਿਨ ਸਹੀ ਸੱਚਿਆ ਜਿਨ ਮਨ ਹੋਰ ਮੁਖ ਹੋਰ ਸਿਕਾਂਡੇ ਕੱਚਿਆ ਰੱਤੇ ਇਸ਼ਕ ਖੁਦਾਏ ਰੰਗ ਦੇ ਧਾਰ ਕੇ ਵਿਸਰਿਆ ਜਿਨ ਨਾਮ ਸੇ ਭੋਏ ਭਾਰ ਥੀਏ ਆਪ ਲਈ ਲੜ ਲਾਏ ਦਰ ਦਰਵੇਸ਼ ਸੇ ਤਿੰਨ ਧਨ ਜਣੇ ਦੀ ਮਾਓ ਆਏ ਸਫਲ ਸੇ। ਉਹ ਮਾਵਾਂ ਨੂੰ ਬਾਬਾ ਫਰੀਦ ਜੀ ਧਨ ਕਹਿੰਦੇ ਨੇ ਤੇ ਮਾਵਾਂ ਧੰਤਾ ਦੇ ਯੋਗ ਨੇ ਜਿਨ੍ਹਾਂ ਨੇ ਭਗਤਾਂ ਨੂੰ ਦਾਨੀਆਂ ਨੂੰ ਸੂਰਮਿਆਂ ਪੁੱਤਰਾਂ ਨੂੰ ਜਨਮ ਦਿੱਤਾ ਤੇ ਜਿੱਥੇ ਅੱਜ ਸੰਤ ਬਾਬਾ ਆਦਰ ਸਿੰਘ ਮਹਾਰਾਜ ਦੀ ਯਾਦ ਵਿੱਚ ਸਥਾਨ ਬਣੇ ਨੇ ਉੱਥੇ ਮਾਤਾ ਜੀ ਦੇ ਨਾਂ ਦੇ ਉੱਤੇ ਵੀ ਅੱਜ ਸਥਾਨ ਬਣੇ ਨੇ। ਮਾਤਾ ਭੋਲੀ ਕੌਰ ਜੀ ਉਹਨਾਂ ਦਾ ਸਤਿਕਾਰ ਹੋ ਰਿਹਾ। ਮਾਤਾ ਰਤਨ ਕੌਰ ਜੀ ਵੇਖੋ ਸੰਤ ਬਾਬਾ ਈਸ਼ਰ ਸਿੰਘ ਜੀ ਨੂੰ ਜਨਮ ਦਿੱਤਾ ਉਹਨਾਂ ਨੇ ਅੱਜ ਜਗ੍ਹਾ ਜਗ੍ਹਾ ਤੇ ਉਹਨਾਂ ਦੀ ਵੀ ਨਾਲ ਜੈ ਜੈਕਾਰ ਹੋ ਰਹੀ। ਉਹ ਮਾਵਾਂ ਧੰਤਾ ਦੇ ਯੋਗ ਜਿਹੜੀਆਂ ਕਿਸੇ ਭਗਤ ਪੁੱਤਰ ਨੂੰ ਕਿਸੇ ਦਾਨੀ ਪੁੱਤਰ ਨੂੰ ਕਿਸੇ ਸੂਰਮੇ ਪੁੱਤਰ ਨੂੰ ਜਨਮ ਦਿੰਦੀਆਂ ਨੇ ਤੇ ਸਤਸੰਗ ਮਾਤਾ ਗੁਜਰੀ ਜੀ ਐਵੇਂ ਹੀ ਨਹੀਂ ਲਾਲ ਮਿਲਿਆ ਤੇ ਪਤਾ ਸੀ ਇਹ ਲਾਲ ਬਖਸ਼ਿਸ਼ ਅਕਾਲ ਪੁਰਖ ਦੀ ਹੋਈ ਹੈ। ਪਟਨਾ ਸਾਹਿਬ ਦੀ ਧਰਤੀ ਕਿੱਥੇ ਆਨੰਦਪੁਰ ਸਾਹਿਬ ਕਿੱਥੇ ਤੇ ਜਰਾ ਕੁ ਪਿੱਛੇ ਨੂੰ ਇਤਿਹਾਸ ਵੱਲ ਪਿਛੋਕੜ ਨਿਗਾਹ ਮਾਰੋਗੇ ਜਦੋਂ ਗੁਰੂ ਨਾਨਕ ਸਾਹਿਬ ਗਏ ਸੀ ਨਾ ਪਟਨੇ ਦੀ ਧਰਤੀ ਦੇ ਉੱਤੇ ਤੇ ਉੱਥੇ ਸਤਸੰਗ ਜੀ ਜਦੋਂ ਸਾਲ ਸਰਾਏ ਜੌਹਰੀ ਨੂੰ ਗੁਰੂ ਨਾਨਕ ਸਾਹਿਬ ਮਿਲੇ ਨੇ ਮਰਦਾਨੇ ਨੂੰ ਆਖਿਆ ਸੀ ਮਰਦਾਨਿਆ ਲੈ ਬਈਆ ਤੈਨੂੰ ਇੱਕ ਲਾਲ ਦੇਨੇ ਆ ਜਾਂ ਲੈ ਜਾ। ਲਾਲ ਫੜਾ ਤਾ ਮਹਾਰਾਜ ਨੇ ਬੜਾ ਚਮਕਣ ਵਾਲਾ ਚਮਕੀਲਾ ਪੱਥਰ ਆ ਲੈ ਜਾ ਤੇ ਜਾ ਵੇਚ ਆ। ਮਰਦਾਨਾ ਕਹਿੰਦੇ ਨੇ ਲਾਲ ਲੈ ਕੇ ਦੁਕਾਨਾਂ ਤੇ ਫਿਰਿਆ ਆ ਲਓ ਭਾਈ ਆ ਲਾਲ। ਬਜਾਜੀ ਵਾਲ ਕੋਲ ਗਿਆ ਤੇ ਉਹ ਹੱਸਣ ਲੱਗ ਪਿਆ ਕਹਿੰਦੇ ਲਾਲ ਸੋਹਣਾ ਲੱਗਦਾ ਇੱਥੇ ਰੱਖ ਲਿਆ ਕਰਾਂਗੇ ਇਹਦੇ ਬਦਲੇ ਇੱਕ ਮੀਟਰ ਕੱਪੜਾ ਲੈ ਜਾ। ਆਖੋ ਸਾਧਨਾ ਆਖੋ ਸਾਧਨਾ ਆਖੋ ਸਾਧਨਾ। ਧੱਕਾ ਸਟਾਰਟ ਗੱਡੀਆਂ ਹੌਲੀ ਹੌਲੀ ਸਟਾਰਟ ਹੁੰਦੀਆਂ ਨੇ। ਆਖੋ ਸਾਧਨਾ ਜਿਹੜੇ ਇੱਥੇ ਨੀ ਕਹਿੰਦੇ ਘਰ ਕੀ ਕਹਿੰਦੇ ਹੋਣਗੇ। ਆਖੋ ਸਾਧਨਾ ਭਲਾ ਇਸੇ ਨਾਲ ਹੀ ਹੋਣਾ। ਆਖੋ ਸਾਧਨਾ ਧਾਗੇ ਤਵੀਤ ਪਾਇਆ ਤੇ ਗੱਲ ਨਹੀਂ ਬਣਨੀ। ਆਖੋ ਸਾਧਨਾ ਇਕੱਲੇ ਮੱਥੇ ਟੇਕਣ ਨਾਲ ਗੱਲ ਨਹੀਂ ਬਣਨੀ ਗੱਲ ਇਹਦੇ ਨਾਲ ਹੀ ਬਣਨੀ। ਆਖੋ ਸਾਧਨਾ ਇਹ ਜ਼ਰੂਰੀ ਹੈ ਪਿਆਰਿਓ ਇਹਦੇ ਬਿਨਾਂ ਤੇ ਕੁਛ ਵੀ ਨਹੀਂ। ਜੀਵਨ ਸੁਣਨਾ ਸਵਾਸ ਚੱਲਦੇ ਨੇ ਨਾ ਜਿਵੇਂ ਇਹ ਗੁਰਮੰਤਰ ਹੀ ਸਾਡੇ ਸਵਾਸ ਨੇ ਸਾਡੇ ਜ਼ਮੀਰ ਦੇ ਜੀਵਨ ਦਾ। ਦੋ ਤਰ੍ਹਾਂ ਦਾ ਜੀਵਨ ਆ ਨਾ ਇੱਕ ਸਰੀਰ ਦਾ ਔਰ ਇੱਕ ਜ਼ਮੀਰ ਦਾ। ਸਰੀਰ ਦਾ ਜੀਵਨ ਸਰੀਰ ਦਾ ਸਵਾਸ ਹੈ ਪਵਨ ਹਵਾ ਔਰ ਜਿਹੜਾ ਸਾਡਾ ਜ਼ਮੀਰ ਹੈ ਜ਼ਮੀਰ ਦਾ ਸਵਾਸ ਹੈ ਗੁਰੂ। ਸਵਾਸ ਚੱਲ ਰਹੇ ਨੇ ਤੇ ਪਛਾਣ ਹੈ ਨਾ ਵੀ ਸਰੀਰ ਜਿਉਂਦਾ। ਤੁਸੀਂ ਸਰੀਰ ਜਿਉਂਦੇ ਦੀ ਪਰਖ ਕਰਨੀ ਤੇ ਇੱਕੋ ਹੀ ਆ ਵੀ ਸਵਾਸ ਚੱਲਦੇ ਆ। ਮਰਾ ਮਰੇ ਬੰਦੇ ਦਾ ਪਤਾ ਲੱਗਦਾ ਵੇਖੋ ਸਵਾਸ ਚੱਲਦੇ ਆ ਬਈ ਇਹੀ ਵੇਖਦੇ ਆ ਨਾ। ਸਵਾਸ ਚੱਲਦੇ ਨੇ ਤੇ ਸਰੀਰ ਜਿਉਂਦਾ ਜੇ ਗੁਰੂ ਗੁਰੂ ਚੱਲਦਾ ਤੇ ਜ਼ਮੀਰ ਜਿਉਂਦੀ ਹੈ। ਜੇ ਸਵਾਸ ਰੁਕ ਗਏ ਤੇ ਪਛਾਣ ਹੈ ਸਰੀਰ ਮਰ ਗਿਆ ਤੇ ਜੇ ਗੁਰਮੰਤਰ ਰੁਕ ਗਿਆ ਤੇ ਤੇਰੀ ਜ਼ਮੀਰ ਵੀ ਮਰ ਗਈ ਇਹ ਪਛਾਣ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੋਏ ਦਾਈ ਦਾਇਆ ਖਿਲੈ ਸਗਲ ਜਗਤ। ਧਿਆਨ ਲੈਣਾ ਮਹਾਰਾਜ ਕਹਿੰਦੇ ਨੇ ਜਿਉਂਦਾ ਕੌਣ ਹੈ। ਮੈਂ ਕਈ ਵਾਰੀ ਵੇਖਣਾ ਕਈ ਲੋਕ ਸਤ ਸੰਗਤ ਕਹਿਣਗੇ ਜੇ ਜੀਵੈ ਪਤਲੱਥੀ ਜਾਏ ਸਭ ਹਰਾਮ ਜੇਤਾ ਕਿਸ ਖਾਏ। ਉਹ ਕਹਿਣਗੇ ਜਿਹੜੇ ਬੰਦੇ ਦੀ ਪੱਤ ਲੈ ਗਈ ਉਹਦਾ ਜਿਉਣਾ ਕੋਈ ਅਖੇ। ਜੇ ਇੱਜ਼ਤ ਚਲੀ ਗਈ ਜੇ ਪੱਤ ਲੈ ਗਈ ਫਿਰ ਜਿਉਣਾ ਹਰਾਮ ਹੈ। ਜੋ ਖਾਣਾ ਉਹ ਵੀ ਹਰਾਮ ਹੈ। ਜੇ ਜੀਵੈ ਪਤਲੱਥੀ ਜਾਏ ਸਭ ਹਰਾਮ ਜੇਤਾ ਕਿਸ ਖਾਏ। ਪੱਤ ਕਿਹਨੂੰ ਕਹਿੰਦੇ ਹੋ ਇੱਜ਼ਤ ਨੂੰ ਪੱਤ ਕਿਹਨੂੰ ਕਹਿੰਦੇ ਹੋ ਪੱਗ ਪੱਤ ਕਿਹਨੂੰ ਕਹਿੰਦੇ ਆਪਾਂ। ਤੇ ਉਸ ਤੋਂ ਪਹਿਲੀ ਪੰਗਤੀ ਹੈ ਸੋ ਜੀਵਿਆ ਜਿਨ ਮਨ ਵਸਿਆ ਸੋਏ ਨਾਨਕ ਅਵਰ ਨਾ ਜੀਵੈ ਕੋਏ। ਮਹਾਰਾਜ ਕਹਿੰਦੇ ਨੇ ਜਿਉਂਦੇ ਹੀ ਉਹ ਨੇ ਪਾਤੀ ਉਹਨਾਂ ਦੀ ਹੈ ਜਿਹੜੇ ਨਾਮ ਜਪਦੇ ਨੇ। ਜਿਨ੍ਹਾਂ ਕੋਲ ਨਾਮ ਨੀ ਉਹਨਾਂ ਦੀ ਕਾਹਦੀ ਪੱਤ ਹੈ। ਆਖੋ ਸਾਧਨਾ
ਸ੍ਰੀ ਵਾਹਿਗੁਰੂ
ਪੱਤ ਤੇ ਹੈ ਹੀ ਉਹਨਾਂ ਦੀ ਨਹੀਂ ਤੇ ਜਿਹੜੇ ਨਾਮ ਨਹੀਂ ਜਪਦੇ ਜਿਨ੍ਹਾਂ ਦਾ ਜ਼ਮੀਰ ਦਾ ਜੀਵਨ ਹੀ ਹੈ ਨੀ ਉਹ ਜਿਉਂਦੇ ਨੀ। ਮਹਾਰਾਜ ਕਹਿੰਦੇ ਉਹ ਤੇ ਲਾਸ਼ਾਂ ਹੀ ਤੁਰੀਆਂ ਫਿਰਦੀਆਂ ਵਾ।
ਵਾਹਿਗੁਰੂ
ਤੇ ਧਿਆਨ ਦਿਓ ਉਹ ਤੇ ਮੁਰਦਾ ਨੇ। ਜਿਉਂਦੇ ਉਹ ਨੇ ਜਿਨ੍ਹਾਂ ਦਾ ਗੁਰੂ 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 ਚੱਲ ਰਿਹਾ ਹੈ। ਜਿਉਂਦੇ ਉਹ ਨੇ ਜਿਹੜੇ ਸਵੇਰੇ ਘੰਟਾ ਜੁੜਦੇ ਨੇ ਜਿਹੜੇ ਸਿਮਰਨ ਕਰਦੇ ਨੇ। ਜ਼ਮੀਰ ਦਾ ਜੀਵਨ ਜਿਨ੍ਹਾਂ ਦਾ ਹੈ ਨੀ ਉਹਦਾ ਕਾਹਦਾ ਜੀਵਨ ਹੈ। ਸੋ ਜੀਵਿਆ ਜੀਵਿਆ ਹੀ ਦੁਨੀਆਂ ਚੋ ਆ। ਮਹਾਰਾਜ ਕਹਿੰਦੇ ਮੇਰੀਆਂ ਨਜ਼ਰਾਂ ਵਿੱਚ ਜਿਉਂਦੇ ਹੀ ਉਹ ਆ जिन मन वसिया सो जिदे अंदर रब वसिया होया ते जेड़ा टुट चुकिया है जिन्हें कदे उठ के वाहिगुरु ने आख्या जिदा अमृत वेला ही शराब दे पैग तो शुरू हो रहा है मारा केंदे लोकां वास्ते जिउंदा होएगा मेरे वास्ते ते ओ मुर्दे ही तुरिया फिरदा सो जीविया जीविया कौन है जिन मन वसिया सोए नानक अवर ना जीवे कोए हुण आपो अपने मना विच झाती मार के वेखना असी जिउंदे आ कि मुर्दा हां जपने आ कि नहीं एदे तो बिना ते कुछ भी नहीं सो पवन गुरु पाणी पिता माता धरत महत पवन गुरु है साडा जमीर दे शरीर दा जिहड़ा सवास है पवन ते जमीर दा जिहड़ा सवास है ओह है गुरु पवन गुरु पाणी पिता माता धरत महत पाणी पिता मन्निया माता जिहड़ी है इह धरती भी साडी मां मन्नी है इक मां जिन्हें जन्म दिता है गुरबाणी भी साडी मां धरती भी मां धरती ए वड्डी मां है मां ने जन्म दिता ना सिर्फ इहदे उत्ते असी खेडना है इह धरती मां दे उत्ते असी कम कार करना है इहदे उत्ते फसलां बीजणियां ने जदों दुनिया चों जाणा उदों वी इन्नी थां देणी है खुशबना
श्री वाहिगुरु
पवन गुरु पाणी पिता माता धरत महत इह वड्डी मां है साडी माता धरत महत फिर दिवस रात दोए दाई दाया खिले सगल जगत दिवस दिन रात दोए दाई दाया एक कहिंदे दाई है ते एक दाया है हुण ते रवाज हट गया पहले समयां जिहड़े सरदार हुंदे सन जिहड़े राजे महाराजे हुंदे सन अज वी हैगे ने कुछ क जिहड़े अपने बच्चे नूं सवाउण वास्ते एक दाई रखदे ने जिहड़ियां लोरियां देवे ते थप्पड़ के सवा देवे एक दाया रखदे ने दाया कहिंदे ने जिहड़ा सारा दिन बच्चे नूं खड़ावे चुक्की फिरे कंधाड़े ਮੋਢਿਆਂ ਤੇ ਚੁੱਕ ਕੇ ਖੜਾਉਂਦਾ ਫਿਰੇ ਉਹਨੂੰ ਕਹਿੰਦੇ ਨੇ ਦਾਇਆ ਜਿਹੜੀ ਸਵਾ ਦੇਵੇ ਥਾਪੜ ਕੇ ਉਹਨੂੰ ਕਹਿੰਦੇ ਨੇ ਦਾਈ ਤੇ ਸਤਿਗੁਰੂ ਕਹਿੰਦੇ ਨੇ ਦਿਨ ਜਿਹੜਾ ਇਹ ਦਾਇਆ ਬਣਾਇਆ ਅਕਾਲ ਪੁਰਖ ਨੇ ਆਪਣੇ ਬੱਚਿਆਂ ਨੂੰ ਖੜਾਉਣ ਵਾਸਤੇ ਸਾਰਾ ਦਿਨ ਖੜਾਈ ਫਿਰਦਾ ਤੋਰੀ ਫਿਰਦਾ ਇੱਧਰੋਂ ਇੱਧਰ ਇੱਧਰੋਂ ਇੱਧਰ ਤੇ ਦਾਈ ਬਣਾ ਦਿੱਤੀ ਉਹਨੇ ਸਾਰੇ ਸੰਸਾਰ ਨੂੰ ਥਾਪੜ ਕੇ ਸਵਾਉਣ ਵਾਸਤੇ ਇਹ ਦਿਵਸ ਰਾਤ ਦੋਏ ਦਾਈ ਦਾਇਆ ਖਿਲ ਸਗਲ ਜਗਤ ਇਹ ਸਾਰਾ ਸੰਸਾਰ ਖੇਡ ਰਿਹਾ ਪਰ ਹੁਣ ਕੋਈ ਤੇ ਚੰਗੀਆਂ ਖੇਡਾਂ ਖੇਡਦਾ ਕੋਈ ਮਾੜੀਆਂ ਖੇਡਾਂ ਖੇਡਦਾ ਉਹਨੇ ਤੇ ਕਿਰਪਾ ਕੀਤੀ ਹੈ ਫਿਰ ਚੰਗੇ ਆਈਆਂ ਬੁਰੇ ਆਈਆਂ ਵਾਚੈ ਧਰਮ ਹਦੂਰ ਕੋਈ ਚੰਗੀਆਂ ਖੇਡਾਂ ਖੇਡਦਾ ਰਿਹਾ ਕੋਈ ਮਾੜੀਆਂ ਖੇਡਾਂ ਖੇਡਦਾ ਰਿਹਾ ਇੱਕ ਦਿਨ ਫਿਰ ਧਰਮ ਰਾਜ ਦੀ ਕਚਹਿਰੀ ਵਿੱਚ ਸਭ ਕੁਝ ਵਾਚਿਆ ਜਾਏਗਾ ਵੇਖਿਆ ਜਾਏਗਾ ਜਿਹਦੇ ਚੰਗੇ ਕਰਮ ਕੀਤੇ ਹੋਣਗੇ ਉਹ ਰੱਬ ਦੇ ਨੇੜੇ ਹੋ ਜਾਣਗੇ ਜਿਨ੍ਹਾਂ ਨੇ ਮਾੜੇ ਕੀਤੇ ਨੇ ਉਹਨਾਂ ਨੇ ਦੂਰ ਹੋ ਜਾਣਾ ਕਰਮੀ ਆਪੋ ਆਪਣੀ ਕੀ ਨੇੜੇ ਕੀ ਦੂਰ ਕਈ ਨੇੜੇ ਹੋ ਗਏ ਕਈ ਦੂਰ ਹੋ ਗਏ ਚੰਗੀਆਂ ਖੇਡਾਂ ਖੇਡਣ ਵਾਲੇ ਲੱਗ ਗਏ ਨੇੜੇ ਤੇ ਸਾਧ ਸੰਗਤ ਫਿਰ ਅਸਲੀ ਜੀਵਨ ਉਹਨਾਂ ਦਾ ਹੀ ਹੈ ਮੁੱਖ ਉਜਲਾ ਉਹਨਾਂ ਦਾ ਹੀ ਹੋਣਾ ਜਿਨ੍ਹੀ ਨਾਮ ਧਿਆਇਆ ਗਏ ਮੁਸਕਤ ਘਾਲ ਨਾਨਕ ਤੇ ਮੁੱਖ ਉਜਲੇ ਕੀਤੀ ਛੁੱਟੀ ਨਾਲ ਉਹਨਾਂ ਦਾ ਮੁੱਖ ਤੇ ਉਜਲਾ ਹੈ ਹੀ ਆ ਉਹ ਤੇ ਆਪਣਾ ਮੁੱਖ ਉਜਲਾ ਕਰਕੇ ਜਾਣਗੇ ਜਿਹੜੇ ਉਹਨਾਂ ਦੇ ਨੇੜੇ ਹੋ ਗਏ ਜਿਹੜੇ ਉਹਨਾਂ ਦੇ ਕੋਲ ਆ ਗਏ ਜਿਹਨੇ ਉਹਨਾਂ ਦੀ ਸੰਗਤ ਵਿੱਚ ਆ ਗਏ ਤੇ ਮਹਾਰਾਜ ਕਹਿੰਦੇ ਉਹਨਾਂ ਨੇ ਵੀ ਛੁੱਟ ਜਾਣਾ ਹੈ ਉਹਨਾਂ ਨੇ ਵੀ ਜਮਾਂ ਦੀਆਂ ਮਾਰਾਂ ਤੋਂ ਬਚ ਜਾਣਾ ਹੈ ਜਿਹੜੇ ਮਹਾਂਪੁਰਖਾਂ ਦੇ ਰੱਬ ਦੇ ਪਿਆਰਿਆਂ ਦੇ ਗੁਰਸਿੱਖਾਂ ਦੇ ਗੁਰਮੁਖਾਂ ਦੇ ਦਾਇਰੇ ਵਿੱਚ ਆ ਗਏ ਸੰਗਤ ਵਿੱਚ ਆ ਗਏ ਜਿਨ੍ਹੀ ਨਾਮ ਧਿਆਇਆ ਗਏ ਮੁਸਕਤ ਘਾਲ ਨਾਨਕ ਤੇ ਮੁੱਖ ਉਜਲੇ ਕੀਤੀ ਛੁੱਟੀ ਨਾਲ ਧਿਆਨ ਦਿਓ ਪਿਆਰਿਓ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਨੇ 26 ਸਾਲ ਬੰਦਗੀ ਕੀਤੀ ਮੈਂ ਥੋੜਾ ਜਿਹਾ ਅੱਗੇ ਲੈ ਗਿਆ ਗੱਲ ਸਾਲ ਸਰਾਏ ਜੌਹਰੀ ਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਮਿਲੇ ਨੇ ਜਾ ਕੇ ਮਰਦਾਨੇ ਨੂੰ ਲਾਲ ਦਿੱਤਾ ਜਾ ਵੇਚ ਗਿਆ ਮਰਦਾਨਾ ਜਾਵੇ ਇੱਕ ਬਜਾਜੀ ਵਾਲੇ ਨੇ ਆਖਿਆ ਇੱਕ ਮੀਟਰ ਕੱਪੜਾ ਲੈ ਜਾ ਅਗਲੇ ਕੋਲ ਗਿਆ ਤੇ ਉਹਨੇ ਆਖਿਆ ਹਲਵਾਈ ਦੀ ਦੁਕਾਨ ਤੇ ਗਿਆ ਕਹਿੰਦੇ ਇੱਕ ਸੇਰ ਲੱਡੂਆਂ ਦਾ ਲੈ ਜਾ ਪੱਥਰ ਸੋਹਣਾ ਚੱਲ ਇੱਥੇ ਰੱਖ ਲਾਂਗੇ ਇਹ ਨਹੀਂ ਪਤਾ ਵੀ ਲਾਲ ਹੈ ਅਗਲੇ ਕੋਲ ਗਿਆ ਤੇ ਸਾਧ ਸੰਗਤ ਜੀ ਅੱਗੇ ਕੋਈ ਸਬਜ਼ੀ ਵਾਲਾ ਖਲੋਤਾ ਉਹਨੇ ਆਖਿਆ 2 ਕਿਲੋ ਸਬਜ਼ੀ ਲੈ ਜਾ ਮੇਰੇ ਤੋਂ ਕਦੇ ਕਿਸੇ ਕੋਲ ਕਦੇ ਕਿਸੇ ਕੋਲ ਕਦੇ ਕਿਸੇ ਕੋਲ ਆਖਿਰਕਾਰ ਸਾਲਸ ਰਾਏ ਜੌਹਰੀ ਕੋਲ ਚੱਲਿਆ ਗਿਆ ਜਦੋਂ ਜੌਹਰੀ ਦੀ ਦੁਕਾਨ ਦੇ ਕੋਲ ਗਿਆ ਤੇ ਮਰਦਾਨੇ ਨੇ ਆਖਿਆ ਵੇਖੋ ਜੀ ਮੇਰੇ ਕੋਲ ਪੱਥਰ ਹੈ ਮੈਂ ਵੇਚਣਾ ਹੈ ਸਾਲ ਸਰਾਏ ਜੌਹਰੀ ਨੇ ਉਹਨੂੰ ਪਤਾ ਸੀ ਨਾ ਉਹਨੂੰ ਪਰਖ ਸੀ ਉਹਨੇ ਚੰਗੀ ਤਰ੍ਹਾਂ ਵੇਖਿਆ ਪਰਖ ਕੇ 100 ਰੁਪਈਆ ਉਹਨੇ ਦਿੱਤਾ ਤੇ ਲਾਲ ਵੀ ਵਾਪਸ ਕਰਤਾ ਕਹਿੰਦੇ ਮੈਂ ਅੱਜ ਤੱਕ ਸੁਣਿਆ ਹੀ ਸੀ ਆ ਲਾਲ ਵੀ ਤੁਹਾਡਾ ਆ ਭੇਟਾ ਦਰਸ਼ਨੀ ਭੇਟਾ ਮੈਂ ਤੁਹਾਨੂੰ ਦੇਣ ਲੱਗਾ ਬਾਕੀ ਇਹ ਲਾਲ ਹੈ ਮੇਰੀ ਸਾਰੀ ਜ਼ਮੀਨ ਜਾਇਦਾਦ ਵੇਚ ਕੇ ਵੀ ਮੈਂ ਇਹਦਾ ਪੈਸਾ ਨਹੀਂ ਦੇ ਸਕਦਾ ਮੈਂ ਇਹਨੂੰ ਖਰੀਦ ਨਹੀਂ ਸਕਦਾ ਮਰਦਾਨਾ ਕਹਿੰਦਾ ਹੱਦ ਹੋ ਗਈ ਇੱਕ ਉਹ ਨੇ ਜਿਹੜੇ ਇਹਦੇ ਵਾਸਤੇ ਇੱਕ ਮੀਟਰ ਕੱਪੜਾ ਹੀ ਦੇ ਰਹੇ ਨੇ ਕੋਈ ਇੱਕ ਇੱਕ ਸੇਰ ਲੱਡੂਆਂ ਦਾ ਹੀ ਦੇ ਰਿਹਾ ਕੋਈ ਥੋੜੀ ਜਿਹੀ ਸਬਜ਼ੀ ਦੇ ਰਿਹਾ ਹੱਦ ਹੋ ਗਈ 100 ਰੁਪਈਆ ਦਰਸ਼ਨੀ ਭੇਟਾ ਉਸ ਵੇਲੇ ਦਾ 100 ਦਰਸ਼ਨੀ ਭੇਟਾ ਦਿੱਤੀ ਆ ਕਿਉਂਕਿ ਇਹ ਵਪਾਰੀ ਆ ਇਹਨੂੰ ਕਦਰ ਹੈ ਇਹ ਮਨੁੱਖਾ ਸਰੀਰ ਜਿਹੜਾ ਮਿਲਿਆ ਨਾ ਪਿਆਰਿਓ ਇਹਦੀ ਵੀ ਕਦਰ ਕਿਸੇ ਵਿਰਲੇ ਵਿਰਲੇ ਨੂੰ ਜੇ ਸਾਨੂੰ ਇੱਕ ਲਾਲ ਮਿਲ ਜਾਏ ਨਾ ਰੱਬ ਕਰੇ ਲਾਲ ਕਿਤੇ ਸਾਨੂੰ ਮਿਲ ਜਾਵੇ ਰੱਬ ਦੀ ਕਿਰਪਾ ਹੋ ਜਾਏ ਧਿਆਨ ਦੇਣਾ ਉਹ ਲਾਲ ਜੇ ਡਾਕਟਰ ਕੋਲ ਲੈ ਜਾਈਏ ਤੇ ਅਸੀਂ ਆਖੀਏ ਜੀ ਸਾਡਾ ਬਾਬਾ ਚੜ੍ਹਾਈ ਕਰ ਗਿਆ ਆ ਲਾਲ ਇੱਕ ਲੈ ਲਓ ਤੇ ਇਹਦੇ ਵਿੱਚ ਇੱਕ ਸਵਾਸ ਪਾ ਦਿਓ ਤੇ ਡਾਕਟਰ ਨਹੀਂ ਫਸ ਫਿਰ ਸਵਾਸ ਮਹਿੰਗਾ ਕਿ ਲਾਲ ਮਹਿੰਗਾ ਬੜੀ ਵਾਰੀ ਅਰਜ਼ ਕਰਦਾ ਹੁੰਦਾ ਸਾਰੀ ਦੁਨੀਆ ਦੀ ਮਾਇਆ ਇੱਕ ਪਾਸੇ ਸਾਡੇ ਸਾਡੀ ਨਹੀਂ ਸਾਡੇ ਪਿੰਡ ਦੀ ਨਹੀਂ ਸਾਡੇ ਇਲਾਕੇ ਦੀ ਨਹੀਂ ਸਾਰੀ ਦੁਨੀਆ ਦੀ ਮਾਇਆ ਇੱਕ ਪਾਸੇ ਤੇ ਇੱਕ ਸਵਾਸ ਇੱਕ ਪਾਸੇ ਏਡਾ ਮਹਿੰਗਾ ਹੈ ਤੇ 24 ਘੰਟਿਆਂ 'ਚ 24,000 ਸਵਾਸ ਐਵੇਂ ਹੀ ਜਾ ਰਿਹਾ ਇਸੇ ਕਰਕੇ ਤੇ ਮਹਾਂਪੁਰਸ਼ ਕਹਿੰਦੇ ਰਹੇ ਨੇ ਰਹਿਣ ਗਵਾਈ ਸੋਏ ਕਿਆ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਇਸੇ ਕਰਕੇ ਤੇ ਸਦਾ ਆਵਾਜ਼ਾਂ ਮਾਰਦੇ ਨੇ ਸਤਪੁਰਸ਼ ਵੇਖੀ ਭਾਈ ਓਏ ਤੁਰ ਜੀ ਨਾ ਹਾਰ ਕੇ ਜਨਮ ਅਮੋਲ ਕੇ ਹੀਰਾ ਤੁਰ ਜੀ ਨਾ ਹਾਰ ਕੇ ਜਨਮ ਅਮੋਲ ਕੇ ਹੀਰਾ ਤੁਰ ਜੀ ਵਾਲੇ ਨੂੰ ਲਾਲ ਦੀ ਕੀਮਤ ਦਾ ਨਹੀਂ ਪਤਾ ਜਿਵੇਂ ਇੱਕ ਹਲਵਾਈ ਨੂੰ ਲਾਲ ਦੀ ਕੀਮਤ ਦਾ ਨਹੀਂ ਪਤਾ ਹਾਲ ਸਾਡਾ ਵੀ ਇਹੀ ਆ ਲਾਲ ਤੇ ਬੜਾ ਮਹਿੰਗਾ ਮਿਲਿਆ ਪਤਾ ਸਾਨੂੰ ਵੀ ਨਹੀਂ ਮਨੁੱਖਾ ਸਰੀਰ ਮਿਲ ਗਿਆ ਮਹਾਂਪੁਰਸ਼ ਪੜ੍ਹਦੇ ਹੁੰਦੇ ਸੀ ਹੀਰਾ ਬੇਕਦਰਿਆਂ ਦੇ ਹੱਥ ਆ ਗਿਆ ਕੌਡੀਆਂ ਦੇ ਭਾਅ ਵੇਚਦਾ ਕਹਿੰਦੇ ਬੇਕਦਰ ਲੋਕਾਂ ਦੇ ਹੱਥ ਆ ਗਿਆ ਭਾਈ ਹੀਰਾ ਬੇਕਦਰਿਆਂ ਦੇ ਹੱਥ ਆ ਗਿਆ ਹੀਰਾ ਦੇ ਕੌਡੀਆਂ ਦੇ ਅਚੰਬਾ ਵੇਖਿਆ। ਅਚੰਬਾ ਕੀ ਵੇਖਿਆ? ਇੱਕ ਦੁਕਾਨ ਤੇ ਹੀਰਾ ਵਿਕਦਾ ਪਿਆ ਸੀ। ਖਰੀਦਣ ਵਾਲਾ ਕਹਿੰਦਾ ਮੈਂ ਇਹਨੂੰ ਖਰੀਦ ਨਹੀਂ ਸਕਦਾ, ਇਹ ਬੜਾ ਮਹਿੰਗਾ ਹੈ, ਮੇਰੇ ਤੋਂ ਬਾਹਰਾ ਹੈ ਕੰਮ, ਮੈਂ ਖਰੀਦ ਨਹੀਂ ਸਕਦਾ। ਕਹਿੰਦੇ ਵੇਚਣ ਵਾਲਾ ਕਹਿੰਦਾ ਜੇ ਨਹੀਂ ਖਰੀਦ ਸਕਦਾ ਕੋਈ ਨੀ, ਕੌਡੀਆਂ ਦੇ ਭਾਈ ਲੈ ਜਾ। ਆਖੋ ਸਤਨਾ
ਸ੍ਰੀ ਵਾਹਿਗੁਰੂ।
ਕਬੀਰ ਸਾਹਿਬ ਕਹਿੰਦੇ ਨੇ ਇੱਕ ਜੌਹਰੀ ਦੀ ਕੀ ਗੱਲ ਹੈ, ਇੱਥੇ ਲੱਖਾਂ ਹੀ ਦੁਨੀਆਂ ਇੱਕ ਇੱਕ ਸਵਾਸ ਲੰਘਾਈ ਜਾ ਰਹੀ, ਪਤਾ ਹੀ ਨਹੀਂ ਇਹਦੀ ਕੀਮਤ ਕਿੰਨੀ ਗਾ। ਤੇ ਜਦੋਂ ਸਤਸੰਗਤ ਚ ਆਈਏ ਨਾ, ਬਸ ਇੱਥੇ ਸਵਾਸਾਂ ਦੀ ਕੀਮਤ ਦਾ ਪਤਾ ਲੱਗ ਜਾਣਾ। ਜਿਹੜੀ ਚੀਜ਼ ਦੀ ਕੀਮਤ ਦਾ ਸਾਨੂੰ ਪਤਾ ਹੋਵੇ ਉਹਨੂੰ ਸਾਂਭ ਸਾਂਭ ਰੱਖਣਾ। ਸਸਤੀ ਦਵਾਈ ਸਾਨੂੰ ਕਿੱਥੇ ਦੇ ਦੇਵੇ? ਅੱਜ ਤੇ ਫ੍ਰੀ ਮੈਡੀਕਲ ਕੈਂਪ ਲੱਗਿਆ ਹੋਇਆ ਹੈ, ਤੇ ਕੋਈ ਬਿਰਲਾ ਹੀ ਕਹੇਗਾ ਵੀ ਮੈਂ ਦਵਾਈ ਲੈਣ ਜਾਵਾਂ, ਕੋਈ ਮੈਡੀਸਨ ਮਿਲ ਜਾਵੇ ਮੈਨੂੰ, ਕੋਈ ਦਰਦ ਬੰਦ ਹੋ ਜਾਏ, ਕੋਈ ਡਾਕਟਰ ਨੂੰ ਚੈੱਕਅਪ ਕਰਾਈਏ। ਨਹੀਂ ਤੇ ਕਹਿਣਗੇ ਇਹਨਾਂ ਨੂੰ ਕੀ ਪਤਾ, ਜਿੱਥੇ 5000 ਲੱਗੇ ਉਹ ਠੀਕ ਹੈ ਕੰਮ, ਮਹਿੰਗੀ ਦਵਾਈ ਉਹ ਸਾਨੂੰ ਪਸੰਦ, ਸਸਤੀ ਦਵਾਈ ਨੂੰ ਘੱਟ ਘੱਟ ਹੀ ਪੁੱਛਦੇ ਹਾਂ ਆਪਾਂ। ਅੱਗੇ ਵੀ ਮੈਂ ਬੜੀ ਵਾਰੀ ਅਰਜ਼ ਕਰਦਾ, ਬਹੁਤੀ ਚਮਕ ਦਮਕ ਆਪਾਂ ਜ਼ਿਆਦਾ ਵੇਖਦੇ ਹਾਂ, ਬਹੁਤਾ ਪਹਿਰਾਵਾ ਆਪਾਂ ਜ਼ਿਆਦਾ ਵੇਖਦੇ ਹਾਂ, ਬਹੁਤੀਆਂ ਗੱਡੀਆਂ ਤੇ ਬਹੁਤੇ ਡੇਰੇ ਆਪਾਂ ਜ਼ਿਆਦਾ ਵੇਖਦੇ ਹਾਂ, ਗੁਣ ਕੁਆਲਿਟੀ ਅਸੀਂ ਘੱਟ ਵੇਖਦੇ ਹਾਂ। ਖੁਸਦਨਾ
ਸ੍ਰੀ ਵਾਹਿਗੁਰੂ।
ਅਸੀਂ ਜੀਵਨ ਘੱਟ ਵੇਖਦੇ ਤੇ ਅਸੀਂ ਬਹੁਤਾ ਇਹ ਵੇਖਦੇ ਹਾਂ। ਮੈਂ ਪਰਸੋਂ ਵੀ ਅਰਜ਼ ਕੀਤੀ ਸੀ, ਗੁਰਮੁਖ ਉਹੀ ਆ ਜਿਹੜਾ ਆਖੇ ਮੈਨੂੰ ਗੁਰੂ ਦੀ ਗੱਲ ਸੁਣਾਏ ਭਾਵੇਂ ਕੋਈ ਸੁਣਾਏ, ਉਹ ਆ ਗੁਰਮੁਖ। ਜਿਹੜਾ ਇਹ ਨਾ ਵੇਖੇ ਮੇਰੇ ਵਾਲੇ ਬਾਬੇ ਦੇ ਇਸ਼ਤਿਹਾਰ ਲੱਗੇ ਨੇ ਕਿ ਨਹੀਂ ਕਿਤੇ, ਤੇ ਦੂਜਿਆਂ ਤੋਂ ਮੈਂ ਕੀ ਲੈਣਾ, ਇਹ ਨਹੀਂ ਗੱਲ। ਗੁਰਸਿੱਖ ਉਹੀ ਆ ਜਿਹੜਾ ਲੱਭਦਾ ਰਹੇ, ਜਿੱਥੇ ਸਤਸੰਗਤ ਹੋਵੇ, ਜਿੱਥੇ ਗੁਰੂ ਦੇ ਪਿਆਰ ਵਾਲੇ ਆਏ ਹੋਣ, ਮੈਂ ਜਾਣਾ ਹੀ ਜਾਣਾ, ਭਾਵੇਂ ਕੋਈ ਹੋਵੇ, ਰਾਗੀ ਹੋਵੇ ਭਾਵੇਂ, ਕੋਈ ਢਾਡੀ ਹੋਵੇ, ਕੋਈ ਮਹਾਤਮਾ ਸੰਤ ਹੋਵੇ, ਕੋਈ ਕਥਾ ਵਾਚਕ ਹੋਵੇ, ਬਸ ਮੈਨੂੰ ਮੇਰੇ ਸਾਹਿਬ ਦੀ ਗੱਲ ਸੁਣਾਏ, ਇੱਥੇ ਖਿਲਾਰੀਏ ਮਨ, ਮੈਨੂੰ ਮੇਰੇ ਪਿਆਰੇ ਦੇ ਪਿਆਰ ਦੀ ਗੱਲ ਸੁਣਾਏ, ਕੋਈ ਪਿਆਰ ਦੀ ਕਥਾ ਸੁਣਾਏ, ਇਹ ਗੁਰਸਿੱਖੀ ਆ। ਪਰ ਖਿਮਾ ਕਰਨਾ, ਇਹ ਅੱਜ ਬਹੁਤ ਘੱਟ ਰਹਿ ਗਈ ਸਾਡੇ 'ਚ, ਅਸੀਂ ਬਾਹਰੀ ਪਹਿਰਾਵਾ ਬਹੁਤਾ ਵੇਖ ਲਿਆ। ਧਿਆਨ ਦਿਓ, ਜਦੋਂ ਸਾਲਸਰਾਏ ਜੌਹਰੀ ਨੂੰ ਪਤਾ ਸੀ, ਪਰਖ ਸੀ, ਪਛਾਣ ਸੀ, 100 ਰੁਪਈਆ ਦਰਸ਼ਨੀ ਭੇਟਾ ਦਿੱਤੀ ਤੇ ਮਰਦਾਨਾ ਲੈ ਕੇ ਜਦੋਂ ਗੁਰੂ ਨਾਨਕ ਸਾਹਿਬ ਦੇ ਕੋਲ ਪਹੁੰਚਿਆ, ਮਹਾਰਾਜ ਕਹਿੰਦੇ ਮਰਦਾਨਿਆ ਲਾਲ ਵੀ ਲੈ ਆਇਆ ਤੇ 100 ਰੁਪਈਆ ਕਿੱਥੋਂ ਆਇਆ? ਕਹਿੰਦੇ ਜੀ ਬਾਕੀਆਂ ਨੇ ਤੇ ਕਦਰ ਨਹੀਂ ਕੀਤੀ, ਕੋਈ ਆਖੇ ਜੀ ਇਹ ਮੀਟਰ ਕੱਪੜਾ ਲੈ ਜਾ, ਕੋਈ ਆਖੇ 2 ਸੇਰ ਲੱਡੂ ਲੈ ਜਾ, ਕੋਈ ਥੋੜੀ ਸਬਜ਼ੀ ਦੇ ਰਿਹਾ ਸੀ। ਮਹਾਰਾਜ ਜੀ ਅਸਲੀ ਕੀਮਤ ਤੇ ਇਹਦੀ ਸਾਲਸਰਾਏ ਜੌਹਰੀ ਨੂੰ ਪਤਾ ਹੈ, ਉਹਨੇ 100 ਰੁਪਈਆ ਦਰਸ਼ਨੀ ਭੇਟਾ ਦਿੱਤੀ। ਮਹਾਰਾਜ ਨੇ ਬੁਲਾਇਆ ਸਾਲਸਰਾਏ ਨੂੰ, ਇਤਿਹਾਸ ਤੇ ਆ ਹੁਣ ਇੱਥੇ ਬੜਾ ਲੰਮਾ, ਪਰ ਮੈਂ ਸਿਰਫ ਗੱਲ ਕਰਨੀ ਅੱਜ, ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ
ਨਦਰ ਨਿਹਾਲ,
ਨਦਰ ਨਿਹਾਲ, ਨਦਰ ਪਵੇ, ਨਦਰ ਕੀ ਹੈ ਸਤਿਗੁਰਾਂ ਦੀ, ਧਿਆਨ ਦੇਣਾ। ਧੰਨ ਗੁਰੂ ਨਾਨਕ ਸਾਹਿਬ ਨੇ ਸਾਲਸਰਾਏ ਨੂੰ ਸੱਦਿਆ, ਜਦੋਂ ਸਾਲਸਰਾਏ ਜੌਹਰੀ ਗੁਰੂ ਨਾਨਕ ਸਾਹਿਬ ਦੇ ਕੋਲ ਆਇਆ, ਬੜੀਆਂ ਭੇਟਾਵਾਂ ਲੈ ਕੇ ਆਇਆ, ਮਰਦਾਨੇ ਨੇ ਆਖਿਆ ਸੀ ਜਾ 100 ਰੁਪਈਆ ਮੋੜ ਕੇ ਆ, ਸਾਨੂੰ ਇਸ 100 ਰੁਪਏ ਦੀ ਲੋੜ ਨਹੀਂ, ਅਸੀਂ ਨਹੀਂ ਲੈਣਾ 100 ਰੁਪਈਆ। ਜਦੋਂ 100 ਰੁਪਈਆ ਵਾਪਸ ਦੇਣ ਗਿਆ ਮਰਦਾਨਾ ਤੇ ਕਹਿੰਦਾ ਕੋਈ ਤਕੜਾ ਹੀ ਹੋਣਾ ਜਿਹਨੇ 100 ਮੋੜ ਦਿੱਤਾ। ਆਖੋ ਸਤਨਾ
ਸ੍ਰੀ ਵਾਹਿਗੁਰੂ।
ਨਹੀਂ ਤੇ ਇਹ ਤੇ ਮਾਇਆ ਦੇ ਪਿੱਛੇ ਮਰਦੇ ਫਿਰਦੇ ਨੇ ਲੋਕ, 100 ਰੁਪਈਆ ਅੱਜ ਦਾ ਤੇ ਸਾਧ ਸੰਗਤ ਜੀ 2,00,000 ਬਣ ਜਾਣਾ, 100 ਉਦੋਂ ਦਾ, ਅੱਜ ਦਾ ਤੇ ਲੱਖ ਤੋਂ ਵੀ ਉੱਪਰ ਹੋਣਾ, ਤੇ ਉਹ 100 ਰੁਪਈਆ ਵਾਪਸ ਕਰ ਦਿੱਤਾ ਮੇਰਾ, ਕੋਈ ਤਕੜਾ ਹੀ ਹੋਏਗਾ। ਮਰਦਾਨਾ ਵਾਪਸ ਮੁੜਿਆ ਤੇ ਜੌਹਰੀ ਵੀ ਵਾਪਸ ਮਗਰੀ ਆ ਗਿਆ। ਜਦੋਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਰੱਖਿਆ ਨਾ ਸਿਰ, ਇਹਨੇ ਮੱਥਾ ਟੇਕਿਆ ਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਕਹਿੰਦੇ ਜੌਹਰੀਆ ਓਏ ਕੱਚ ਪਰਖ ਦਾ ਫਿਰਦਾ, ਕੀ ਤੈਨੂੰ ਸੱਚ ਦੀ ਪਰਖ ਵੀ ਹੈ? ਤੂੰ ਹੁਣ ਤੱਕ ਕੱਚ ਪਰਖਿਆ ਹੈ ਤੇ ਕੱਚ ਹੀ ਆ, ਬੜੇ ਤੂੰ ਇੱਥੇ ਹੀਰੇ ਜਵਾਹਰਾਤ ਵੇਚਣਾ ਹੈ ਤੇ ਤੂੰ ਖਰੀਦਣਾ ਹੈ, ਬੜਾ ਤੇਰਾ ਕਾਰੋਬਾਰ ਹੈ, ਕੀ ਤੈਨੂੰ ਸੱਚ ਦੀ ਪਛਾਣ ਹੈ? ਕਹਿੰਦਾ ਜੀ ਗੱਲ ਸੁਣੋ ਮਹਾਰਾਜ ਜੀ, ਜਦੋਂ ਮੈਂ ਕੱਚ ਪਰਖਣਾ ਸਿੱਖਿਆ ਸੀ ਉਦੋਂ ਵੀ ਮੈਂ ਕੋਈ ਗੁਰੂ ਧਾਰਿਆ ਸੀ, ਜੌਹਰੀ ਵੀ ਤੇ ਗੁਰੂ ਧਾਰ ਕੇ ਹੀ ਬਣਦਾ। ਮੈਂ ਇੱਕ ਬਚਨ ਮਹਾਂਪੁਰਸ਼ਾਂ ਦਾ ਸੁਣਿਆ ਹੈ, ਮਹਾਰਾਜ ਜੀ ਕਹਿੰਦੇ ਹੁੰਦੇ ਸਨ, ਪਿਆਰਿਓ ਧਰਮ ਵਪਾਰੀਆਂ ਦਾ ਕੰਮ ਨਹੀਂ, ਜੇ ਧਰਮੀ ਬਣਨਾ ਤੇ ਜੁਆਰੀ ਬਣ ਜਾ, ਵਪਾਰੀ ਨਾ ਬਣੀ ਜੁਆਰੀ ਬਣ ਜਾ। ਫਰਕ ਬੜਾ ਜੁਆਰੀ ਵਿੱਚ ਤੇ ਵਪਾਰੀ ਵਿੱਚ। ਵਪਾਰੀ ਨੇ ਤੇ ਪਹਿਲਾਂ ਹਿਸਾਬ ਕਰਨਾ ਵੀ ਆਮਦਨ ਕਿੰਨੀ ਹੋਏਗੀ ਤੇ ਖਰਚਾ ਕਿੰਨਾ ਹੋਏਗਾ, ਜਿਹੜੇ ਵਪਾਰੀ ਹੋਵੇ ਜਿਹਨੇ ਮੱਝ ਲਿਆਉਣੀ ਹੈ ਤੇ ਵੇਚਣੀ ਹੈ, ਮਹਿਸ ਵੇਚਣੀ ਹੋਵੇ, ਖਰੀਦਣੀ ਹੋਵੇ, ਉਹਨੇ ਪਹਿਲਾਂ ਵੇਖਣਾ ਵੀ 10,000 ਦੀ ਲਿਆਂਦੀ ਹੈ, 12,000 ਦੀ ਵਿਕ ਜੂਗਾ। ਜੇ ਮੈਂ 15,000 ਦੀ ਮੰਡੀ ਤੋਂ ਲੈਣ ਲੱਗਿਆ ਤੇ 17 ਦੀ ਵਿਕੂ ਕਿ ਨਹੀਂ, 500,000 ਵਫਾ ਕਰੂ ਕਿ ਨਹੀਂ। ਇਹ ਹੈ ਵਪਾਰੀ। ਤੇ ਜਵਾਰੀ ਉਹਨੂੰ ਕਹਿੰਦੇ ਨੇ ਜਿਹੜਾ ਸਭ ਕੁਝ ਦਾ ਤੇ ਲਾ ਦੇਵੇ, ਆਸ ਨਾ ਰੱਖੇ, ਪਤਾ ਨਹੀਂ ਗੱਲ ਬਣ, ਇਹ ਵੀ ਨਹੀਂ ਪਤਾ ਵੀ ਇੱਧਰ ਨੂੰ ਆ ਜਾਏ, ਇਹ ਨਹੀਂ ਪਤਾ ਉੱਧਰ ਨੂੰ ਚਲੇ ਜਾਏ। ਜਵਾਰੀ ਉਹ ਆ ਜਿਹੜਾ ਆਸ ਨਾ ਰੱਖੇ, ਕਰੀ ਦਾ ਤੇ ਲਾ ਦੇ ਸਾਰਾ ਕੁਛ, ਪਾਸਾ ਪਲਟ ਵੀ ਸਕਦਾ ਹੈ, ਜੈ ਜੈਕਾਰ ਵੀ ਹੋ ਸਕਦੀ ਹੈ, ਨਹੀਂ ਤੇ ਫਿਰ ਸਤਿ ਸ੍ਰੀ ਅਕਾਲ, ਚੁੱਪ ਕਰਕੇ ਉੱਠ ਕੇ ਆ ਜਾਣਾ, ਚੜ੍ਹਦੀ ਕਲਾ ਵੀ ਹੋ ਸਕਦੀ ਹੈ, ਸਭ ਕੁਝ ਆ ਵੀ ਸਕਦਾ ਤੇ ਸਭ ਕੁਝ ਜਾ ਵੀ ਸਕਦਾ। ਇਸੇ ਕਰਕੇ ਕਹਿੰਦੇ ਜਵਾਰੀ ਬਣੋ ਜੇ ਧਰਮ ਵਿੱਚ ਆਏ ਹੋ, ਜਵਾਰੀਆਂ ਵਾਂਗੂ ਇੱਕ ਵਾਰੀ ਤਨ ਮਨ ਧਨ ਸਭ ਕੁਝ ਦਾ ਤੇ ਲਾ ਦਿਓ ਤੇ ਗੁਰੂ ਸਾਡਾ ਹਾਰਨ ਨਹੀਂ ਦੇਗਾ।
ਸ੍ਰੀ ਅਕਾਲ।
ਉਹ ਜਵਾਰੀ ਤੇ ਸਭ ਕੁਝ ਬਰਬਾਦ ਕਰ ਦਿੰਦਾ, ਇੱਥੇ ਆਬਾਦ ਹੀ ਆਬਾਦ ਹੈ, ਇੱਥੇ ਬਰਬਾਦ ਤੇ ਹੈ ਹੀ ਨਹੀਂ ਕੁਛ, ਇੱਥੇ ਤੇ ਚੜ੍ਹਦੀ ਕਲਾ ਹੀ ਹੈ। ਇੱਥੇ ਕੋਈ ਆਪਣਾ ਸਭ ਕੁਝ ਦਾ ਤੇ ਲਾ ਦੇਵੇ ਤੇ ਜਵਾਰੀ ਵੀ ਦਾ ਤੇ ਲਾ ਦਿੰਦਾ। ਕਹਿੰਦੇ ਜਦੋਂ ਧਰਮੀ ਬਣਨਾ ਤੇ ਜਵਾਰੀਆਂ ਵਾਂਗੂ ਇੱਕ ਵਾਰੀ ਸਭ ਕੁਝ ਸੱਚੇ ਪਾਤਸ਼ਾਹ ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਏ, ਇੱਕ ਵਾਰੀ ਸਭ ਕੁਝ ਤਨ ਮਨ ਧਨ ਮਹਾਰਾਜ ਦੇ ਅੱਗੇ ਅਰਪਣ ਕਰ ਦਈਏ, ਸਭ ਕੁਝ ਤੇਰਾ ਹੀ, ਫਿਰ ਮਹਾਰਾਜ ਨੇ ਮਿਹਰ ਕਰ ਦੇਣੀ, ਕਿਰਪਾ ਕਰ ਦੇਣੀ। ਸਤ ਸੰਗਤ ਮਹਾਰਾਜ ਕਹਿਣ ਲੱਗਾ, ਮਹਾਰਾਜ ਜੀ ਜਦੋਂ ਮੈਂ ਕੱਚ ਪਰਖਣਾ ਸਿੱਖਿਆ, ਜਦੋਂ ਮੈਂ ਕੱਚ ਪਰਖਣਾ ਸਿੱਖਿਆ ਉਦੋਂ ਵੀ ਮੈਨੂੰ ਕਿਸੇ ਨੇ ਸਿਖਾਇਆ ਸੀ, ਤੇ ਜੇ ਹੁਣ ਸੱਚ ਦੀ ਗੱਲ ਕਰਦੇ ਹੋ, ਸੱਚ ਦੀ ਪਰਖ ਵੀ ਸਿਖਾਓ ਤੁਸੀਂ, ਕਿਰਪਾ ਕਰੋ, ਉਦੋਂ ਵੀ ਮੈਂ ਕੋਈ ਗੁਰੂ ਬਣਾਇਆ ਸੀ ਤੇ ਹੁਣ ਤੁਸੀਂ ਮੇਰੇ ਗੁਰੂ ਬਣੋ, ਮੇਰੇ ਤੇ ਮਿਹਰ ਕਰੋ, ਚਰਨਾਂ ਤੇ ਢਹਿ ਪਿਆ। ਕਹਿੰਦਾ ਮਹਾਰਾਜ ਜੀ ਮੈਨੂੰ ਤੁਹਾਡੇ ਵਰਗਾ ਰਾਹ ਦੱਸਣ ਵਾਲਾ ਨਹੀਂ ਲੱਭਣਾ। ਗੁਰੂ ਨਾਨਕ ਸਾਹਿਬ ਨੂੰ ਕਹਿੰਦਾ ਮਹਾਰਾਜ ਜੀ ਪੀਰ ਫਕੀਰ ਮੈਂ ਬੜੇ ਵੇਖੇ ਨੇ, ਸਾਧੂ ਮਹਾਤਮਾ ਮੈਂ ਬੜੇ ਵੇਖੇ ਨੇ, ਪਰ ਲੋਭੀ ਲਾਲਚੀ ਪਖੰਡੀ ਦੁਨੀਆ ਵਿੱਚ ਬਹੁਤ ਨੇ, ਤੁਸੀਂ ਮੇਰੇ ਤੇ ਮਿਹਰ ਕਰਦੇ ਹੋ, ਕਿਰਪਾ ਕਰਦੇ ਹੋ, ਤੁਹਾਡੇ ਵਰਗਾ ਨਹੀਂ ਮੈਨੂੰ ਮਿਲਣਾ ਕੋਈ। ਸਤ ਸੰਗਤ ਜੀ ਹੁਣ ਪੂਰਾ ਗੁਰੂ ਮਿਲ ਪਿਆ, ਪੂਰਾ ਗੁਰੂ, ਹੁਣ ਕਿਰਪਾ ਵੀ ਤੇ ਉਹੀ ਕਰ ਸਕਦਾ। ਜਿਹੜੇ ਬੰਦੇ ਦੀ ਅਣਖ ਜ਼ਮੀਰ ਮਰ ਜਾਏ, ਤਰਕ ਮਾਰ ਕੇ ਮਰੇ ਦਾ ਮਾਰਨਾ ਕੀ, ਹੱਕ ਮੰਗਣਾ ਡਰਨ ਡਰਪੋਕ ਜਿਹੜੇ, ਉਹਨਾਂ ਜੰਗ ਦੇ ਵਿੱਚ ਲਲਕਾਰਨਾ ਕੀ, ਬਿੱਲੀ ਵੇਖ ਕੇ ਜਿਹੜੇ ਨੇ ਸਹਿਮ ਜਾਂਦੇ, ਉਹਨਾਂ ਛੋਦਿਆਂ ਛੇਰ ਨੂੰ ਮਾਰਨਾ ਕੀ, ਬਿੱਲੀ ਵੇਖ ਕੇ ਜਿਹੜੇ ਨੇ ਸਹਿਮ ਜਾਂਦੇ, ਉਹਨਾਂ ਛੋਦਿਆਂ ਛੇਰ ਨੂੰ ਮਾਰਨਾ ਕੀ। ਸਤਸੰਗ ਧਿਆਨ ਦੇਣਾ, ਗਰਕੇ ਆਪ ਕਰਮਾਂ ਦੇ ਕੂਪ ਜਿਹੜਾ, ਕੂਪ ਕਹਿੰਦੇ ਨੇ ਖੂਹ ਨੂੰ, ਗਰਕੇ ਆਪ ਕਰਮਾਂ ਦੇ ਕੂਪ ਜਿਹੜਾ, ਉਹਨੇ ਕਿਸੇ ਦੇ ਬੇੜੇ ਨੂੰ ਤਾਰਨਾ ਕੀ, ਸੰਗਤੇ ਲੋਭੀਆਂ ਪਤਤ ਪਖੰਡੀਆਂ ਨੇ, ਸੰਗਤ ਲੋਭੀਆਂ ਪਤਤ ਪਖੰਡੀਆਂ ਨੇ, ਦੇ ਕੇ ਧਰਮ ਉਪਦੇਸ਼ ਉਧਾਰਨਾ ਕੀ। ਕਹਿੰਦਾ ਮਹਾਰਾਜ ਜੀ ਤੁਸੀਂ ਵੀ ਮਿਹਰ ਕਰੋ, ਬਸ ਇਹ ਗੁਰਮਤ ਦਾ ਰਾਹ ਦੱਸ ਦਿਓ, ਤੁਹਾਡੇ ਤੋਂ ਬਿਨਾਂ ਮੈਨੂੰ ਸੱਚ ਦੀ ਪਛਾਣ ਨਹੀਂ ਕੋਈ ਕਰਾ ਸਕਦਾ, ਕਿਉਂ ਤੇਰੇ ਵਰਗਾ ਜੀ ਹੋਰ ਨਾ ਕੋਈ, ਹੋਰ ਨਾ
ਕੋਈ ਹੋ। ਪੜਿਓ ਪਿਆਰਿਓ। ਵਾਹ ਵਾਹ। ਸਾਹਿਬ ਨੇ ਮਿਹਰ ਕੀਤੀ, ਸਾਲ ਸਰਾਏ ਜੌਹਰੀ ਦੀ ਹਵੇਲੀ ਵਿੱਚ ਗਏ ਤੇ ਪਟਨੇ ਦੇ ਭਾਗ ਜਾਗ ਪਏ। ਵਹੀਰਾਂ ਘੱਤ ਕੇ ਸੰਗਤਾਂ ਮਹਾਰਾਜ ਦੇ ਚਰਨਾਂ ਵਿੱਚ ਆਉਣੀਆਂ ਸ਼ੁਰੂ ਹੋ ਗਈਆਂ। ਸਾਲ ਸਰਾਏ ਜੌਹਰੀ ਕਹਿੰਦਾ, ਮਹਾਰਾਜ ਮੈਂ ਜਾਨ ਨਹੀਂ ਦੇਣਾ ਹੁਣ। ਕਈ ਦਿਨ ਸਤਿਗੁਰੂ ਉੱਥੇ ਰਹੇ ਤੇ ਮਹਾਰਾਜ ਕਹਿੰਦੇ, ਚੰਗਾ ਜੌਹਰੀ ਆ ਚੱਲੇ ਆ। ਕਹਿੰਦਾ, ਮਹਾਰਾਜ ਮੈਂ ਨਹੀਂ ਜਾਣ ਦੇਣਾ। ਮਹਾਰਾਜ ਕਹਿੰਦੇ ਨੇ, ਜੌਹਰੀ ਆ ਇੰਨੇ ਦਿਨ ਤੇਰੀ ਹਵੇਲੀ ਵਿੱਚ ਰਹਿ ਗਏ ਆ, ਬਸ ਹੁਣ ਜਾਣ ਦੇ। ਜਹਾਂ ਦਾਣੇ ਤਾਹਾਂ ਖਾਣੇ, ਨਾਨਕਾ ਸੱਚ ਹੈ ਉਹਦੇ ਹੁਕਮ ਵਿੱਚ ਹੈ ਸਾਰਾ ਕੁਛ। ਕਹਿੰਦੇ, ਨਹੀਂ ਮਹਾਰਾਜ ਮੈਂ ਨਹੀਂ ਜਾਣ ਦੇਣਾ। ਸਤਿਗੁਰਾਂ ਨੇ ਆਖਿਆ, ਨਹੀਂ ਜੌਹਰੀਆ ਜਾਣ ਦੇ। ਕਈ ਦਿਨ ਲੰਘ ਗਏ, ਫਿਰ ਤਿਆਰੀ ਕਰ ਲਈ। ਚੜਿਆ ਸੋਧਣ ਧਰਤ ਲੁਕਾਈ, ਇੱਕ ਨਹੀਂ ਦੋ ਨਹੀਂ, ਪਤਾ ਹੀ ਨਹੀਂ ਕਿੰਨਿਆਂ ਕੁ ਨੂੰ ਤਾਰਨਾ ਹੈ, ਕਿੰਨੀਆਂ ਕੁ ਪਾਪੀ ਰੂਹਾਂ ਬਿਲਕ ਰਹੀਆਂ ਨੇ। ਨਾਮ ਦੇ ਛਿੱਟੇ ਮਾਰ ਮਾਰ ਕੇ ਮਹਾਰਾਜ ਨੇ ਉਹਨਾਂ ਨੂੰ ਸ਼ਿਰਸ਼ਾਰ ਕਰਨਾ ਹੈ, ਭਲਾ ਕਰਨਾ, ਤਾਰਨਾ ਮਹਾਰਾਜ ਨੇ। ਸਤਿਗੁਰ ਕਹਿੰਦੇ, ਜਾਣ ਦੇ ਜੌਹਰੀ ਆ ਬਈ, ਬਸ ਹੁਣ। ਕਹਿੰਦਾ, ਨਹੀਂ ਮਹਾਰਾਜ ਮੈਂ ਜਾਣ ਨਹੀਂ ਦੇਣਾ, ਮੇਰੇ ਕੋਲ ਰਹਿ ਗਏ, ਵੇਖੋ ਪਟਨਾ ਸੁੰਨਾ ਹੋ ਜਾਏਗਾ ਤੁਹਾਡੇ ਬਿਨਾਂ। ਆ ਪਟਨੇ ਵੱਲ ਹੀ ਵੇਖ ਲਓ, ਵੇਖੋ ਕਿੰਨਿਆਂ ਦਾ ਭਲਾ ਹੋ ਰਿਹਾ। ਗੁਰਮੁਖੋ ਆ ਜਿਹੜਾ ਆਪਣੇ ਵਾਸਤੇ ਨਾ ਸੋਚੇ, ਜਿਹੜਾ ਇਲਾਕੇ ਵਾਸਤੇ ਸੋਚੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਿੱਦਾਂ ਬਾਬਾ ਜੀ ਨੇ ਸੋਚਿਆ, ਜਿੱਦਾਂ ਹੁਣ ਇੱਥੇ ਇਹਨਾਂ ਨੂੰ ਵੀ ਕਿਹਾ ਹੋਣਾ ਕਿਸੇ ਪ੍ਰੇਮੀ ਨੇ, ਵੀ ਬਾਬਾ ਜੀ ਮੈਂ 10-20 ਹਜ਼ਾਰ ਦੀ ਸੇਵਾ ਕਰ ਦੇਣਾ, ਤੇ ਇਹ ਵੀ ਕਹਿ ਸਕਦੇ ਸੀ ਵੀ ਚੱਲ ਸਾਡੇ ਅਕਾਊਂਟ 'ਚ ਜਮ੍ਹਾਂ ਕਰਾ ਦੇ, ਇਹ ਵੀ ਕਹਿ ਸਕਦੇ ਸੀ। ਕਹਿੰਦੇ, ਨਹੀਂ ਭਾਈ, ਜੇ ਕਿਸੇ ਨੇ ਮਾਇਆ ਤਨ ਮਨ ਧਨ ਨਾਲ ਸੇਵਾ ਕਰਨੀ ਆ ਨਾ, ਤੇ ਸੰਗਤ ਵਾਸਤੇ ਲੱਗ ਜਾ, ਸੰਗਤ ਦੀ ਮਾਇਆ। ਕੁਛ ਵੀ ਤਿਲ ਫੁੱਲ ਆਵੇ, ਸੰਗਤ 'ਤੇ ਲੱਗਦਾ ਰਹੇ। ਆ ਸੋਹਣਾ ਉੱਦਮ ਉਪਰਾਲਾ, ਇੱਥੇ ਪਤਾ ਹੀ ਨਹੀਂ ਕਿੰਨਿਆਂ ਕੁ ਨੇ ਗੁਰੂ ਕਾ ਲੰਗਰ ਛੱਕ ਛੱਕ ਕੇ ਜਾਣਾ, ਕਿੰਨਿਆਂ ਕੁ ਦੀ ਸੇਵਾ ਸਫਲ ਹੋ ਜਾਣੀ ਹੈ। ਵਿਚੋਲਾ ਹੋਵੇ ਚੰਗਾ, ਹੱਕ ਨਹੀਂ ਰੱਖਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜੇ ਵਿਚੋਲਾ ਵਿੱਚੋਂ ਹੇਰਾ ਫੇਰੀਆਂ ਕਰਨ ਲੱਗ ਜਾਏ ਤਾਂ ਫਿਰ ਦੇਣਾ ਵੀ ਔਖਾ ਹੋ ਜਾਂਦਾ, ਉਹ ਵੀ ਫਿਰ ਔਖਾ ਹੋ ਜਾਂਦਾ। ਏਦਾਂ ਦਾ ਉਦਮ ਉਪਰਾਲਾ ਵੇਖੋ, ਕਿੰਨੀਆਂ ਸੰਗਤਾਂ ਵਾਸਤੇ ਇੱਕ ਮਾਨ ਸਰੋਵਰ ਰਚ ਦਿੱਤਾ ਹੈ। ਹੰਸ ਬਣ ਕੇ ਆਈਏ ਤੇ ਹੀਰੇ ਮੋਤੀ ਚੁੱਗ ਕੇ ਉੱਡ ਜਾਈਏ, ਫਾਇਦਾ ਤੇ ਤਾਂ ਹੀ। ਧਿਆਨ ਦੇਣਾ ਪਿਆਰਿਓ। ਕਹਿੰਦਾ, ਮਹਾਰਾਜ ਮੇਰੇ ਪਟਨੇ ਦਾ ਕੀ ਬਣੇਗਾ? ਗੁਰਮੁਖੋ ਆ ਜਿਹੜਾ ਇਲਾਕੇ ਵਾਸਤੇ, ਆਪਣੇ ਸ਼ਹਿਰ ਵਾਸਤੇ ਸੋਚੇ, ਦੇਸ਼ ਕੌਮ ਵਾਸਤੇ ਸੋਚੇ। ਜਦੋਂ ਮਹਾਰਾਜ ਨੇ ਬੇਨਤੀ ਕੀਤੀ ਸਤਿਗੁਰਾਂ ਨੂੰ ਤੇ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ, ਜੌਹਰੀਆ ਹੁਣ ਤੇ ਮੈਨੂੰ ਜਾਣ ਦੇ, ਹੁਣ ਤੇ ਜਾਣਾ ਛੇਤੀ, ਟਾਈਮ ਥੋੜਾ ਹੈ। ਜੌਹਰੀਆ ਹੁਣ ਜਾਣ ਦੇ, ਆਵਾਂਗੇ। ਮਹਾਰਾਜ ਕਦੋਂ ਆਉਣ ਦੀ ਗੱਲ ਕਰਨਾ ਹੈ? 10ਵੇਂ ਜਾਮੇ 'ਚ ਜਨਮ ਅਵਤਾਰ ਹੀ ਤੇਰੇ ਘਰ ਲਵਾਂਗੇ। ਆਹੀ ਤੇਰੀ ਹਵੇਲੀ ਹੋਏਗੀ, ਇੱਥੇ ਫਿਰ ਰੌਣਕਾਂ ਮੁੜ ਲੱਗਣਗੀਆਂ, ਬਹਾਰਾਂ ਆਉਣਗੀਆਂ, ਪਟਨੇ ਦੇ ਭਾਗ ਜਾਗਣਗੇ। ਪਟਨਾ, ਇਹ ਪਟਨਾ ਸਾਹਿਬ ਬਣੇਗਾ, ਪਟਨਾ ਪੂਜਣ ਯੋਗ ਬਣੇਗਾ। ਫਿਰ ਉਹ ਸਮਾਂ, ਹੁਣ ਮੈਂ ਬੇਨਤੀ, ਪਿੱਛੇ ਜੋ ਪਿਛੋਕੜ ਹੈ ਇਤਿਹਾਸ ਦਾ, ਇਹ ਪਟਨਾ ਪਾਟਲੀ ਪੁੱਤਰ ਨਗਰ ਬੜਾ ਪੁਰਾਣਾ ਇਤਿਹਾਸ ਹੈ ਇੱਥੋਂ ਦਾ, ਪਰ ਗੁਰੂ ਨਾਨਕ ਸਾਹਿਬ ਨੇ ਬਚਨ ਕੀਤਾ ਸੀ, ਫਿਰ ਮਹਾਰਾਜ ਇੱਥੋਂ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਮਾਤਾ ਜੀ ਨੂੰ ਨਾਲ ਲੈ ਕੇ ਪਟਨਾ ਸਾਹਿਬ ਦੀ ਧਰਤੀ ਤੇ ਪਹੁੰਚੇ ਸੀ। ਪੰਜਾਬ ਤੋਂ, ਖਿਮਾ ਕਰਨਾ, ਆਨੰਦਪੁਰ ਸਾਹਿਬ ਬਾਅਦ ਵਿੱਚ ਵਸਾਇਆ, ਪੰਜਾਬ ਤੋਂ पटना साहब की धरती ते महाराज लेके गए माता जी नूं क्यों क्योंकि जन्म प्रकाश सतगुरां दा आगमन जेड़ा सी उत्थे होना सी दसवें पातशाह ने फिर उत्थे पटना साहब की धरत दे भाग जागे जिदे विच अज अल्लाह दा नूर आया पटना साहब की धरत दे भाग जागे जिदे विच अज अल्लाह दा नूर आया अनंत कलां लैके ठाकुर आप चढ़िया भगती शक्ति दे नाल भरपूर आया जेडे डाढे मजलूमां ते जुल्म करदे कढ़न उहनां दे मनो गुरूर आया शीशे वांगरां करेगा साफ उस नूं जिदे हिरदे ते पापां दा बूर आया लख लख मुबारकां संगतां नूं हर गोबिंद दे नूर दा
नूर आया
ते गुरु गोबिंद सिंह महाराज दा अवतार फिर पटना साहिब दी धरती ते होया हुण आओ गल करिए नदर दी धन गुरु नानक साहब गुरु प्यारियां दी बख्शियां दी नदर विच ही पावर हुंदी है जिन को नदर करम तिनकार नानक नदरी
नदर निहाल
हुण बचपन विच ही उस फकीर भीखण शाह दे उत्ते कृपा हो गई महाराज दी रहमत दी नदर हो गई महाराज ने बचपन विच उहदे वल तकिया अवस्था बड़ी उच्ची है शरीर भावें छोटा जिहा ते साध सिंह भीखण शाह ने वेख्या निहाल हो गया क्योंकि महाराज ने कृपा कर दिती नदरी नदर निहाल नानक नदरी नानक नदरी नदरी नदर निहाल नानक नदरी 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 नदर निहाल नानक नदरी नानक नदरी नदरी नदर निहाल नानक नदरी नानक नदरी नदर करम तिनकार करम तिनकार करम तिनकार करम तिनकार नदर निहाल नानक नदरी नानक नदरी नदरी नदर निहाल नानक नदरी नदरी बोलो नदरी नदर नानक नदरी नदर निहाल फिर साध संगत पनिहारना दे घड़े भनने गलेला मारना घड़ा भन देना ते बीबिया ने आके अर्ज करनी फिर माता जी ने नवा घड़ा दे देना एक वारी होया दो वारी होया दस वारी होया पंजा वारी हो गया जदों रोज ही घड़े भन देने ते बीबिया ने शिकायत करनी ते एक दिन माता जी ने आख्या बीबीओ रोज आउंदियां जे आके आंदियां जे भी ये घड़े भन देंदा है पर हुण जे घड़े भन देंदा मैं अपने लाल नूं कुछ नहीं कहना तुसी घड़ियां दी थां ते गागरां लै जाओ पित्तल दी मैं इहनूं नहीं कुछ कहना ते कहिंदे ने पित्तल दीआं गागरां माता जी ने उहनां पनहारना नूं दे दित्तियां उधर गागरां बदल गईआं इधर मारन ने गलेले तों बदल के तीर कमान बना लिया खुशतना
श्री वाहिगुरू
हुण मारिया करन तीर ते गागर दे विच दी लंघ जिया करे फिर पानी रुड़ जिया करे सा फिर बड़ियां दुखी इदां दे चोज कीते एक दिन फिर बीबियां पानी भर के आ रहीआं सी तीर मारिया बीबी नूं चढ़िया गुस्सा फिर दौड़ी गई उत्थे ही घड़ा उत्थे ही गागर सुट गई ते माता जी नूं लिआंदा कहिंदी आ वेखो विच दी तीर कढ दित्ता गोबिंद राय जी तुसीं इह की कीता है ਇਹ ਕੀ ਕੀਤਾ ਕਹਿਣ ਲੱਗੇ ਜੀ ਮਾਤਾ ਜੀ ਮੈਂ ਤੇ ਇਹਨਾਂ ਦੇ ਸਾਰੇ ਟੱਬਰ ਦੀ ਜਾਨ ਬਚਾਈ ਹੈ ਕਹਿੰਦੇ ਕਿਵੇਂ ਗਾਗਰ ਵਿੱਚ ਸੱਪ ਸੀ ਮੈਂ ਤੇ ਸੱਪ ਨੂੰ ਮਾਰਿਆ ਜਦੋਂ ਵਿੱਚ ਨਜ਼ਰ ਮਾਰੀ ਸੱਚਮੁੱਚ ਉਹ ਤੀਰ ਸੱਪ ਦੇ ਵਿੱਚ ਦੀ ਲੰਘਿਆ ਹੋਇਆ ਉਹ ਕਹਿੰਦੇ ਮਹਾਰਾਜ ਤੁਹਾਡੇ ਚੋਜਾਂ ਨੂੰ ਤੇ ਤੁਸੀਂ ਵੀ ਜਾਣਦੇ ਹੋ ਫਿਰ ਸਾਧ ਸਿੰਘ ਜਦੋਂ ਨਾ ਹੀ ਹਟੀਆਂ ਤੇ ਫਿਰ ਮਾਤਾ ਜੀ ਨੇ ਆਖਿਆ ਪਾਣੀ ਨੂੰ ਕਹਿਤਾ ਕਹਿੰਦੇ ਤੂੰ ਹੀ ਖਾਰਾ ਹੋ ਜਾ ਮੈਂ ਆਪਣੇ ਲਾਲ ਨੂੰ ਨਹੀਂ ਕੁਝ ਕਹਿਣਾ ਉਹ ਪਾਣੀ ਖੂਹ ਸਾਰਾ ਖਾਰਾ ਹੋ ਗਿਆ ਉਹ ਜਗ੍ਹਾ ਉਹ ਖੂਹ ਹੀ ਖਾਰਾ ਹੋ ਗਿਆ ਬੀਬੀਆਂ ਉੱਥੋਂ ਪਾਣੀ ਭਰਨੋਂ ਹੀ ਹਟ ਗਈਆਂ ਪਰ ਮਾਤਾ ਜੀ ਨੇ ਲਾਲ ਨੂੰ ਕੁਝ ਨਹੀਂ ਕਿਹਾ ਕਿਉਂਕਿ ਪਤਾ ਵੀ ਇਹਦੇ ਚੋਜ ਨਿਆਰੇ ਨੇ ਇਹ ਅਗੰਮੀ ਖੇਡਾਂ ਨੇ ਧੁਰ ਦਰਗਾਹੋਂ ਬਖਸ਼ਿਸ਼ਾਂ ਹੋ ਰਹੀਆਂ ਨੇ ਇਹ ਜੋ ਮਰਦ ਖੇਡਾਂ ਖੇਡਦੇ ਨੇ ਕੋਈ ਆਮ ਨਹੀਂ ਤੇ ਸਾਧ ਸੰਗਤ ਫਿਰ ਗੋਬਿੰਦ ਰਾਏ ਜੀ ਨੇ ਜਿਉਂ ਜਿਉਂ ਸਮਾਂ ਲੰਘਦਾ ਜਾ ਰਿਹਾ ਉਹ ਪਨਿਹਾਰਨਾ ਵੀ ਮਰਦ ਚਰਨਾਂ ਵਿੱਚ ਆ ਕੇ ਹੌਲੀ ਹੌਲੀ ਝੁਕਦੀਆਂ ਨੇ ਕਿਸੇ ਨੇ ਬੜਾ ਸੋਹਣਾ ਲਿਖਿਆ ਕਲਗੀਆਂ ਵਾਲਿਆ ਕਰਾਂ ਕੀ ਸਿਫਤ ਤੇਰੀ ਨਜ਼ਰ ਦੀ ਗੱਲ ਕਲਗੀ ਵਾਲਿਆ ਲਿਖਾਂ ਕੀ ਸਿਫਤ ਤੇਰੀ ਮੈਨੂੰ ਯਾਦ ਨੇ ਬਚਪਨ ਦੇ ਤੀਰ ਤੇਰੇ ਤੇਰੇ ਤੀਰ ਉਹ ਤੀਰਾਂ ਨੂੰ ਵਿੰਨਦੇ ਸੀ ਤੀਰ ਤੀਰਾਂ ਨੂੰ ਜਾਂਦੇ ਸੀ ਚੀਰ ਤੇਰੇ ਕੜੇ ਭੰਨ ਕੇ ਲੱਖ ਪਨਿਹਾਰਨਾ ਦੇ ਤੀਰ ਨੈਣਾ ਚੋਂ ਕੱਢਦੇ ਸੀ ਨੀਰ ਤੇਰੇ ਸੱਚੇ ਪਾਤਸ਼ਾਹ ਉਹਨਾਂ ਤੀਰਾਂ ਦੀ ਗੱਲ ਨਹੀਂ ਤੁਹਾਡੀਆਂ ਨਜ਼ਰਾਂ ਦੇ ਤੀਰਾਂ ਵਿੱਚ ਬੜੀ ਪਾਵਰ ਸੀ ਤੀਰ ਵੀ ਕਮਾਲ ਦੇ ਪਰ ਜਿਹੜੇ ਨਜ਼ਰਾਂ ਦੇ ਤੀਰ ਮਾਰੇ ਨੇ ਨਾ ਸੱਚੇ ਪਾਤਸ਼ਾਹ ਉਹਨਾਂ ਦਾ ਤੇ ਸਾਨੂੰ ਹੀ ਕੋਈ ਤੇਰੇ ਨੈਣਾ ਕਈ ਨਜ਼ਰ ਦੇ ਤੀਰ ਮਾਰੇ ਹੈ ਮਹਾਰਾਜ ਜੀ ਤੇਰੇ ਨੈਣਾ ਕਈ ਨਜ਼ਰ ਦੇ ਤੀਰ ਮਾਰੇ ਬਣ ਗਏ ਚਾਟੜੇ ਲੱਖ ਰਾਹਗੀਰ ਤੇਰੇ ਰਾਹ ਚੋਂ ਲੰਘਿਆ ਜਾਂਦਾ ਹੁੰਦਾ ਸੀ ਨਾ ਜਿਹੜਾ ਜਿਹਦੇ ਵੱਲ ਮਾੜੀ ਜੀ ਨਜ਼ਰ ਕਰ ਦਿੰਦੇ ਸੋ ਵੀ ਤੁਹਾਡਾ ਸੇਵਕ ਬਣ ਜਾਂਦਾ ਸੀ ਇੰਨੀ ਪਾਵਰ ਜਿਹਦੇ ਵੱਲ ਮਾੜੀ ਜੀ ਨਜ਼ਰ ਪਈ ਤੁਰਿਆ ਜਾਂਦਾ ਜਾਂਦਾ ਤੁਹਾਡੇ ਚਰਨਾਂ ਤੇ ਟੈ ਪੈਂਦਾ ਸੀ ਤੇਰੇ ਨੈਣਾ ਕਈ ਨਜ਼ਰ ਦੇ ਤੀਰ ਮਾਰੇ ਬਣ ਗਏ ਚਾਟੜੇ ਲੱਖ ਰਾਹਗੀਰ ਤੇਰੇ ਗਿਣਤੀ ਤੇਰੇ ਮਰੀਦਾਂ ਦੀ ਰੱਬ ਜਾਣੇ ਪੈਰੀ ਪੀਰ ਪਏ ਪੀਰਾਂ ਦੇ ਪੀਰ ਤੇਰੇ ਤੇਰੇ ਮਰੀਦਾਂ ਦੀ ਗਿਣਤੀ ਰੱਬ ਜਾਣੇ ਕਿੰਨੇ ਕੁ ਕਹੀਏ ਵੀ ਇੱਕ ਤੇਰੇ ਚਰਨਾਂ ਤੇ ਝੁਕਿਆ ਭੀਖਣ ਸ਼ਾਹ ਵਰਗਾ ਪਤਾ ਹੀ ਨੀ ਕਿੰਨੇ ਕੁ ਝੁਕੇ ਇੱਕ ਨਹੀਂ ਮਹਾਰਾਜ ਤੁਹਾਡੀਆਂ ਨਜ਼ਰਾਂ ਦੇ ਤੀਰ ਐਸੇ ਸੀ ਪੀਰਾਂ ਦੇ ਪੀਰ ਜੀ ਚੁੱਕ ਚੁੱਕ ਕੇ ਚਰਨ ਸਲਾਮਾ ਪੀਰਾਂ ਦੇ ਪੀਰ ਤੈਨੂੰ ਚੁੱਕ ਚੁੱਕ ਕੇ ਚਰਨ ਸਲਾਮਾ ਪੀਰਾਂ ਦੇ ਪੀਰ ਜੀ ਚੁੱਕ ਚੁੱਕ ਕੇ ਚਰਨ ਸਲਾਮਾ ਪੀਰਾਂ ਦੇ ਪੀਰ ਜੀ ਚੁੱਕ ਚੁੱਕ ਕੇ ਚਰਨ ਸਲਾਮਾ ਪੀਰਾਂ ਦੇ ਪੀਰ ਜੀ ਚੁੱਕ ਚੁੱਕ ਕੇ ਚਰਨ ਸਲਾਮਾ ਪੀਰਾਂ ਦੇ ਪੀਰ ਜੀ ਪੀਰ ਜੀ ਚੁੱਕ ਚੁੱਕ ਕੇ ਕਰਨ ਸਲਾਮਾ ਪੀਰਾਂ ਦੇ ਪੀਰ ਤੈਨੂੰ ਚੁੱਕ ਚੁੱਕ ਕੇ ਕਰਨ ਸਲਾਮਾ ਪੀਰਾਂ ਦੇ ਪੀਰ ਜੀ ਚੁੱਕ ਚੁੱਕ ਕੇ ਕਰਨ ਸਲਾਮਾ ਪੀਰਾਂ ਦੇ ਪੀਰ ਜੀ ਚੁੱਕ ਚੁੱਕ ਕੇ ਕਰਨ ਸਲਾਮਾ ਪੀਰਾਂ ਦੇ ਪੀਰ ਜੀ ਚੁੱਕ ਚੁੱਕ ਕੇ ਕਰਨ ਸਲਾਮਾ ਪੀਰਾਂ ਦੇ ਪੀਰ ਜੀ ਵਕਤ ਆਇਆ ਫਿਰ ਜਦੋਂ ਮਹਾਰਾਜ ਨੇ ਪਟਨਾ ਸਾਹਿਬ ਨੂੰ ਛੱਡਿਆ ਜਦੋਂ ਕਹਿੰਦੇ ਨੇ ਪਟਨਾ ਸਾਹਿਬ ਦੀ ਧਰਤੀ ਨੂੰ ਛੱਡਣ ਦੀ ਵਾਰੀ ਆਈ ਅਨੰਦਪੁਰ ਸਾਹਿਬ ਗੋਬਿੰਦ ਰਾਏ ਜੀ ਚੱਲੇ ਨੇ ਬੜਾ ਵੱਡਾ ਕਾਫਲਾ ਤਿਆਰ ਹੋ ਗਿਆ ਉਹ ਪਟਨਾ ਹੀ ਨਹੀਂ ਸੀ ਰੋਂਦਾ ਪਟਨੇ ਦੀਆਂ ਗਲੀਆਂ ਪਟਨੇ ਦੀਆਂ ਕੰਧਾਂ ਵੀ ਰੋਂਦੀਆਂ ਸਨ ਉੱਥੇ ਰਹਿਣ ਵਾਲੀਆਂ ਬੀਬੀਆਂ ਵੀ ਬੱਚੇ ਵੀ ਬਜ਼ੁਰਗ ਵੀ ਸਾਰੇ ਪਟਨੇ ਦੇ ਲੋਕ ਘਰਾਂ ਨੂੰ ਘਰਾਂ ਦੀ ਪਰਵਾਹ ਨਹੀਂ ਕੀਤੀ ਬੂਹੇ ਖੁੱਲੇ ਛੱਡ ਕੇ ਦਰਵਾਜ਼ੇ ਖੁੱਲੇ ਛੱਡ ਕੇ ਤੇ ਬਾਹਰਲੇ ਪਾਸੇ ਆ ਕੇ ਖਲੋ ਗਏ ਰੋਣ ਲੱਗ ਪਏ ਸਾਰੇ ਰੋ ਰਹੇ ਨੇ ਗੋਬਿੰਦ ਰਾਏ ਜੀ ਪਟਨਾ ਸਾਹਿਬ ਨੂੰ ਛੱਡ ਕੇ ਨਾ ਜਾਓ ਮਹਾਰਾਜ ਕਹਿੰਦੇ ਬਚਪਨ ਗੁਜ਼ਾਰਿਆ ਇਸ ਪਟਨੇ ਦੀ ਧਰਤੀ ਦੇ ਉੱਤੇ ਪਰ ਹੁਣ ਜਾਣਾ ਹੀ ਪੈਣਾ ਗੁਰੂ ਪਿਤਾ ਦਾ ਹੁਕਮ ਆ ਗਿਆ ਹੁਣ ਜਾਣਾ ਪਏਗਾ ਤੇ ਜਦੋਂ ਮਹਾਰਾਜ ਪਟਨਾ ਸਾਹਿਬ ਦੀ ਧਰਤੀ ਤੋਂ ਲੱਗੇ ਤੁਰਨ ਜਿਹੜੇ ਜਿਹੜੇ ਮਹਾਰਾਜ ਦੇ ਦਰਸ਼ਨ ਕਰਕੇ ਪ੍ਰਸ਼ਾਦਾ ਛਕਦੇ ਸੀ ਰੋਜ਼ ਦੀਦਾਰ ਕਰਦੇ ਸੀ ਹੁਣ ਉਹ ਅੱਖਾਂ ਕਿੱਥੇ ਰੱਜਦੀਆਂ ਜਿਹੜੇ ਪਿਆਰ ਵਾਲੇ ਨੇ ਉਹ ਤਾਹਾਂ ਮਾਰਦੇ ਨੇ ਕਿ ਸਤ ਸਿੰਘ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਗੋਬਿੰਦ ਰਾਏ ਜੀ ਜਾ ਰਹੇ ਨੇ ਜਿੱਥੇ ਆ ਕੇ ਸਾਰੇ ਬੇਨਤੀਆਂ ਕਰਦੇ ਨੇ ਉੱਥੇ ਉਹ ਪਨਿਹਾਰਨਾ ਵੀ ਆ ਕੇ ਬੇਨਤੀਆਂ ਕਰਦੀਆਂ ਨੇ ਜਿਨ੍ਹਾਂ ਦੇ ਮਹਾਰਾਜ ਘੜੇ ਭੰਨਦੇ ਰਹੇ ਨੈਣਾਂ ਦੇ ਤੀਰ ਐਸੇ ਨਜ਼ਰਾਂ ਦੇ ਤੀਰ ਮਹਾਰਾਜ ਨੇ ਐਸੇ ਮਾਰੇ ਉਹਨਾਂ ਨੂੰ ਤੇ ਅੱਜ ਆ ਕੇ ਖਲੋ ਗਈਆਂ ਕਹਿੰਦੀਆਂ ਜੀ ਕਿਤੇ ਸਾਡੇ ਨਾਲ ਨਾਰਾਜ਼ ਹੋ ਕੇ ਤੇ ਨਹੀਂ ਤੁਰ ਚੱਲੇ ਵੀ ਤੁਹਾਡੀਆਂ ਸ਼ਿਕਾਇਤਾਂ ਬੜੀਆਂ ਕੀਤੀਆਂ ਨੇ ਕਿਤੇ ਸਾਡੇ ਤੋਂ ਨਾਰਾਜ਼ ਤੇ ਨਹੀਂ ਹੋ ਗਏ ਐ ਸੱਚੇ ਪਾਤਸ਼ਾਹ ਐ ਗੋਬਿੰਦ ਰਾਏ ਜੀ ਜੇ ਤੁਹਾਨੂੰ ਸ਼ੌਂਕ ਹੀ ਹੈ ਨਾ ਤੀਰ ਮਾਰਨ ਦਾ ਘੜਿਆਂ ਦੀ ਕਿਹੜੀ ਗੱਲ ਹੈ ਅੱਜ ਸਾਡੀਆਂ ਖੋਪੜੀਆਂ ਨੂੰ ਘੜੇ ਸਮਝ ਕੇ ਭਾਵੇਂ ਇਹਨਾਂ ਵਿੱਚ ਦੀ ਤੀਰ ਕੱਢ ਦਿਓ ਪਰ ਛੱਡ ਕੇ ਨਾ ਜਾਇਓ ਘੜਿਆਂ ਦੀ ਕਿਹੜੀ ਗੱਲ ਅਸੀਂ ਤੁਹਾਡੀਆਂ ਬੜੀਆਂ ਸ਼ਿਕਾਇਤਾਂ ਕੀਤੀਆਂ ਅਸੀਂ ਬੜਾ ਗਿਲਾ ਕੀਤਾ ਹੈ ਅਸੀਂ ਘਰ ਜਾ ਜਾ ਕੇ ਲਾਂਭੇ ਦਿੰਦੀਆਂ ਰਹੀਆਂ ਵਾਂ ਪਤਾ ਨਹੀਂ ਅਸੀਂ ਕਿੰਨੀ ਕੁ ਵਾਰੀ ਜਾ ਕੇ ਉਲਾਂਭੇ ਦਿੱਤੇ ਨੇ ਪਰ ਅੱਜ ਸਾਡੀਆਂ ਖੋਪੜੀਆਂ ਨੂੰ ਘੜੇ ਸਮਝ ਕੇ ਵੇਦੀ ਤੀਰ ਕੱਢ ਦਿਓਗੇ ਨਾ ਅਸੀਂ ਹਾਏ ਨਹੀਂ ਕਵਾਂਗੀਆਂ ਪਰ ਪਟਨਾ ਨਾ ਛੱਡ ਕੇ ਜਾਓ ਸਾਡੇ ਸਾਡਾ ਤੁਹਾਡੇ ਬਿਨਾਂ ਕੋਈ ਵੀ ਤੁਹਾਡੇ ਦਰਸ਼ਨ ਕਰ ਕਰਕੇ ਤੇ ਜਿਉਂਦੇ ਆ ਮਹਾਰਾਜ ਤੁਹਾਡੇ ਦਰਸ਼ਨਾਂ ਵਿੱਚ ਹੀ ਜੋ ਆਨੰਦ ਹੋਰ ਨਹੀਂ ਲੱਭਣਾ ਕਿਤੋਂ ਮਹਾਰਾਜ ਕਹਿੰਦੇ ਨਹੀਂ ਭਾਈ ਹੁਣ ਤੇ ਪਟਨਾ ਛੱਡਣਾ ਪੈਣਾ ਹੈ ਫਿਰ ਰਾਣੀ ਮੈਣੀ ਨੂੰ ਜਿਹਨੂੰ ਮਹਾਰਾਜ ਨੇ ਮਾਂ ਬਣਾਇਆ ਸੀ ਬੜੇ ਇਤਿਹਾਸ ਲੰਮੇ ਨੇ ਅੱਜ ਲਾਸਟ ਦੀਵਾਨ ਹੈ ਹੁਣ ਇੰਨਾ ਸਮਾਂ ਨਹੀਂ ਕਿਉਂਕਿ ਸੰਗਤਾਂ ਵੀ ਦੂਰੋਂ ਦੂਰੋਂ ਆਈਆਂ ਨੇ ਕੰਮ ਕਾਰ ਦਾ ਵੀ ਸਮਾਂ ਵਾਢੀਆਂ ਵੀ ਚੱਲ ਰਹੀਆਂ ਨੇ ਫਸਲਾਂ ਦੀ ਵਢਾਈ ਵੀ ਚੱਲ ਰਹੀ ਹੈ ਨਾਲ ਨਾਲ ਚੰਡੀਗੜ੍ਹ ਦੇ ਬਹੁਤੇ ਲੋਕ ਇੱਥੇ ਨੇੜੇ ਨੇੜੇ ਬਿਜ਼ਨਸ ਵਾਲੇ ਕੰਮਾਂ ਕਾਰਾਂ ਵਾਲੇ ਵੀ ਨੇ ਸਮਾਂ ਬਹੁਤਾ ਨਹੀਂ ਤੇ ਰਾਣੀ ਮੈਣੀ ਵੀ ਉਹ ਸੀ ਜਿਹਨੂੰ ਮਹਾਰਾਜ ਨੇ ਮਾਂ ਦਾ ਖਿਤਾਬ ਦਿੱਤਾ ਸੀ ਜਿਹਨੂੰ ਆਖਿਆ ਸੀ ਤੂੰ ਮੇਰੀ ਮਾਂ ਤੇ ਮੈਂ ਤੇਰਾ ਪੁੱਤ ਮੇਰੀ ਇੱਕ ਮਾਂ ਨਹੀਂ ਮੇਰੀਆਂ ਦੋ ਮਾਵਾਂ ਨੇ ਇੱਕ ਮੇਰੀ ਮਾਂ ਗੁਜਰੀ ਤੇ ਇੱਕ ਰਾਣੀ ਮੈਣੀ ਦੋ ਮਾਵਾਂ ਨੇ ਮੇਰੀਆਂ ਤੇ ਰਾਣੀ ਮੈਣੀ ਖਲੋਤੀ ਸੀ ਕਹਿਣ ਲੱਗੀ ਗੱਲ ਸੁਣੋ ਜੀ ਜੇ ਛੱਡ ਕੇ ਹੀ ਜਾਣਾ ਸੀ ਤੇ ਮਾਂ ਕਾਹਨੂੰ ਬਣਾਉਣਾ ਸੀ ਜੇ ਹੁਣ ਚਰਨੀ ਲਾਇਆ ਮੈਂ ਰੋਜ਼ ਬੱਕਲੀਆਂ ਬਣਾਉਂਦੀ ਹਾਂ ਤੁਹਾਨੂੰ ਯਾਦ ਕਰਨੀ ਆ ਤੇ ਆ ਜਾਂਦੇ ਹੋ ਤੇ ਹੁਣ ਕੀ ਬਣੇਗਾ ਮੈਂ ਤੇ ਤੁਹਾਡੇ ਦਰਸ਼ਨ ਕੀਤਿਆਂ ਬਿਨਾਂ ਪ੍ਰਸ਼ਾਦਾ ਨਹੀਂ ਛਕਦੀ ਤੁਸੀਂ ਮੈਨੂੰ ਇੰਨੇ ਪਿਆਰ ਨਾਲ ਮਾਂ ਆਖਿਆ ਸੀ ਮੇਰੇ ਮਾਂ ਬਣਨ ਦੀ ਇੱਛਾ ਹੀ ਖਤਮ ਹੋ ਗਈ ਮੈਂ ਰੋਂਦੀ ਰਹਿੰਦੀ ਸਾਂ ਮੈਂ ਮਾਂ ਨਹੀਂ ਬਣੀ ਲੋਕ ਮੈਨੂੰ ਔਂਤਰੀ ਕਹਿੰਦੇ ਨੇ ਮੇਰਾ ਰਾਜ ਭਾਗ ਜਾਣ ਸੁੰਨੀਆਂ ਰਾਜ ਦੀਆਂ ਗੱਦੀਆਂ ਬਾਜੋਂ ਪੁੱਤਰਾਂ ਦੇ ਮੈਂ ਕਹਿੰਦੀ ਸਾਂ ਕਿ ਮੇਰੇ ਰਾਜ ਭਾਗ ਸਾਡਾ ਸੁੰਨਾ ਜਾ ਰਿਹਾ ਪੁੱਤਰਾਂ ਤੋਂ ਬਿਨਾਂ ਪਰ ਐ ਮਹਾਰਾਜ ਹੁਣ ਤੁਸੀਂ ਚਲੇ ਜਾਓਗੇ ਐ ਲਾਲ ਜੀ ਤੁਸੀਂ ਚਲੇ ਜਾਓਗੇ ਸਾਡਾ ਕੌਣ ਹੈ ਜੇ ਮਾਂ ਬਣਾਉਣਾ ਸੀ ਤੇ ਹੁਣ ਛੱਡ ਕੇ ਕਿਉਂ ਚੱਲੇ ਹੋ ਜਾਂ ਤੇ ਨਾ ਮਾਂ ਹੀ ਨਾ ਬਣਾਉਂਦੇ ਰਾਣੀ ਮੈਣੀ ਜਦੋਂ ਧਾਹਾਂ ਮਾਰ ਮਾਰ ਆਉਂਦੀ ਹੈ ਨਾ ਤੇ ਗੋਬਿੰਦ ਰਾਏ ਜੀ ਕਹਿਣ ਲੱਗੇ ਐ ਮਾਂ ਮੈਂ ਲੋਕਾਂ ਭਾਣੇ ਚੱਲਿਆ ਮੈਂ ਤੇਰੇ ਵਾਸਤੇ ਨਹੀਂ ਚੱਲਿਆ ਤੂੰ ਯਾਦ ਕਰਿਆ ਕਰੀ ਹਿਰਦੇ ਚੋਂ ਤੂੰ ਬੱਕਲੀਆਂ ਬਣਾਇਆ ਕਰੀ ਘੁੰਗਣੀਆਂ ਬਣਾਇਆ ਕਰੀ ਬੱਚਿਆਂ ਨੂੰ ਛਕਾਇਆ ਕਰੀ ਜਦੋਂ ਕਿਤੇ ਤੂੰ ਪਿਆਰ ਨਾਲ ਵੇਖਿਆ ਕਰੇਂਗੇ ਨਾ ਬੱਚਿਆਂ ਦੇ ਵਿੱਚ ਤੈਨੂੰ ਘੁੰਗਣੀਆਂ ਬੱਕਲੀਆਂ ਛਕਦਾ ਨਜ਼ਰ ਆ ਜਾ ਕਰੂੰਗਾ ਮਹਾਰਾਜ ਨੇ ਬਚਨ ਕੀਤਾ ਅੱਜ ਵੀ ਨਾ ਪਟਨਾ ਸਾਹਿਬ ਚਲੇ ਜਾਓ ਜਿਹੜਾ ਉੱਥੇ ਗੁਰਦੁਆਰਾ ਸਾਹਿਬ ਬਣਿਆ ਉੱਥੇ ਅੱਜ ਵੀ ਘੁੰਗਣੀਆਂ ਬੱਕਲੀਆਂ ਕਹਿੰਦੇ ਨੇ ਮੈਂ ਪਰ ਕੱਲ੍ਹ ਵੀ ਅਰਜ਼ ਕੀਤੀ ਸੀ ਮਾਝੇ ਦੀ ਬੋਲੀ ਹੈ ਘੁੰਗਣੀਆਂ ਮਾਲਵੇ ਦੀ ਬੋਲੀ ਹੈ ਬੱਕਲੀਆਂ ਤੇ ਉਹ ਬੱਕਲੀਆਂ ਦਾ ਪ੍ਰਸ਼ਾਦ ਅੱਜ ਵੀ ਵਰਤਦਾ ਹੈ ਕਹਿੰਦੇ ਜਦੋਂ ਬੱਕਲੀਆਂ ਬਣਾ ਕੇ ਤੇ ਉੱਥੇ ਲੰਗਰ ਵਰਤਦਾ ਤੇ ਗੁਰੂ ਗੋਬਿੰਦ ਸਿੰਘ ਅੱਜ ਵੀ ਹਾਜ਼ਰ ਨਾਜ਼ਰ ਹੁੰਦੇ ਨੇ ਤੇ ਆਖਿਆ ਸੀ ਇਹ ਮਾਤਾ ਮੈਂ ਲੋਕਾਂ ਭਾਣੇ ਚੱਲਿਆ ਮੈਂ ਤੈਨੂੰ ਛੱਡ ਕੇ ਨਹੀਂ ਚੱਲਿਆ ਐਸੀਆਂ ਨਜ਼ਰਾਂ ਦੇ ਤੀਰ ਮਾਰੇ ਤਾਹਾਂ ਮਾਰ ਮਾਰ ਰੋਇਆ ਸੀ ਪਟਨਾ ਕਹਿੰਦੇ ਮਹਾਰਾਜ ਤੁਹਾਡੇ ਦਰਸ਼ਨ ਕਰ ਕਰਕੇ ਸਾਡੀਆਂ ਅੱਖਾਂ ਨਹੀਂ ਰੱਜਦੀਆਂ ਮਹਾਰਾਜ ਛੱਡ ਕੇ ਨਾ ਜਾਓ ਪਰ ਧੰਨ ਸਤਿਗੁਰਾਂ ਵਿੱਚ ਤਿਆਗ ਵੇਖੋ ਪਟਨਾ ਸਾਹਿਬ ਛੱਡਿਆ ਮੁੜ ਕੇ ਪਟਨੇ ਨਹੀਂ ਗਏ ਆਨੰਦਪੁਰ ਸਾਹਿਬ ਛੱਡਿਆ ਮੁੜ ਕੇ ਆਨੰਦਪੁਰ ਸਾਹਿਬ ਨਹੀਂ ਗਏ ਜੇ ਮਹਾਰਾਜ ਨੇ ਪਾਉਂਟਾ ਸਾਹਿਬ ਛੱਡਿਆ ਮੁੜ ਕੇ ਪਾਉਂਟਾ ਸਾਹਿਬ ਨਹੀਂ ਗਏ ਕੋਈ ਧਰਤੀ ਨਾਲ ਮੋਹ ਨਹੀਂ ਕੀਤਾ ਕੋਈ ਜਗ੍ਹਾ ਨਾਲ ਮੋਹ ਨਹੀਂ ਕੀਤਾ ਕੋਈ ਜ਼ਮੀਨਾਂ ਨਾਲ ਮੋਹ ਨਹੀਂ ਕੀਤਾ ਕੋਈ ਮਾਇਆ ਨਾਲ ਮੋਹ ਨਹੀਂ ਕੀਤਾ ਪਿਆਰ ਸੀ ਤੇ ਕੇਵਲ ਅੰਮ੍ਰਿਤ ਨਾਲ ਅੰਮ੍ਰਿਤਧਾਰੀ ਸਿੰਘ ਨਾਲ ਰਹਿਤਾਂ ਵਿੱਚ ਪਰਪੱਕ ਗੁਰਸਿੱਖ ਨਾਲ ਦੌਲੇ ਸ਼ਾਹ ਨੇ ਪੁੱਛਿਆ ਸੀ ਕਿਹਦੇ ਨਾਲ ਪਿਆਰ ਤੇਰਾ ਦਸੀ ਦਸ਼ਮੇਸ਼ ਪਿਤਾ ਆਏ ਕੇ ਫਕੀਰ ਇੱਕ ਅਰਜ ਗੁਜ਼ਾਰਦਾ ਕਿਹਦੇ ਨਾਲ ਪਿਆਰ ਹੈ ਸੱਚੇ ਪਾਤਸ਼ਾਹ ਪਿਤਾ ਨਾਲ ਪਿਆਰ ਹੁੰਦਾ ਦਿੱਲੀ ਵੱਲ ਤੋਰਦਾ ਨਾ ਪੁੱਤਾਂ ਨਾਲ ਪਿਆਰ ਹੁੰਦਾ ਜੰਗ ਚ ਨਾ ਵਾਰਦਾ ਮਾਇਆ ਨਾਲ ਪਿਆਰ ਹੁੰਦਾ ਨਦੀਆਂ ਚ ਰੋੜਦਾ ਨਾ ਜੇ ਪੁਰੀ ਨਾਲ ਪਿਆਰ ਹੁੰਦਾ ਆਨੰਦ ਨਾ ਵਸਾਰਦਾ ਮਹਾਰਾਜ ਕਿਹਦੇ ਨਾਲ ਪਿਆਰ ਹੈ ਤੇ ਸਤਿਗੁਰੂ ਕਹਿਣ ਲੱਗੇ ਅੱਗੋਂ ਹੱਸ ਬੋਲੇ ਸ਼੍ਰੀ ਦਸ਼ਮੇਸ਼ ਪਿਤਾ ਅੰਮ੍ਰਿਤ ਪਿਆਰਾ ਮੈਨੂੰ ਖੰਡੇ ਵਾਲੀ ਧਾਰ ਦਾ, ਮੈਨੂੰ ਅੰਮ੍ਰਿਤ ਪਿਆਰਾ ਹੈ, ਮੈਨੂੰ ਅੰਮ੍ਰਿਤਧਾਰੀ ਸਿੰਘ ਪਿਆਰਾ ਹੈ, ਮੈਨੂੰ ਰਹਿਤਾਂ ਵਿੱਚ ਪਰਪੱਕ ਗੁਰਸਿੱਖ ਪਿਆਰਾ ਲੱਗਦਾ ਹੈ। ਸੋ ਇਸ ਕਰਕੇ ਭਾਈ ਮਹਾਰਾਜ ਨੇ ਮਿਹਰ ਕੀਤੀ ਹੈ ਤੇ ਅਰਜ਼ ਕਰੀਏ ਆਪਾਂ, ਜੇ ਅਸੀਂ ਵੇਖਾਂਗੇ ਨਾ ਗੁਰਮਤ ਦੀ ਗੁਰਬਾਣੀ ਦੀ ਰੋਸ਼ਨੀ ਵਿੱਚ ਤੇ ਅਸੀਂ ਤੇ ਬੜੀ ਪਿੱਛੇ ਖਲੋਤੇ। ਸਾਧੂਆਂ ਵਾਲੇ ਗੁਣ ਨਹੀਂ, ਸੰਤਾਂ ਵਾਲੇ ਗੁਣ ਨਹੀਂ, ਗੁਰਸਿੱਖਾਂ ਵਾਲੇ ਗੁਣ ਨਹੀਂ, ਸੇਵਕਾਂ ਵਾਲੇ ਗੁਣ ਨਹੀਂ, ਬਸ ਸਾਡੇ ਕੋਲ ਤੇ ਇੱਕ ਅਰਦਾਸ ਆ, ਸਦੇ ਸਦਾ ਹੀ ਬੇਨਤੀਆਂ ਕਰਦੇ ਰਹੀਏ, ਇਹ ਬਾਜਾਂ ਵਾਲਿਆ ਧੰਨ ਗੁਰੂ ਗੋਬਿੰਦ ਸਿੰਘ ਹੈ, ਪੰਥ ਦੇ ਹਵਾਲੀ ਆ, ਕਿਰਪਾ ਕਰੋ, ਰਹਿਮਤ ਕਰੋ, ਬਖਸ਼ਿਸ਼ ਕਰੋ, ਜਿਵੇਂ ਲੱਖਾਂ ਗਰੀਬਾਂ ਨੂੰ ਨਵਾਜਿਆ ਸਾਨੂੰ ਸਾਡੇ ਗਰੀਬਾਂ ਤੇ ਵੀ ਮਿਹਰ ਕਰ ਦਿਓ, ਸਾਨੂੰ ਵੀ ਕਿਨਕਾ ਨਾਮ ਦਾ ਸਾਡੀ ਝੋਲੀ ਚ ਪਾ ਦਿਓ। ਜੇ ਕਹੀਏ ਗੁਰਸਿੱਖ ਤੇ ਉਹ ਤੇ ਮੰਜ਼ਿਲ ਬੜੀ ਦੂਰ ਹੈ, ਜੇ ਕਹੀਏ ਸੰਤ ਉਹ ਮੰਜ਼ਿਲ ਤੇ ਬੜੀ ਦੂਰ ਆ, ਜੇ ਕਹੀਏ ਸਾਧੂ ਉਹ ਮੰਜ਼ਿਲ ਤੇ ਬੜੀ ਦੂਰ ਆ। ਇੱਥੇ ਬਸ ਸਦਾ ਹੀ ਮਹਾਰਾਜ ਤੁਹਾਡੀ ਕਿਰਪਾ ਦੀ ਲੋੜ ਆ। ਇਹ ਨਾ ਮਾਨ ਕਰੀਏ ਅਸੀਂ ਗੁਰਸਿੱਖ ਬਣ ਗਏ ਹਾਂ, ਇਹ ਨਾ ਮਾਨ ਕਰੀਏ ਅਸੀਂ ਸੰਤ ਬਣ ਗਏ ਹਾਂ, ਇਹ ਤੇ ਮਹਾਰਾਜ ਦੀ ਬਖਸ਼ਿਸ਼ ਆ, ਸਤਿਗੁਰ ਦੀ ਕਿਰਪਾ ਹੈ, ਮਹਾਰਾਜ ਦੀ ਰਹਿਮਤ ਆ। ਸਦਾ ਇਹੀ ਅਰਦਾਸ ਕਰਦੇ ਰਹੀਏ ਵੀ ਇਹ ਮਹਾਰਾਜ ਜੇ ਪਹਿਲਾਂ ਗਰੀਬਾਂ ਨੂੰ ਨਵਾਜਦੇ ਰਹੇ ਹੋ, ਜੇ ਰਾਮ ਰੂਪ ਹੋ ਕੇ ਆਏ ਤੇ ਭੀਲਣੀ ਨੂੰ ਨਵਾਜਿਆ, ਜੇ ਕ੍ਰਿਸ਼ਨ ਰੂਪ ਹੋ ਕੇ ਆਏ ਤੇ ਬਿਦਰ ਨੂੰ ਨਵਾਜਿਆ, ਸੁਦਾਮੇ ਨੂੰ ਨਵਾਜਿਆ, ਜੇ ਗੁਰੂ ਨਾਨਕ ਰੂਪ ਹੋ ਕੇ ਆਏ ਤੇ ਤੁਸੀਂ ਕਿਰਪਾ ਕੀਤੀ, ਤੁਸੀਂ ਰਹਿਮਤ ਕੀਤੀ, ਲਾਲੋ ਨੂੰ ਨਵਾਜਿਆ, ਜੇ ਗੁਰੂ ਗੋਬਿੰਦ ਸਿੰਘ ਦਾ ਰੂਪ ਲੈ ਕੇ ਆਏ ਤੇ ਸੈਦੇ ਮਲਾਹ ਦੀ ਬੇੜੀ ਚ ਬਹਿ ਕੇ ਜਾ ਕੇ ਵੱਡੇ ਵੱਡੇ ਬੇੜੇ ਛੱਡ ਦਿੱਤੇ ਤੇ ਸਾਡੇ ਤੇ ਵੀ ਮਿਹਰ ਕਰੋ, ਕਿਰਪਾ ਕਰੋ, ਅਸੀਂ ਵੀ ਸੱਚੇ ਪਾਤਸ਼ਾਹ ਤੇਰੇ ਦਰ ਦੇ ਕੂਕਰ ਹਾਂ ਤੇ ਸਾਡੇ ਤੇ ਵੀ ਮਿਹਰ ਕਰੋ, ਸਾਡੇ ਨੂੰ ਸਾਨੂੰ ਵੀ ਉਹ ਨਾਮ ਦਾ ਕਿਨਕਾ ਸਾਡੀ ਝੋਲੀ ਚ ਪਾ ਕੇ ਸਾਡਾ ਵੀ ਜੀਵਨ ਕਿਰਤਾਰਥ ਕਰ ਦਿਓ, ਰਹਿਮਤ ਕਰ ਦਿਓ। ਆਓ ਅਰਦਾਸਾਂ ਬੇਨਤੀਆਂ ਸਦਾ ਹੀ ਕਰਦੇ ਰਹਿਣਾ, ਗੁਰਸਿੱਖ ਦੇ ਕੋਲ ਕੇਵਲ ਹੈ ਹੀ ਅਰਦਾਸ, ਬੇਦੋਨੇ ਬਣਾਉਣੀ ਆ, ਅਰਦਾਸ ਕਰਦੇ ਰਹੋ, ਬੇਨਤੀ ਕਰਦੇ ਰਹੋ, ਕੋਈ ਦੁੱਖ ਸੁੱਖ ਬਿਮਾਰੀ ਕੋਈ ਰੋਗ ਕੋਈ ਤਕਲੀਫ ਹੋਵੇ ਸਦਾ ਅਰਜ ਮਾਰ ਦੇ ਚਰਨਾਂ ਚ ਕਰਨੀ ਆ, ਗੁਰੂ ਸਾਹਿਬ ਤੇ ਭਰੋਸਾ ਰੱਖਣਾ ਹੈ। ਧੰਨ ਸਤਿਗੁਰੂ ਸਦਾ ਹੀ ਸਾਡੇ ਅੰਗ ਸੰਗ ਨੇ। ਸੋ ਮਹਾਂਪੁਰਖਾਂ ਨੇ ਮਹਾਨ ਉਦਮ ਉਪਰਾਲਾ ਕੀਤਾ ਹੈ, ਬੇਅੰਤ ਗੁਰੂ ਪਿਆਰ ਵਾਲੇ ਮਹਾਂਪੁਰਸ਼ ਹਾਜ਼ਰੀਆਂ ਭਰ ਕੇ ਗਏ ਨੇ, ਬੇਅੰਤ ਮਹਾਂਪੁਰਖ ਸਟੇਜ ਤੇ ਵੀ ਬੈਠੇ ਨੇ, ਬਾਬਾ ਦਲਜਿੰਦਰ ਸਿੰਘ ਜੀ ਬੈਠੇ ਨੇ, ਝਾਮਪੁਰ ਵਾਲੇ ਸੰਤ ਵੀ ਬੈਠੇ ਨੇ, ਹੋਰ ਵੀ ਬੇਅੰਤ ਗੁਰਮੁਖ ਬੈਠੇ ਨੇ, ਕਈਆਂ ਤੋਂ ਮੈਂ ਨਾਮ ਤੋਂ ਵਾਕਿਫ ਨਹੀਂ, ਤੇ ਨਾਲ ਸੰਤ ਬਾਬਾ ਓਅੰਕਾਰ ਸਿੰਘ ਜੀ ਜਿਨ੍ਹਾਂ ਨੇ ਦਾਸ ਤੋਂ ਪਹਿਲਾਂ ਹਾਜ਼ਰੀ ਭਰੀ ਆ। ਮੈਂ ਪਰਸੋਂ ਇਹ ਅਰਜ਼ ਕੀਤੀ ਸੀ, ਬਾਬਾ ਜੀ ਆਪਣੀ ਮੌਜ ਵਿੱਚ ਰਹਿੰਦੇ ਨੇ ਤੇ ਮੈਨੂੰ ਮੈਂ ਕਿਹਾ ਵੀ ਸ਼ਾਇਦ ਹੀ ਆਉਣਗੇ, ਦਰਸ਼ਨ ਭਾਗਾਂ ਨਾਲ ਹੀ ਹੁੰਦੇ ਆ, ਤੇ ਚਲੋ ਮਹਾਰਾਜ ਦੀ ਕਿਰਪਾ ਹੋਈ, ਦਰਸ਼ਨ ਹੋਏ, ਕਿਰਪਾ ਸਤਿਗੁਰਾਂ ਦੀ, ਮਹਾਂਪੁਰਸ਼ਾਂ ਨੇ ਆਪ ਜੀ ਨੂੰ ਕੀਰਤਨ ਵੀ ਸੁਣਾਇਆ, ਮਿੱਠੇ ਮਿੱਠੇ ਬਚਨ ਵੀ ਸੁਣਾਏ ਨੇ, ਅੰਮ੍ਰਿਤ ਬਚਨ ਸਾਧ ਕੀ ਬਾਣੀ, ਰੱਬ ਦੇ ਪਿਆਰਿਆਂ ਦੇ ਬਚਨ ਮਹਾਂਪੁਰਸ਼ਾਂ ਦੇ ਬਚਨ ਪੱਲੇ ਬੰਨੀਏ, ਹਿਰਦੇ ਵਸਾਈਏ ਤੇ ਤਾਂ ਹੀ ਪਾਰ ਉਤਾਰਾ ਹੋਏਗਾ। ਸੋ ਸਤਸੰਗ ਕਿਰਪਾ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹੋਣੀ ਹੈ ਤੇ ਰੱਬ ਦੇ ਪਿਆਰਿਆਂ ਦਾ ਬਚਨ, ਸੰਤ ਉਹ ਸਾਗਰ ਪਾਰ ਉਤਰੀਐ ਜੇ ਕੋ ਬਚਨ ਕਮਾਵੈ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਐ, ਗੁਰੂ ਸਾਹਿਬ ਦੀ ਕਿਰਪਾ ਨਾਲ ਤਰ ਜਾਣਾ। ਸੋ ਮਹਾਰਾਜ ਮਿਹਰ ਕਰਨ, ਆਪਣੀ ਸਾਰਿਆਂ ਦੀ ਝੋਲੀ ਵਿੱਚ ਦਾਤ ਪਾ ਦੇਣ ਨਾਮ ਦੀ, ਇਸੇ ਤਰ੍ਹਾਂ ਜੁੜੇ ਰਹੀਏ। ਮਹਾਂਪੁਰਸ਼ਾਂ ਨੇ ਉਦਮ ਉਪਰਾਲਾ ਕੀਤਾ, ਆਏ ਸਾਲ ਕਰਦੇ ਨੇ, ਆਏ ਸਾਲ ਇਹ ਉਦਮ ਉਪਰਾਲਾ ਇੱਕ ਨਹੀਂ ਦੋ ਨੇ, ਮੇਰਾ ਖਿਆਲ 20 ਸਾਲ ਹੋ ਗਏ ਨੇ, ਮਹਾਨ ਕੁੰਭ ਸਾਲ ਬਾਅਦ ਲਾਏ ਜਾਂਦੇ ਨੇ, ਜੋ ਨਾਮ ਦੇ ਛਿੱਟੇ ਮਾਰੇ ਜਾ ਰਹੇ ਨੇ, ਸਤਿਗੁਰਾਂ ਦੀ ਕਿਰਪਾ ਹੈ। ਭਾਈ ਵੱਧ ਚੜ ਕੇ ਸੰਗਤਾਂ ਲਾਹ ਪ੍ਰਾਪਤ ਕਰਿਆ ਕਰੋ, ਇਸੇ ਤਰ੍ਹਾਂ ਮਹਾਰਾਜ ਸਾਨੂੰ ਫਿਰ ਵੀ ਮਿਲ ਕੇ ਬੈਠਣ ਦਾ। ਬਾਬਾ ਜੀ ਕਹਿੰਦੇ ਸੀ ਅਗਲੇ ਸਾਲ, ਸਤਿਗੁਰੂ ਜੀ ਨੇ ਮਿਹਰ ਕੀਤੀ, ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਤੇ ਜ਼ਰੂਰ ਆਪ ਜੀ ਦੇ ਦਰਸ਼ਨ ਕਰਨ ਦਾ ਮੌਕਾ ਜੇ ਬਾਹਰ ਨੇ ਬਣਾਇਆ, ਸਤਿਗੁਰਾਂ ਨੇ ਸਰੀਰ ਵਿੱਚ ਸਵਾਸ ਦਿੱਤੇ ਤੇ ਜ਼ਰੂਰ ਦਰਸ਼ਨ ਕਰਾਂਗਾ। ਮਹਾਂਪੁਰਸ਼ਾਂ ਦਾ ਪਿਆਰ ਹੈ, ਸੋ ਕੱਲ੍ਹ ਦਾ ਦੀਵਾਨ ਜਿਹੜਾ ਉਹ ਹੁਣ ਸ਼ਹਿਰ ਕਰਨਾਲ ਵਿੱਚ ਹਰਿਆਣੇ ਵਿੱਚ ਉੱਥੇ ਸ਼ੁਰੂ ਆ ਸਮਾਗਮ। ਸੋ ਆਪਣਾ ਆਉਣ ਵਾਲਾ ਸਮਾਗਮ ਜਿਹੜਾ ਹੈ 17, 18, 19 ਨਵੰਬਰ ਦਾ, ਹੁਣ ਅਕਤੂਬਰ ਚੱਲ ਰਿਹਾ, ਅਗਲਾ ਮਹੀਨਾ 17, 18, 19 ਨਵੰਬਰ ਪਿੰਡ ਕੁੰਬੜਾ 68 ਸੈਕਟਰ ਵਿੱਚ ਮੋਹਾਲੀ, ਇਹ ਜੋ ਸਮਾਗਮ 3 ਦਿਨ ਦਾ, ਪਿਛਲੇ ਸਾਲ ਵੀ ਕੁੰਬੜੇ ਵਾਲਿਆਂ ਨੇ ਬੜਾ ਸੋਹਣਾ ਉਦਮ ਕੀਤਾ ਸੀ, ਐਤਕੀ ਵੀ ਕੁੰਬੜੇ ਸ਼ਹਿਰ ਵਿੱਚ ਕੁੰਬੜਾ ਜੋ ਨਗਰ ਹੈ ਉੱਥੇ 3 ਦਿਨ ਦਾ ਸਮਾਗਮ ਹੋ ਰਿਹਾ। ਭਾਈ ਸਾਰੀ ਸੰਗਤ ਚੰਡੀਗੜ੍ਹ ਦੀ, ਮੋਹਾਲੀ ਦੀ, ਪੰਚਕੂਲੇ ਦੀ, ਸਾਰੇ ਇਲਾਕੇ ਦੀ ਸੰਗਤ ਉੱਥੇ ਪਹੁੰਚ ਕੇ ਲਾਹਾ ਪ੍ਰਾਪਤ ਕਰੇ, ਵੱਧ ਚੜ ਕੇ ਹਾਜ਼ਰੀ ਵੀ ਭਰੋ ਤੇ ਖੰਡੇ ਬੱਟ ਦਾ ਅੰਮ੍ਰਿਤ ਵੀ ਛਕੋ। ਸੋ ਸੰਤ ਬਾਬਾ ਦਲਵੀਰ ਸਿੰਘ ਜੀ ਜਿਨ੍ਹਾਂ ਨੇ ਉਹ ਇੱਕ ਇਹ ਕਹਿ ਲਓ
ਜੋ ਪੰਥ ਰਤਨ ਸਾਡੇ ਮਹਾਂਪੁਰਸ਼ ਸੰਤ ਬਾਬਾ ਨਿਰੰਜਨ ਸਿੰਘ ਜੀ, ਜਿਨ੍ਹਾਂ ਤੋਂ ਸੰਤ ਗਿਆਨੀ ਨਿਰੰਜਨ ਸਿੰਘ ਹੋਣਾ ਤੋਂ ਮਹਾਂਪੁਰਸ਼ਾਂ ਨੇ ਕਈ ਸਾਲ ਰਹਿ ਕੇ ਬਾਣੀ ਦੀ ਸੰਥਿਆ ਵੀ ਕੀਤੀ ਤੇ ਉਹਨਾਂ ਨੇ ਵੀ ਕਿਰਪਾ ਕੀਤੀ, ਹੋਰ ਵੀ ਬੇਅੰਤ ਮਹਾਂਪੁਰਸ਼ਾਂ ਦੇ ਕੋਲ ਸੰਗਤ ਕੀਤੀ। ਸੋ ਅੱਜ ਸਾਡੇ ਸਾਹਮਣੇ ਆ ਭਾਗ ਜਗਾਏ ਨੇ ਇਸ ਇਲਾਕੇ ਦੇ ਤੇ ਇੱਕ ਢਿੱਡੇ ਤੋਂ ਢਿੱਡਾ ਸਾਹਿਬ ਬਣ ਗਿਆ ਗੁਰੂ ਸਾਹਿਬ ਦੇ ਚਰਨ ਪਾਉਣ ਕਰਕੇ। ਮਰ ਦੀ ਮਿਹਰ ਨਾਲ ਬੇਅੰਤ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਆਉਂਦੀਆਂ ਨੇ, ਲਾਹਾ ਲੈਂਦੇ ਨੇ ਪਿਆਰ ਵਾਲੇ। ਸਵਾਉ ਸਰਬ ਸੰਗਤਾਂ ਦਾ ਧੰਨਵਾਦ। ਤੇ ਬਾਬਾ ਪਰਮਜੀਤ ਸਿੰਘ ਜੀ ਜਿਹੜੇ ਨਾਲ ਨਾਲ ਬੜਾ ਹੀ ਸੋਹਣਾ ਬੜਾ ਮਿੱਠਾ ਰਸ ਭਿੰਨਾ ਕੀਰਤਨ ਜੋ ਝੜੀਆਂ ਲਾਉਂਦੇ ਨੇ, ਆਪ ਸਭ ਸਰਬ ਸੰਗਤਾਂ ਚੰਗੀ ਤਰ੍ਹਾਂ ਜਾਣਦੇ ਹੀ ਹੋ, ਸਤਿਗੁਰ ਦੀ ਰਹਿਮਤ ਹੈ, ਬਖਸ਼ਿਸ਼ ਹੈ। ਸੋ ਸਮੇਂ ਸਮੇਂ ਦੀ ਗੱਲ ਹੁੰਦੀ ਆ, ਸਤਿਗੁਰ ਇਸੇ ਤਰ੍ਹਾਂ ਮੇਹ ਰੱਖਣ ਜੇ ਜੁੜੇ ਹਾਂ ਤੇ ਮਹਾਰਾਜ ਇਸੇ ਤਰ੍ਹਾਂ ਜੋੜ ਕੇ ਰੱਖਣ, ਸਰਬ ਸੰਗਤਾਂ ਦੇ ਚਰਨਾਂ ਚ ਹਾਜ਼ਰੀ ਭਰਨ ਦਾ ਮੌਕਾ ਮਿਲਦਾ ਰਹੇ। ਸਰਬ ਸੰਗਤਾਂ ਦਾ, ਸਾਰੇ ਮਹਾਂਪੁਰਖਾਂ ਦਾ, ਸੰਤ ਬਾਬਾ ਓਅੰਕਾਰ ਸਿੰਘ ਜੀ ਦਾ ਖਾਸ ਕਰਕੇ ਧੰਨਵਾਦ, ਜਿਨ੍ਹਾਂ ਨੇ ਏਡੀ ਦੂਰੋਂ ਆ ਕੇ, ਨੇੜੇ ਨੇੜੇ ਆਪਾਂ ਸਾਰੇ, ਪਰ ਬਾਬਾ ਜੀ ਲੁਧਿਆਣੇ ਜ਼ਿਲ੍ਹੇ ਦੇ ਵਿੱਚੋਂ, ਉਹ ਰਾੜਾ ਸਾਹਿਬ ਦੀ ਸਾਜੀ ਨਿਵਾਜੀ ਧਰਤੀ, ਪੂਰਨ ਮਹਾਂਪੁਰਸ਼ਾਂ ਦੀ, ਸਤਿਪੁਰਸ਼ਾਂ ਦੀ ਉਹ ਸਾਜੀ ਨਿਵਾਜੀ ਧਰਤੀ ਤੋਂ ਜੋ ਮਹਾਂਪੁਰਸ਼ ਆਏ ਨੇ ਜੀ ਆਇਆਂ ਨੂੰ ਸਰਬ ਸੰਗਤਾਂ ਦਾ ਧੰਨਵਾਦ ਕਰਦਾ ਹੋਇਆ, ਧੰਨ ਗੁਰੂ ਗ੍ਰੰਥ ਸਾਹਿਬ ਮਰਦ ਕੋਟਾਨ ਕੋਟ ਵਾਰ ਸ਼ੁਕਰ ਕਰਦਾ ਹੋਇਆ, ਉਹਨਾਂ ਸੰਗਤਾਂ ਦਾ ਜਿਨ੍ਹਾਂ ਨੇ ਅੰਮ੍ਰਿਤ ਛਕਿਆ, ਲੱਖ ਲੱਖ ਵਧਾਈਆਂ ਦਿੰਦਾ ਹੋਇਆ, ਔਰ ਪੰਜ ਪਿਆਰਿਆਂ ਦਾ ਧੰਨਵਾਦ ਕਰਦਾ ਹੋਇਆ ਮੈਂ ਸਮਾਪਤੀ ਕਰ ਰਿਹਾ। ਇਹੀ ਅਰਦਾਸ ਕਰਿਓ ਸੱਚੇ ਪਾਤਸ਼ਾਹ ਫਿਰ ਵੀ ਸਾਨੂੰ ਮਿਲ ਕੇ ਬੈਠਣ ਦਾ ਇਹ ਸਮਾਂ ਸਤਿਗੁਰੂ ਇਸ ਤਰ੍ਹਾਂ ਬਣਾਉਂਦੇ ਰਹਿਣ। ਇਹੀ ਅਰਦਾਸ ਆ ਸੱਚੇ ਪਾਤਸ਼ਾਹ, ਕਿਰਪਾ ਰੱਖੋ ਜੇ ਪ੍ਰੀਤੀ ਜੋੜੀ ਹੈ ਤੇ ਜੁੜੀ ਰਹੇ। ਆਖਰੀ ਧਾਰਨਾ, ਜ਼ਰੂਰੀ ਬੇਨਤੀ ਪਹਿਲਾਂ ਕਰਦੇ ਹਾਂ ਵੀ ਜਿੰਨਾ ਚਿਰ ਸਤਿਗੁਰੂ ਇੱਥੇ ਨੇ ਉਹਨਾਂ ਚਿਰ ਉੱਠਣਾ ਨਹੀਂ ਕਿਸੇ ਨੇ। ਮਹਾਰਾਜ ਅੱਗੇ ਅੱਗੇ ਜਾਣਗੇ, ਸੰਗਤਾਂ ਨੇ ਫੇਰ ਜਾਣਾ, ਖੁਸ਼ੀਆਂ ਲੈ ਕੇ ਸਤਿਗੁਰਾਂ ਦੇ ਹੁਕਮਨਾਮੇ ਸੁਣ ਕੇ। ਜੇ ਪਹਿਲਾਂ ਹੀ ਚਲੇ ਗਏ ਤੇ ਫਿਰ ਜਿਹੋ ਜਿਹੇ ਆਏ ਜਿਹੋ ਜਿਹੇ ਨਾ ਆਏ। ਮਹਾਰਾਜ ਅੱਗੇ ਅੱਗੇ ਭਾਈ ਆਪਾਂ ਫੇਰ ਜਾਣਾ। ਬਾਬਾ ਫਰੀਦ ਜੀ ਦਾ ਇੱਕ ਬਚਨ ਸਦਾ ਪੜ੍ਹਦੇ ਰਿਹਾ ਕਰੋ ਪਿਆਰ ਵਿੱਚ। ਐ ਮਹਾਰਾਜ ਜੀ, ਜੇ ਪ੍ਰੀਤੀ ਲਾਈ ਆ ਤੇ ਹੁਣ ਤੋੜ ਨਿਭ ਜਾਏ। ਬਾਬਾ ਫਰੀਦ ਜੀ ਕਹਿੰਦੇ ਨੇ,
ਜੋ ਬਣ ਜਾਂਦੇ ਨਾ
ਜੇ ਚਰਨਾਂ ਨਾਲ ਜੋੜਿਆ ਨਿਭ ਜਾਣ ਕਲਗੀਆਂ ਵਾਲਿਆ, ਚਰਨਾਂ ਦੇ ਨਾਲ ਲੱਗੀਆਂ, ਚਰਨਾਂ ਨਾਲ ਲੱਗੀਆਂ ਨਿਭ ਜਾਣ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੂ, ਤੂੰ ਠਾਕੁਰ ਊਚ ਭਗਵਾਨਾ। ਬੇਅੰਤ ਮਹਾਂਪੁਰਖ ਸਟੇਜ ਤੇ ਹੰਸਾਂ ਦੀ ਵੱਤ ਬੈਠੇ, ਜਿੱਦਾਂ ਮਾਨ ਸਰੋਵਰ ਤੇ ਬਹਿ ਕੇ ਹੰਸ ਹੀਰੇ ਮੋਤੀਆਂ ਦਾ ਚੋਗ ਚੁਗਦੇ ਨੇ, ਕਿੱਦਾਂ ਇੱਕ ਸਾਧੂਆਂ ਦੀ ਮੰਡਲੀ ਕਿੰਨੇ ਮਹਾਂਪੁਰਖ ਸਟੇਜ ਤੇ ਬੈਠੇ ਨੇ। ਮੈਂ ਸਦਾ ਹੀ ਅਰਜ਼ ਕਰਦਾ ਹੁੰਦਾ, ਜਿੱਦਾਂ ਅੱਜ ਸੰਤ ਸਮਾਜ ਕਈ ਥਾਵਾਂ ਤੇ ਇਕੱਠੇ ਹੋ ਕੇ ਬਹਿੰਦੇ ਨੇ, ਮਹਾਰਾਜ ਮਿਹਰ ਕਰਨ ਸਾਰਾ ਪੰਥ ਵੀ ਇੱਕ ਦਿਨ ਇੱਕ ਸਟੇਜ ਤੇ ਬੈਠੇ, ਸਾਡੇ ਆਗੂ ਇਕੱਠੇ ਹੋ ਕੇ ਬਹਿ ਜਾਣ, ਸਾਡੇ ਜਥੇਦਾਰ ਇਕੱਠੇ ਹੋ ਜਾਣ, ਕੌਮ ਇਕੱਠੀ ਆਪੇ ਹੋ ਜਾਏਗੀ। ਆਖੋ ਸਤਨਾਮ। ਸਾਡੇ ਧਰਮ ਦੇ ਆਗੂ, ਸਾਡੇ ਸਾਧ ਸੰਗਤ ਜੀ ਜਿਹੜੇ ਜਥੇਦਾਰ ਨੇ, ਸਾਡੇ ਆਗੂ ਨੇ ਜਿਹੜੇ ਸਾਡੀਆਂ ਸੰਸਥਾਵਾਂ ਦੇ ਮੁਖੀ ਨੇ, ਕਿਤੇ ਸਾਰੇ ਇੱਕ ਸਟੇਜ ਤੇ ਇਕੱਠੇ ਹੋ ਜਾਣ ਸੰਗਤਾਂ ਨੇ ਤੇ ਆਪੇ ਹੀ ਮਗਰ ਤੁਰ ਪੈਣਾ, ਮਹਾਰਾਜ ਦੀ ਮਿਹਰ ਹੋ ਜਾਏਗੀ। ਸਤਿਗੁਰ ਕਿਰਪਾ ਕਰਨ ਸਾਖਾਂ ਸਾਰੀਆਂ, ਸਤਿਗੁਰ ਸਿੱਖ ਸਾਖਾਂ ਸੰਗ੍ਰਹਿ ਸੋ ਗਿਆਨ ਨਮਿਤ, ਬਿਨ ਗੁਰ ਗਿਆਨ ਤ੍ਰਿਗ ਜਨਮ ਕੋ ਲਾਜ ਹੈ। ਚਲੋ ਹੁਣ ਮੈਂ ਇੱਧਰ ਨਾ ਜਾਂਦਾ ਹੋਇਆ, ਪਿਆਰ ਨਾਲ ਪੜਿਓ ਸਾਰੇ, ਹੁਣ ਆਨੰਦ ਸਾਹਿਬ, ਫਿਰ ਅਰਦਾਸ, ਫਿਰ ਹੁਕਮਨਾਮੇ, ਫਿਰ ਸਰਬ ਸੰਗਤਾਂ ਨੇ ਆਪੋ ਆਪਣੇ ਘਰਾਂ ਨੂੰ ਚਾਲੇ ਪਾਉਣੇ ਨੇ। ਜਿੰਨਾ ਚਿਰ ਸਤਿਗੁਰੂ ਜੀ ਇੱਥੇ ਨੇ ਉਹਨਾਂ ਚਿਰ ਕਿਸੇ ਨੇ ਜਾਣ ਦੀ ਖੇਚਲਾ ਨਹੀਂ ਕਰੇ। ਬਾਕੀ ਧਿਆਨ ਦਿਓ, ਮੈਂ ਇੱਥੇ ਬੇਨਤੀ ਕਰਦੇ ਹਾਂ ਸੋਚੀ, ਕੱਲ੍ਹ ਵੀ ਸੰਗਤਾਂ ਮਾਇਆ ਲੈ ਕੇ ਸਟੇਜ 'ਤੇ ਆਉਣ ਲੱਗੀਆਂ ਅਤੇ ਮੈਂ ਰੋਕ ਦਿੱਤਾ ਸੀ, ਪਰਸੋਂ ਵੀ ਸੰਗਤਾਂ ਮਾਇਆ ਲੈ ਕੇ ਸਟੇਜ 'ਤੇ ਆਉਣ ਲੱਗੀਆਂ ਅਤੇ ਮੈਂ ਰੋਕ ਦਿੱਤਾ ਸੀ ਕਿ ਭਾਈ ਤੁਹਾਨੂੰ 5 ਮਿੰਟ ਦਾ ਸਮਾਂ ਦੇਵਾਂਗੇ। ਇਹ ਹੁਣ ਆਪਣੇ ਵਾਸਤੇ ਦਾਸ ਨੇ ਕਦੇ ਵੀ ਨਹੀਂ ਮੰਗਿਆ, ਆਪ ਜੀ ਨੂੰ ਪਤਾ ਹੀ ਹੈ, ਅੱਜ ਤੱਕ ਬੜੇ ਦੀਵਾਨ ਲੱਗੇ ਨੇ, ਕਦੇ ਕਿਸੇ ਪ੍ਰਬੰਧਕਾਂ ਤੋਂ ਕੋਈ ਮੰਗ ਨਹੀਂ ਹੁੰਦੀ, ਕਦੇ ਸੰਗਤਾਂ ਤੋਂ ਕੋਈ ਮੰਗ ਨਹੀਂ ਹੁੰਦੀ ਵੀ ਮਾਇਆ ਦਿਓ ਜੀ ਅਸੀਂ ਇੱਦਾਂ ਜੀ। ਮੈਂ ਵੇਖਿਆ ਕਈਆਂ ਦਾ ਸੁਭਾਅ, ਇੱਕ ਨਾ ਮੈਂ ਬਚਨ ਸੁਣਿਆ ਮਹਾਂਪੁਰਸ਼ ਪਤਾ ਨਹੀਂ ਬੜੀ, ਉਹਨਾਂ ਦੀ ਕਥਾ ਵੀ ਬੜੀ ਸੋਹਣੀ, ਅਤੇ ਉਹ ਇੱਦਾਂ ਬਚਨ ਕਰਨ ਸਟੇਜ 'ਤੇ, ਉਹ ਕਹਿੰਦੇ ਮੇਰੀ ਆਵਾਜ਼ ਸੁਣਦੀ ਹੈ, ਕਹਿੰਦੇ ਜੀ ਸੁਣਦੀ, ਕਹਿੰਦੇ ਸਾਰੇ ਦੱਸੋ ਸੁਣਦੀ, ਕਹਿੰਦੇ ਜੀ ਸੁਣਦੀ, ਅਗਲਿਆਂ ਨੂੰ ਸੁਣਦੀ, ਕਹਿੰਦੇ ਸੁਣਦੀ, ਪਿਛਲਿਆਂ ਨੂੰ, ਪਿਛਲਿਆਂ ਨੇ ਹੱਥ ਖੜੇ ਕਰਕੇ ਦੱਸੋ, ਕਹਿੰਦੇ ਜੀ ਦੱਸਿਆ ਸੁਣਦੀ ਹੈ ਜੀ, ਕਿੱਥੇ ਕੁ ਤੱਕ ਸੁਣਦੀ ਹੈ, ਕਹਿੰਦੇ ਜੀ ਕਿੱਲੇ ਤੱਕ ਸੁਣਦੀ, ਕਿੱਥੇ ਤੱਕ ਆਵਾਜ਼ ਜਾਂਦੀ, ਦੂਜਾ ਬੋਲਿਆ ਨਹੀਂ ਜੀ ਇਹ 1 ਮੀਲ ਤੱਕ ਜਾਂਦੀ ਆਵਾਜ਼ ਇੰਨੀ ਉੱਚੀ ਤੁਹਾਡੀ, ਉਹ ਵਿੱਚੋਂ ਇੱਕ ਬੋਲਿਆ ਨਹੀਂ ਜੀ ਨਹੀਂ 2 ਮੀਲ ਤੱਕ ਵੀ ਜਾਂਦੀ ਹੈ, ਤੀਜਾ ਬੋਲਿਆ ਕਹਿੰਦੇ 5 ਮੀਲ ਤੱਕ ਵੀ ਜਾਂਦੀ ਹੈ, ਉਹ ਕਹਿੰਦੇ ਦੁਰ ਫਿੱਟੇ ਮੂੰਹ ਤੁਹਾਡੇ ਮੇਰੀ ਆਵਾਜ਼ 5 ਮੀਲ ਤੱਕ ਜਾਂਦੀ ਹੈ ਅਤੇ ਤੁਹਾਡੀ ਬਾਂਹ ਜੇਬ ਤੱਕ ਨਹੀਂ ਜਾਂਦੀ, ਮੇਰੀ ਆਵਾਜ਼ 2 ਮੀਲ 5 ਮੀਲ ਤੱਕ ਜਾਂਦੀ, ਤੁਹਾਡੀ ਬਾਂਹ ਜੇਬ ਤੱਕ ਵੀ ਨਹੀਂ ਜਾਂਦੀ, ਕਹਿੰਦੇ ਹੁੰਦੇ ਆ ਕਈ ਇੱਦਾਂ ਦੇ ਸੁਭਾਅ ਹੁੰਦਾ ਉਹਨਾਂ ਨੇ ਬਹਾਨੇ ਨਾਲ ਕਿਵੇਂ ਨਾ ਕਿਵੇਂ, ਪਰ ਮੈਂ ਅਰਜ਼ ਇਹ ਕਰਨ ਲੱਗਾ ਵੀ ਮੈਂ ਵੇਖਿਆ ਕੱਲ੍ਹ ਵੀ ਕਈ ਬੜੇ ਭੱਜ ਭੱਜ ਆਉਂਦੇ ਸੀ ਵੀ ਅਸੀਂ ਸੇਵਾ 'ਚ ਹਿੱਸਾ ਪਾਉਣਾ 5-10 ਰੁਪਈਏ ਜਾਂ, ਚਲੋ ਇਹ ਹੁਣ ਮੈਂ ਅਰਜ਼ੇ ਕਰਨਾ ਵੀ ਜਿਹੜੇ ਇੱਛੁਕ ਨੇ, ਮੰਗ ਨਹੀਂ, ਇਹ ਜਿਹੜੀ ਬਾਬਾ ਜੀ ਨੇ ਪੰਡਾਲ ਲਾਇਆ ਹੈ, ਸਾਊਂਡ ਦਾ ਵੀ ਖਰਚਾ ਹੈ, ਲਾਈਟਾਂ ਦਾ ਵੀ ਖਰਚਾ ਹੈ, ਲੰਗਰ ਵੀ ਚੱਲ ਰਹੇ ਨੇ ਗੁਰੂ ਕੇ, ਭਾਵੇਂ ਹੈ ਸਭ ਕੁਝ ਸੰਗਤਾਂ ਦਾ, ਫਿਰ ਵੀ ਜਿਹੜੇ ਚਾਹਵਾਨ ਹਨ, ਜਿਹੜੇ ਇਸ ਚੱਲ ਰਹੇ ਸਮਾਗਮ ਵਿੱਚ, ਕੁੰਭ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ, ਧੱਕਾ ਨਾ ਕਰਿਓ, ਰੌਲਾ ਨਾ ਪਾਇਓ, ਗਾਹ ਨਾ ਪਾਇਓ, ਆਪਣੀਆਂ ਜੇਬਾਂ ਦਾ ਧਿਆਨ ਰੱਖਿਓ, ਆਪਣੇ ਪਰਸਾਂ ਦਾ ਜੇ ਸੋਨਾ ਪਾਇਆ ਉਹਦਾ ਧਿਆਨ ਰੱਖਿਓ, ਬੀਬੀਆਂ ਜਿਹੜੀਆਂ ਨੇ ਉੱਧਰ ਵੀ ਗੋਲਕ ਪਈ ਆ ਉੱਥੇ ਵੀ ਰੱਖ ਸਕਦੇ ਹੋ, ਇੱਥੇ ਤੱਕ ਜੇ ਪਹੁੰਚ ਹੋ ਗਿਆ ਤਾਂ ਠੀਕ ਆ, ਨਹੀਂ ਤਾਂ ਉੱਥੇ ਠੀਕ ਆ, ਜਿੱਥੇ ਕਿਤੇ ਵੀ, ਅਤੇ ਸੇਵਾਦਾਰ ਇੱਥੇ 5-4 ਸੇਵਾਦਾਰ ਖੜ ਜਾਣ, ਹੱਥ ਵਿੱਚ ਕੱਪੜਾ ਲੈ ਲਓ, ਉਹਦੇ ਵਿੱਚ ਹੀ ਪਵਾਈ ਜਾਇਓ, ਜਿਨ੍ਹਾਂ ਦੀ ਇੱਛਾ ਹੋਵੇ ਉਹ ਸਮਾਗਮ ਦੇ ਵਿੱਚ ਹਿੱਸਾ ਪਾ ਸਕਦੇ, ਕਿਉਂਕਿ ਸਮਾਂ ਮੈਂ ਕੱਲ੍ਹ ਵੀ ਵੇਖਿਆ ਸੀ ਜਿਹੜੇ ਬਾਹਲੇ ਕਾਹਲੇ ਨੇ, ਅਤੇ ਅੱਜ ਪਤਾ ਲੱਗਣਾ ਵੀ ਕਿੰਨੇ ਕੁ ਸੇਵਾ ਵਾਲੇ ਆ, ਕਰਨਾ ਵੀ ਚਾਹੀਦਾ ਥੋੜ੍ਹਾ ਬਹੁਤ ਯੋਗਦਾਨ ਆਪਣੇ ਵਾਸਤੇ ਨਹੀਂ, ਇਹ ਗੁਰੂ ਕੀਆਂ ਸੰਗਤਾਂ ਵਾਸਤੇ ਜੋ ਸਾਥ ਸਹਿਯੋਗ ਆਪ ਪਾ ਸਕਦੇ ਹੋ ਹਿੱਸਾ। ਮੈਂ ਦਾਸ ਆਨੰਦ ਸਾਹਿਬ ਪੜ੍ਹੇਗਾ, ਨਾਲ ਨਾਲ ਬੋਲੀ ਵੀ ਚੱਲਿਓ, ਹਾਜ਼ਰੀ ਭਰਿਓ, ਅਤੇ ਨਾਲ ਨਾਲ ਸਾਰੇ ਆਪਣਾ ਯੋਗਦਾਨ ਵੀ, ਹੋਈਆਂ ਭੁੱਲਾਂ ਦੀ ਖਿਮਾ, ਸਾਰੇ ਪੜ੍ਹਿਓ ਹਾਈ, ਕੋਈ ਰਸਨਾ ਵਾਂਝੀ ਨਾ ਰਹੇ ਗੱਜ ਕੇ, ਇੱਕ ਕੋਈ ਧਿਆਨ ਦੇਣਾ ਆ ਵੇਲੋ ਮਾਇਆ ਦਾ ਪਸਾਰਾ ਕਿੱਦਾਂ ਦਾ ਕਲਜੋਗੀ ਆ ਨਾ, ਨਾਲ ਹੀ ਰੌਲਾ ਪੈ ਗਿਆ ਸ਼ੁਰੂ ਹੋ ਗਿਆ, ਧਿਆਨ ਦਿਓ, ਬੇਨਤੀ ਇਹ ਆ ਨਾਲ ਜ਼ਰੂਰੀ, ਰੌਲਾ ਨਹੀਂ ਪਾਉਣਾ, ਇੱਕ ਇੱਥੇ ਮੱਥਾ ਨਹੀਂ ਟੇਕਣਾ ਕਿਸੇ ਨੇ, ਸਿਰ ਨਹੀਂ ਝੁਕਾਉਣਾ, ਕਈ ਮੈਂ ਵੇਖਿਆ ਇੱਕ ਥਾਂ ਤੇ ਆ ਕੇ ਖਲੋ ਕੇ ਆਕੜ ਕੇ ਪੱਥਰ ਵਾਂਗੂ ਖਲੋ ਜਾਂਦੇ ਨੇ, ਪਿੱਛੇ ਮੁੜਨਾ ਉਹਨਾਂ ਨੇ, ਖਲੋਤੇ ਨਹੀਂ ਰਹਿਣਾ, ਨਾਲ ਦੀ ਨਾਲ ਪਿੱਛੇ ਮੁੜ ਜਾਣਾ, ਸਾਰੇ ਬੋਲਿਓ ਭਾਈ ਹੌਲੀ ਰੱਖੋ, ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਾਇਆ ਮੇਰੀ ਮਾਏ
ਸਤਿਗੁਰੂ ਮੈਂ ਪਾਇਆ
ਸਤਿਗੁਰ ਤਾਂ ਪਾਇਆ ਸਹਿਜ ਸੋਖੀ ਮਨ ਰੱਖੀਆਂ ਵਰਦਾਨੀਆਂ
ਰਾਜ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਸਾਰਿਆਂ ਨੇ ਯੋਗਦਾਨ ਪਾਉਣਾ ਭਾਈ ਮੱਥਾ ਨਹੀਂ ਟੇਕਣਾ ਕਿਸੇ ਨੂੰ ਹਰ ਨਾਲ ਮਨ ਮੇਰੇ ਸਤਿਗੁਰੂ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ
ਰੇ
ਕਿਆ ਨਹੀਂ ਕਰਦੇ ਤੇਰੀ ਨਾਮ ਮੰਦ ਬਸਾਵੇ
ਨਾਮ ਜਿਨ ਪਰਮਾਨ ਵਸਿਆ ਬਾਜੇ ਸ਼ਬਦ ਕਨੇ
ਹੈ ਨਾਮ ਸੱਚੇ ਸਾਹਿ ਕਿਆ ਨਹੀਂ ਘਰ ਤੇਰੇ ਸੱਚ ਸਭ
ਪੁਜਾਈਆਂ
ਸੁਣ ਹੋ ਸੰਤ ਸਭ ਪੁੱਤਰ ਹੋ ਸ਼ਬਦ ਵਾਜੇ ਕਲਾ ਜਿਤ ਕਰ
ਪਾਇਆ
ਕਰਮ ਪਾਇਆ ਤੁਧ ਜਿਨ ਕੋ ਤੇ ਨਾਮ ਹਰ ਕੇ ਲਾਗੇ ਜਗ੍ਹਾ ਨਾ ਮੱਲੋ ਰਸਤਾ ਮੱਲ ਕੇ ਨਾ ਬੈਠੋ ਬੇਨਤੀ ਪ੍ਰਵਾਨ ਕਰੋ ਭੈਣੋ ਰਸਤਾ ਨਾ ਮੱਲੋ ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਸੁਣੀ ਸੱਚੀ ਵਾਣੀ ਕਰਤ
ਮਹਾਂ
ਬੁਰਿਆਂ ਵਜ ਧਰਮ ਹਦੂਰ
ਆਪਣੀ
Yeah.